ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ। ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਆਪ ਸਭ ਦਾ ਸਵਾਗਤ ਕਰਦਾ ਹਾਂ ਜੀ। ਆਇਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਅਰਦਾਸ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਤੰਦਰੁਸਤ ਹੋਵੋਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ। ਤੇ ਆਓ ਫਿਰ ਸਾਰੇ ਰਲ ਕੇ ਚੜ੍ਹਦੀ ਕਲਾ ਦੀ ਸਾਰਿਆਂ ਦੀ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਥੋੜੀ ਦੇਰ ਬਾਅਦ ਸਾਡੇ ਨਾਲ ਸ਼ਾਮਲ ਹੋਣਗੇ ਅਤੇ ਬਹੁਤ ਸਾਰੀਆਂ ਅੱਜ ਅਸੀਂ ਗੱਲਾਂ ਕਰਾਂਗੇ, ਮਸਲਿਆਂ ਦੇ ਹੱਲ ਕਰਾਂਗੇ ਤੇ ਹੋਰ ਖਬਰਾਂ ਤੇ ਵੀ ਝਾਤੀ ਮਾਰਾਂਗੇ। ਤੁਹਾਡੇ ਵਿਚਾਰ, ਤੁਹਾਡੇ ਸੁਨੇਹੇ ਸਾਡੇ ਲਈ ਬਹੁਤ ਲਾਹੇਵੰਦ ਹੁੰਦੇ ਨੇ, ਉਡੀਕ ਰਹਿੰਦੀ ਆ। ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਜ਼ਰੀਏ ਭੇਜ ਸਕਦੇ ਹੋ ਜਾਂ ਟੈਲੀਗ੍ਰਾਮ ਦੇ ਰਾਹੀਂ ਸੁਨੇਹਾ ਭੇਜ ਸਕਦੇ ਹੋ ਜੀ। ਸੋ ਪ੍ਰੋਗਰਾਮ ਦੇ ਵਿੱਚ ਕਈ ਜਿਹੜੇ ਮੈਸੇਜ ਆ ਉਹ ਰਹਿ ਵੀ ਜਾਂਦੇ ਨੇ, ਉਸ ਲਈ ਮਾਫੀ ਚਾਹੁੰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੀਤ ਸੰਗੀਤ ਵੀ ਸੁਣਾਂਗੇ, ਵਿਚਾਰਾਂ ਵੀ ਸੁਣਾਂਗੇ ਤੇ ਮੌਸਮ ਦੀ ਜਾਣਕਾਰੀ ਵੀ ਲਵਾਂਗੇ। ਸਾਡੇ ਆਸ ਪਾਸ ਕੀ ਹੋ ਰਿਹਾ ਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਜਿਹੜੀ ਆ ਉਹ ਖੁੱਲ੍ਹ ਕੇ ਕਰਾਂਗੇ। ਸੋ ਤੁਹਾਡੇ ਮਨ ਦੇ ਵਿੱਚ, ਤੁਹਾਡੇ ਕੋਈ ਜ਼ਿਹਨ ਦੇ ਵਿੱਚ ਕੋਈ ਗੱਲ ਆ ਰਹੀ ਹੈ ਤਾਂ ਜ਼ਰੂਰ ਸਾਡੇ ਨਾਲ ਤੁਸੀਂ ਸੰਪਰਕ ਕਰੋ ਜੀ, ਤੇ ਸੁਨੇਹੇ ਦੇ ਰਾਹੀਂ ਤੁਸੀਂ ਸਾਡੇ ਨਾਲ ਸ਼ਾਮਲ ਹੋ ਸਕਦੇ ਹੋ। ਸੋ ਦੋਸਤੋ, ਅੱਜ ਦੇ ਵਿਚਾਰ ਦੀ ਆਪਾਂ ਗੱਲ ਕਰੀਏ। ਅਕਸਰ ਅਸੀਂ ਕਿਤਾਬਾਂ ਪੜ੍ਹਨ ਦੇ ਬਾਰੇ ਕਹਿੰਦੇ ਹਾਂ, ਸੋਚਦੇ ਹਾਂ ਕਿ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ, ਵੱਧ ਤੋਂ ਵੱਧ ਪੜ੍ਹਨੀਆਂ ਚਾਹੀਦੀਆਂ, ਕਿੰਨੀਆਂ ਕੁ ਪੜ੍ਹਨੀਆਂ ਚਾਹੀਦੀਆਂ। ਅਸੀਂ ਆਪਣਾ ਆਪ ਪੜਚੋਲਦੇ ਨਹੀਂ ਹੈਗੇ, ਬਹੁਤ ਘੱਟ ਅਸੀਂ ਆਪਣੇ ਆਪ ਨਾਲ ਗੱਲਾਂ ਕਰਦੇ ਹਾਂ। ਅੱਜ ਤੁਹਾਡੇ ਲਈ ਇੱਕ ਮੈਂ ਜਾਣਕਾਰੀ ਲੈ ਕੇ ਆਇਆ, ਵਿਚਾਰ ਵੀ ਬਣੇਗਾ। ਮੇਰੇ ਇੱਕ ਦੋਸਤ ਨੇ ਪਰਮਿੰਦਰ ਸਿੰਘ, ਤੇ ਉਹ ਫੇਸਬੁੱਕ ਤੇ ਪਾਉਂਦੇ ਹੁੰਦੇ ਬਹੁਤ ਸਾਰੀ ਇਨਫੋਰਮੇਸ਼ਨ, ਮੈਂ ਬੜਾ ਪਸੰਦ ਕਰਦਾ ਉਹਨਾਂ ਦੀ ਲੇਖਣੀ ਨੂੰ। ਉਹ ਐਡੀਟਰ ਨੇ ਵੀ ਕਿਤਾਬਾਂ ਵੀ ਕਈ ਕੱਢ ਚੁੱਕੇ ਨੇ। ਇੱਕ ਨਾ ਉਹਨਾਂ ਨੇ ਪੋਸਟ ਪਾਈ ਸੀ ਤੇ ਮੈਨੂੰ ਯਾਦ ਆ ਗਿਆ ਸੀ, ਬਹੁਤ ਪਹਿਲਾਂ ਮੈਂ ਕਿਤਾਬ ਪੜ੍ਹੀ ਸੀ ਹੈਨਰੀ ਡੇਵਿਡ ਥੋਰਿਓ ਦੀ, ਪੰਜਾਬੀ ਜਿਹਨੂੰ ਥੋਰੋ ਕਹਿੰਦੇ ਨੇ, ਵੈਸੇ ਇਹਨੂੰ ਥੋਰਿਓ ਕਿ ਫ੍ਰੈਂਚ ਪਿੱਛੇ ਇਹਦਾ ਸ਼ਾਇਦ ਸਰਨੇਮ ਹੈ। ਇਹ ਰਾਈਟਰ ਹੋਏ ਨੇ, ਲਿਖਾਰੀ ਹੋਏ ਨੇ, ਇਹ 1800 ਦੇ ਵਿੱਚ, ਤੇ ਉਹਨਾਂ ਦੇ ਬਾਰੇ ਲਿਖਿਆ ਕਿ ਜਦੋਂ ਉਹਨਾਂ ਨੇ ਕਿਤਾਬ ਲਿਖਣੀ ਸੀ ਆਪਣੀ ਪਹਿਲੀ, ਤਾਂ ਇੱਦਾਂ ਨਹੀਂ ਪਈ ਜਿਸ ਤਰ੍ਹਾਂ ਪੰਜਾਬੀ ਲੇਖਕਾਂ ਦੇ ਬਾਰੇ ਮਸ਼ਹੂਰ ਹੈ ਕਿ ਜਲੰਧਰ ਤੋਂ ਬੱਸ ਦੇ ਵਿੱਚ ਚੜ੍ਹੋ ਤੇ ਪਟਿਆਲੇ ਤੱਕ ਜਾਂਦੇ ਜਾਂਦੇ ਕਿਤਾਬ ਲਿਖ ਦਿੰਦੇ ਨੇ ਤੇ ਨਵੀਂ ਆ ਜਾਂਦੀ ਹੈ, ਤੇ ਜਿਹੜੀ ਵੈਲਿਊ ਹੈ ਕਿਤਾਬ ਦੀ, ਕੀਮਤ ਹੈ ਉਹਦੇ ਵਿੱਚ, ਕੀ ਤੁਸੀਂ ਲਿਖ ਰਹੇ ਆ, ਲਿਖਾਰੀ ਜਿਹੜਾ ਕੀ ਲਿਖ ਰਿਹਾ ਆ, ਕੀ ਉਹ ਇੱਧਰ ਉੱਧਰ ਦੀਆਂ ਗੱਲਾਂ ਲਿਖ ਰਿਹਾ, ਕੀ ਉਹ 10 ਕਿਤਾਬਾਂ ਪੜ੍ਹ ਕੇ 11ਵੀਂ ਲਿਖ ਰਿਹਾ ਜਾਂ 3 ਕਿਤਾਬਾਂ ਪੜ੍ਹ ਕੇ 4ਵੀਂ ਲਿਖ ਰਿਹਾ, ਜਾਂ ਉਹਦਾ ਕੋਈ ਆਪਣਾ ਅਨੁਭਵ ਹੈ, ਮੌਲਿਕ ਰਚਨਾ ਆ, ਉਹਦੇ ਅੰਦਰੋਂ ਮੌਲ ਰਹੀਆਂ ਨੇ ਗੱਲਾਂ, ਉਹ ਆਲੇ ਦੁਆਲੇ ਤੋਂ ਦੇਖ ਰਿਹਾ, ਅਨੁਭਵ ਕਰ ਰਿਹਾ, ਉਹ ਲਿਖ ਰਿਹਾ, ਉਹ ਹੁੰਦੀ ਰਚਨਾ। ਉਹਨੂੰ ਰਚਨਾ ਕਹਿੰਦੇ ਆ ਕਿ ਤੁਸੀਂ ਰਚ ਰਹੇ ਹੋ ਚੀਜ਼ ਨੂੰ, ਕ੍ਰੀਏਟ ਕਰ ਰਹੇ ਹੋ। ਤੇ ਕਈ ਰਾਈਟਰ ਜਿਹੜੇ ਨੇ ਉਹ ਸਿਰਫ ਰਾਈਟਰ ਬਣਨ ਦੇ ਚਾਅ ਦੇ ਵਿੱਚ ਜਿਹੜੀਆਂ ਗੱਲਾਂ ਨੇ ਉਹਦੇ ਜਿਹੜਾ ਡੂੰਘਾ ਅਧਿਐਨ ਨਹੀਂ ਕਰ ਪਾਉਂਦੇ। ਸੋ ਥੋਰੋ ਇੱਕ ਅਜਿਹਾ ਰਾਈਟਰ ਹੋਇਆ, 1845 ਦੇ ਵਿੱਚ ਉਸ ਨੇ ਇੱਕ ਕਿਤਾਬ ਲਿਖੀ ਸੀ ਵਾਲਡਨ, ਬੜੀ ਮਸ਼ਹੂਰ ਕਿਤਾਬ ਹੈ, ਜਾਂ ਜਿਹਨੂੰ ਓਰਿਜਿਨਲ ਟਾਈਟਲ ਉਹਦਾ ਲਾਈਫ ਇਨ ਦਾ ਵੁੱਡਸ ਵੀ ਕਹਿ ਸਕਦੇ ਹਾਂ, ਕਿ ਜੰਗਲ ਦੇ ਵਿੱਚ ਰਹਿਣਾ ਜਾਂ ਜੰਗਲ ਦੇ ਵਿੱਚ ਜ਼ਿੰਦਗੀ, ਇਸਦਾ ਇਹ ਵੀ ਪੰਜਾਬੀ ਦਾ ਤਰਜਮਾ ਹੋ ਸਕਦਾ, ਉਹ ਕਿਤਾਬ ਲਿਖੀ ਸੀ। ਔਰ ਇਹ ਕਿਤਾਬ ਲਿਖਣ ਦੇ ਲਈ ਇੱਕ ਵਾਲਡਨ ਤਲਾਹ ਹੋਇਆ ਅਮਰੀਕਾ ਦੇ ਵਿੱਚ, ਤੇ ਇਸ ਤਲਾਹ ਦੇ ਕੰਢੇ ਉਹ 2 ਸਾਲ ਰਿਹਾ। ਅਸੀਂ ਬਹੁਤ ਘੱਟ ਜਾਣਦੇ ਹਾਂ ਇਸ ਰਾਈਟਰ ਬਾਰੇ। ਸੋ ਪਰਮਿੰਦਰ ਆਪਣੇ ਪੋਸਟ ਦੇ ਵਿੱਚ ਲਿਖਦੇ ਨੇ ਕਿ ਥੋਰੋ 1845 ਈਸਵੀ ਵਿੱਚ ਵਾਲਡਨ ਤਲਾਹ ਦੇ ਕੰਢੇ ਘਣੇ ਜੰਗਲਾਂ ਵਿੱਚ ਕੱਲਾ ਹੀ ਰਹਿਣ ਲਈ ਚਲਾ ਗਿਆ ਸੀ। ਉਸ ਦੀ ਜਗਤ ਪ੍ਰਸਿੱਧ ਕਿਤਾਬ ਵਾਲਡਨ ਉਸ ਦੇ ਇਸ ਜੰਗਲ ਵਿਚਲੇ ਅਨੁਭਵ ਦਾ ਹੀ ਸਾਰ ਹੈ। ਉਹ ਆਖਦਾ ਹੈ, ਮੈਂ ਜਾਣ ਬੁੱਝ ਕੇ ਜੰਗਲ ਵਿਚ ਰਹਿਣ ਲਈ ਇਸ ਲਈ ਚਲਾ ਗਿਆ ਸੀ ਤਾਂ ਜੋ ਮੈਂ ਜੀਵਨ ਦੀ ਨੰਗੀ ਅਸਲੀਅਤ ਦਾ ਟਾਕਰਾ ਕਰਾਂ ਤੇ ਦੇਖਾਂ ਉਸ ਤੋਂ ਮੈਨੂੰ ਕੀ ਸਿੱਖਿਆ ਮਿਲਦੀ ਹੈ, ਤਾਂ ਜੋ ਇਹ ਨਾ ਹੋਵੇ ਕਿ ਅੰਤ ਸਮੇਂ ਮੈਨੂੰ ਇਹ ਅਫਸੋਸ ਹੀ ਰਹਿ ਜਾਵੇ ਕਿ ਮੈਂ ਜੀਵਨ ਜਿਉਂ ਹੀ ਨਹੀਂ ਸਕਿਆ। ਥੋਰੋ ਜੰਗਲ ਤੋਂ ਪਰਤਦਾ ਹੈ ਤੇ ਵਾਲਡਨ ਹੋਂਦ ਚ ਆਉਂਦੀ ਹੈ। ਵਾਲਡਨ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਵਿਸ਼ਵ ਭਰ ਦੀਆਂ ਨਜ਼ਰਾਂ ਇਸ ਉੱਪਰ ਟਿਕ ਗਈਆਂ ਸਨ। ਬਰਤਾਨੀਆ ਦੀ ਲੇਬਰ ਪਾਰਟੀ ਤੱਕ ਨੇ ਇਸ ਨੂੰ ਵਿਸ਼ੇਸ਼ ਮਾਨਤਾ ਪ੍ਰਦਾਨ ਕੀਤੀ। ਦੁਨੀਆਂ ਭਰ ਦੀਆਂ ਭਾਸ਼ਾਵਾਂ ਅੰਦਰ ਇਸ ਦੇ ਵੱਖ ਵੱਖ ਤਰ੍ਹਾਂ ਦੇ ਅਨੁਵਾਦ ਹੋਏ। ਗਾਂਧੀ ਨੂੰ ਲੱਗਣ ਲੱਗਾ ਸੀ ਕਿ ਥੋਰੋ ਤੇ ਮੈਂ ਇੱਕ ਹੀ ਹਾਂ। ਗਾਂਧੀ ਨੂੰ ਅਜਿਹਾ ਕਿਉਂ ਲੱਗਿਆ? ਕਿਉਂਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੋਵੇਗਾ ਜਿਨ੍ਹਾਂ ਨੇ ਵਾਲਡਨ ਅੰਦਰ ਭਗਵਤ ਗੀਤਾ ਦੇ ਸਤਿਕਾਰ ਨੂੰ ਨਿਹਾਰਿਆ ਹੈ, ਜਿਸ ਦੇ ਪ੍ਰਭਾਵ ਕਾਰਨ ਹੀ ਥੋਰੋ ਨੂੰ ਗੀਤਾ ਦੇ ਮੁਕਾਬਲੇ ਆਪਣੇ ਦੇਸ਼ ਦੇ ਸਾਹਿਤ ਸਸਤਾ ਤੇ ਘਟੀਆ ਦਿਸਦਾ ਸੀ। ਪਰ ਥੋਰੋ ਸਿਰਫ ਗੀਤਾ ਦੇ ਗੁਣ ਗਾਣ ਹੀ ਨਹੀਂ ਕਰਦਾ, ਉਸ ਦੇ ਆਪਣੇ ਵਿਚਾਰ ਵੀ ਬਾਕਮਾਲ ਤੇ ਅਦਭੁਤ ਹਨ। ਉਹ ਆਖਦਾ ਹੈ, ਹੁਣ ਕਵੀਆਂ ਤੇ ਰਾਈਟਰਾਂ ਬਾਰੇ ਉਹ ਕੀ ਆਖਦਾ ਹੈ, ਕਿਤਾਬਾਂ ਬਾਰੇ ਜਿੱਥੋਂ ਆਪਾਂ ਅੱਜ ਗੱਲ ਸ਼ੁਰੂ ਕੀਤੀ ਸੀ ਕਿ ਕਿਤਾਬ ਲਿਖਦੇ ਨੇ, ਕਿਉਂ ਲਿਖਦੇ ਨੇ? ਅੱਜ ਕੱਲ ਦੇ ਕਵੀ ਆ ਠਾ ਕਵਿਤਾ, ਇਹ ਕੋਈ ਵੀ ਮਤਲਬ ਮਸਲਾ ਹੁੰਦਾ, 200-200 ਕਵਿਤਾਵਾਂ ਫੇਸਬੁੱਕ ਵਟਸਐਪ ਤੇ ਆਉਂਦੀਆਂ ਨੇ, ਤੇ ਉਹ ਹੁਣ ਲਿਖਦੇ ਨੇ ਕਿ ਕਵੀ ਤੇ ਕਿਰਤਾਂ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ। ਥੋਰੋ ਕਹਿੰਦੇ ਨੇ, ਮਹਾਨ ਕਵੀਆਂ ਦੀਆਂ ਕਿਰਤਾਂ ਅਜੇ ਮਨੁੱਖ ਜਾਤੀ ਨੇ ਪੜ੍ਹੀਆਂ ਨਹੀਂ, ਕਿਉਂ ਜੋ ਕੇਵਲ ਮਹਾਨ ਕਵੀ ਹੀ ਉਹਨਾਂ ਨੂੰ ਪੜ੍ਹ ਸਕਦੇ ਹਨ। ਜੇ ਉਹਨਾਂ ਨੂੰ ਪੜ੍ਹਿਆ ਗਿਆ ਤਾਂ ਇਵੇਂ ਜਿਵੇਂ ਲੁਕਾਈ ਤਾਰਿਆਂ ਨੂੰ ਪੜ੍ਹਦੀ ਹੈ ਜੋਤਸ਼ੀਆਂ ਵਾਂਗਰ, ਨਾ ਕਿ ਤਾਰਾ ਵਿਗਿਆਨੀਆਂ ਵਾਂਗਰ। ਬਹੁਤੇ ਮਨੁੱਖ ਕਿਸੇ ਨਿਗੁਣੀ ਸਹੂਲਤ ਨੂੰ ਪੂਰਾ ਕਰਨ ਦੇ ਲਈ ਪੜ੍ਹਦੇ ਹਨ, ਜਿਵੇਂ ਕੋਈ ਹਿਸਾਬ ਪੜ੍ਹਦਾ ਹੈ ਤਾਂ ਜੋ ਹਿਸਾਬ ਠੀਕ ਰੱਖ ਸਕੇ ਤੇ ਵਪਾਰ ਚ ਧੋਖਾ ਨਾ ਖਾਵੇ। ਪਰੰਤੂ ਬੁੱਧੀ ਦੀ ਪਵਿੱਤਰ ਮਸ਼ਕ ਲਈ ਪੜ੍ਹਨਾ ਘੱਟ ਹੀ ਲੋਕ ਜਾਣਦੇ ਹਨ। ਪੜ੍ਹਾਈ ਤਾਂ ਸੱਚੇ ਅਰਥਾਂ ਵਿੱਚ ਉਹ ਨਹੀਂ ਜਿਹੜੀਆਂ ਸਾਡੀਆਂ ਉਚੇਰੀਆਂ ਸ਼ਕਤੀਆਂ ਨੂੰ ਸਵਾ ਦੇਵੇ, ਸਗੋਂ ਉਹ ਹੈ ਜਿਹੜੀ ਸਾਨੂੰ ਪੱਬਾਂ ਭਾਰ ਖੜਾ ਕਰ ਦੇਵੇ ਤਾਂ ਜੋ ਅਸੀਂ ਆਪਣੇ ਚੇਤਨ ਤੇ ਜਾਗਦੀਆਂ ਘੜੀਆਂ ਉਹਨਾਂ ਦੀ ਭੇਟਾ ਕਰ ਸਕੇ। ਬਹੁਤ ਹੀ ਖੂਬਸੂਰਤ ਲਾਸਟ ਲਾਈਨ ਉਹਨਾਂ ਕਹੇ ਕਿ ਪੜ੍ਹਾਈ ਤਾਂ ਸੱਚੇ ਅਰਥਾਂ ਵਿੱਚ ਉਹ ਹੈ ਜਿਹੜੀ ਸਾਨੂੰ ਪੱਬਾਂ ਭਾਰ ਖੜਾ ਕਰ ਦੇਵੇ, ਜਿਹੜੀਆਂ ਸਾਡੀਆਂ ਜਿਹੜੀਆਂ ਸੁੱਤੀਆਂ ਸ਼ਕਤੀਆਂ ਆ ਉਹਨਾਂ ਨੂੰ ਜਗਾ ਦੇਵੇ, ਨਾ ਕਿ ਸਾਡੀਆਂ ਉੱਚੀਆਂ ਸ਼ਕਤੀਆਂ ਜਿਹੜੀਆਂ ਨੇ, ਮੰਡਲਾਂ ਨੇ ਜਿੱਥੇ ਅਸੀਂ ਇਮੈਜੀਨੇਸ਼ਨ ਕਰਨੀ ਹੈ ਉਹਨਾਂ ਨੂੰ ਉਹ ਸਲਾ ਦੇਵੇ। ਬੇਸਿਕਲੀ ਅੱਜ ਕੱਲ੍ਹ ਕੀ ਹੋ ਰਿਹਾ ਹੈ ਕਿ ਜਿਹੜੇ ਅਨੁਭਵ ਨੇ ਉਹਨਾਂ ਨੂੰ ਉਹਨਾਂ 'ਤੇ ਬਹੁਤ ਘੱਟ ਲਿਖਿਆ ਜਾ ਰਿਹਾ ਹੈ, ਜ਼ਿਆਦਾਤਰ ਮਟੀਰੀਅਲਸ ਦੇ ਉੱਤੇ ਲਿਖਿਆ ਜਾ ਰਿਹਾ ਹੈ। ਤੁਸੀਂ ਦੇਖਿਆ ਹੋਣਾ ਕਿ ਪੰਜਾਬੀ ਗਾਇਕੀ ਵੀ ਬ੍ਰੈਂਡਾਂ ਤੱਕ ਹੀ ਸਿਮਟ ਕੇ ਰਹਿ ਗਈ ਹੈ। ਉਸ ਦੇ ਵਿੱਚ ਜਿਹੜੇ ਭਾਵ ਨੇ, ਅਨੁਭਵ ਨੇ, ਖਿਆਲ ਨੇ, ਬਿਲਕੁਲ ਖਤਮ ਹੁੰਦੇ ਜਾ ਰਹੇ ਨੇ, ਘਟਦੇ ਜਾ ਰਹੇ ਨੇ। ਜਦੋਂ ਅਰਦਾਸ ਵਰਗੀ ਫਿਲਮ ਆਉਂਦੀ ਹੈ ਤਾਂ ਉਹ ਭਾਵਾਂ ਨਾਲ ਭਰੀ ਹੁੰਦੀ ਹੈ, ਲੋਕਾਂ ਨੂੰ ਬਹੁਤ ਚੰਗੀ ਲੱਗਦੀ ਹੈ। ਪਰ ਜਿਹੜੇ ਗੀਤ ਸੰਗੀਤ ਫਿਲਮਾਂ ਆ ਬ੍ਰੈਂਡਾਂ ਨੂੰ ਦਰਸਾਉਂਦੀ ਆ, ਕਦੇ ਆਹ ਕਦੇ ਉਹ ਹਲਕੇ ਟੌਪਿਕ ਨੇ, ਲੋਕ ਉਹਨਾਂ ਨੂੰ ਕਿਤੇ ਕਿਤੇ ਪਸੰਦ ਕਰਦੇ ਨੇ ਪਰ ਬਹੁਤਾ ਜ਼ਿਆਦਾ ਨਹੀਂ। ਸੋ ਜਿਹੜੀ ਪੜ੍ਹਾਈ ਆ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ, ਇਸ ਵਿਚਾਰ ਦੇ ਰਾਹੀਂ ਅਸੀਂ ਸਾਂਝਾ ਕੀਤਾ। ਤੇ ਵਾਲਡਨ ਦੇ ਸੰਬੰਧ ਵਿੱਚ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਹੋਰ ਵੀ ਆਪਾਂ ਜਾਣਕਾਰੀਆਂ ਇੱਕ ਦੂਸਰੇ ਨਾਲ ਸਾਂਝੀਆਂ ਕਰਾਂਗੇ। ਤੇ ਪੜ੍ਹਾਈ ਦੇ ਮਾਮਲੇ ਦੇ ਵਿੱਚ ਇੱਕ ਗੁਰਬਾਣੀ ਦੇ ਵਿੱਚੋਂ ਵੀ ਮੈਂ ਤੁਹਾਡੇ ਨਾਲ ਸਾਂਝ ਪਾਉਣਾ ਚਾਹੁੰਦਾ ਹਾਂ। ਰਾਗ ਸੂਹੀ ਦੇ ਵਿੱਚ ਪਹਿਲੇ ਪਾਤਸ਼ਾਹ ਅੰਗ 791 ਦੇ ਉੱਤੇ ਬਹੁਤ ਸੋਹਣਾ ਇੱਕ ਉਦਾਹਰਣ ਦਿੰਦੇ ਨੇ। 550 ਸਾਲਾਂ ਚੱਲ ਰਿਹਾ ਜੀ, 550 ਸਾਲ ਹੋ ਗਏ ਪਹਿਲੇ ਪਾਤਸ਼ਾਹ ਦੇ ਪ੍ਰਕਾਸ਼ ਨੂੰ, ਜਨਮ ਨੂੰ, ਦੁਨੀਆਂ ਦੇ ਉੱਤੇ ਆਏ ਸੀ ਸਾਨੂੰ ਪਾਰ ਉਤਾਰਾ ਕਰਨ ਸਾਡਾ। ਤੇ ਸਾਡੇ ਆਸ ਪਾਸ ਅੰਧੇਰਾ ਹੈ, ਅਗਿਆਨਤਾ ਦਾ ਚੀਜ਼ ਪਈ ਆ, ਗਿਆਨ ਪਿਆ ਆ, ਸੋਝੀ ਪਈ ਆ, ਪਰ ਸਾਨੂੰ ਦਿਖਾਈ ਨਹੀਂ ਦੇ ਰਹੀ, ਹਜੇ ਹਨੇਰਾ ਆ। ਉਹ ਕਹਿੰਦੇ ਵੀ ਜਿਹੜਾ ਇਹ ਹਨੇਰਾ ਆ ਕਿੱਦਾਂ ਖਤਮ ਹੋ ਰਿਹਾ, ਕਿੱਦਾਂ ਖਤਮ ਹੋ ਜਾਏਗਾ? ਕਹਿੰਦੇ ਦੀਵਾ ਬਲੇ ਅੰਧੇਰਾ ਜਾਏ। ਜਦੋਂ ਦੀਵਾ ਬਲਦਾ ਹੈ ਤਾਂ ਹਨੇਰਾ ਜਿਹੜਾ ਆ ਉਹ ਦੂਰ ਹੋ ਜਾਂਦਾ। ਜਿੱਦਾਂ ਦੀਵਾ ਬਲ ਕੇ ਹਨੇਰਾ ਦੂਰ ਹੁੰਦਾ ਆ, ਇੱਦਾਂ ਹੀ ਕਹਿੰਦੇ ਵੇਦ ਪਾਠ ਮਤ ਪਾਪਾਂ ਖਾਏ। ਜਿਹੜੇ ਵੇਦ ਪਾਠ ਕਰਨੇ ਨੇ, ਜਾਣੀ ਕਿ ਪੜ੍ਹਾਈ ਕਰਨੀ ਆ ਤੁਸੀਂ, ਨੌਲੇਜ ਇਕੱਠੀ ਕਰਨੀ ਆ, ਵੇਦ ਦਾ ਮਤਲਬ ਇੱਥੇ ਨੌਲੇਜ ਆ, ਵੇਦ ਪੜ੍ਹਨਾ ਨੇ, ਨੌਲੇਜ ਪੜ੍ਹਨੀ ਆ, ਉਹ ਜਿਹੜੀ ਮਤ ਦੇ ਵਿੱਚ ਪਾਪ ਨੇ ਉਹ ਖਤਮ ਹੋ ਜਾਂਦੇ ਨੇ, ਤੁਸੀਂ ਸ਼ੁੱਧ ਹੋ ਜਾਂਦੇ ਨੇ। ਕਹਿੰਦੇ ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਉਗਵੈ ਸੂਰ ਨਾ ਜਾਪੇ ਚੰਦ। ਕਹਿੰਦੇ ਜਦੋਂ ਸੂਰਜ ਚੜ੍ਹ ਜਾਂਦਾ ਫਿਰ ਚੰਦ ਦੀ ਹੋਂਦ ਨਹੀਂ ਰਹਿ ਜਾਂਦੀ, ਫਿਰ ਚੰਦ ਨੂੰ ਕੋਈ ਨਹੀਂ ਪੁੱਛਦਾ ਤੇ ਨਾ ਹੀ ਕੋਈ ਦੇਖਦਾ, ਕਿਉਂਕਿ ਇੱਕ ਵੱਡਾ ਰੋਸ਼ਨੀ ਦਾ ਸਰੋਤ ਮੰਡਲ ਦੇ ਵਿੱਚ ਆ ਗਿਆ ਹੈ। ਉਗਵੈ ਸੂਰ ਨਾ ਜਾਪੇ ਚੰਦ, ਜਹ ਗਿਆਨ ਪ੍ਰਕਾਸ਼ ਅਗਿਆਨ ਮਟੰਤ। ਜਿੱਥੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਅਗਿਆਨ ਹੁੰਦਾ ਆ ਪਰ ਉਹ ਦੱਬ ਜਾਂਦਾ ਆ, ਮਿਟ ਜਾਂਦਾ ਆ, ਉਹਨੂੰ ਕੋਈ ਪੁੱਛਦਾ ਨਹੀਂ। ਹੁਣ ਉਸ ਤੋਂ ਬਾਅਦ ਕਹਿੰਦੇ ਨੇ ਵੇਦ ਪਾਠ ਸੰਸਾਰ ਕੀ ਕਾਰ। ਹੁਣ ਜਿਹੜਾ ਵੇਦ ਪਾਠ ਕਰਨਾ ਇਹ ਸੰਸਾਰ ਦੇ ਵਿੱਚ ਰਹਿ ਕੇ ਇਹ ਸੰਸਾਰ ਦੇ ਵਿੱਚ ਕਰਨਾ ਆ, ਪੜ ਪੜ ਪੰਡਿਤ ਕਰੇ ਵਿਚਾਰ। ਹੁਣ ਇਹਨਾਂ ਨੂੰ ਪੜ੍ਹਨਾ ਆ ਤੇ ਇਹਨਾਂ ਤੇ ਵਿਚਾਰ ਕਰੋ, ਕਰਦੇ ਨੇ ਪੰਡਿਤ ਕਰਦੇ ਨੇ, ਬਿਨ ਬੂਝੇ ਸਭ ਹੋਏ ਖੁਆਰ। ਜੇ ਵੇਦ ਪਾਠ ਪੜ੍ਹ ਕੇ ਅਗਿਆਨਤਾ ਨਹੀਂ ਗਈ, ਜੇ ਦੀਵਾ ਨਹੀਂ ਬਲਿਆ, ਤਾਂ ਇਹ ਸਭ ਜਿਹੜੀਆਂ ਪੜ੍ਹਾਈਆਂ ਵੀ ਨੇ ਇਹ ਵੀ ਖੁਆਰ ਨੇ, ਫਿਰ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੈਗਾ। ਪੜ੍ਹ ਪੜ੍ਹ ਪੰਡਿਤ ਕਰੇ ਵਿਚਾਰ, ਬਿਨ ਬੂਝੇ ਸਭ ਹੋਏ ਖੁਆਰ, ਨਾਨਕ ਗੁਰਮੁਖ ਉਤਰਸ ਪਾਰ। ਜਿਹਨੇ ਗੁਰੂ ਵੱਲ ਮੁੱਖ ਕਰਕੇ ਉਹ ਦੀਵਾ ਜਗਾ ਲਿਆ ਆਪਣੇ ਅੰਦਰ ਬੁੱਝਣ ਦਾ, ਉਹੀ ਪਾਰ ਉਤਰਦਾ, ਬਾਕੀ ਸਾਰੇ ਖੁਆਰ ਹੁੰਦੇ ਨੇ, ਚਾਹੇ ਉਹ ਵੇਦ ਪਾਠ ਵੀ ਪੜ੍ਹੇ ਜਾਣ। ਪਰ ਆਪਣੀ ਮਤ ਨੂੰ ਤੇਜ਼ ਕਰਨ ਦੇ ਲਈ, ਪਾਪਾਂ ਤੋਂ ਰਹਿਤ ਕਰਨ ਦੇ ਲਈ ਸਾਨੂੰ ਪੜ੍ਹਾਈ ਬੜੀ ਜ਼ਰੂਰੀ ਆ। ਪੜ੍ਹਨਾ ਕੀ ਆ, ਉਹ ਗੁਰੂ ਸਾਹਿਬ ਦੱਸਦੇ ਨੇ, ਜੇ ਪੜ੍ਹ ਕੇ ਪ੍ਰਕਾਸ਼ ਨਹੀਂ ਹੋਇਆ ਫਿਰ ਉਹਦਾ ਕੋਈ ਫਾਇਦਾ ਨਹੀਂ। ਸੋ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ ਜੀ, ਜ਼ਿੰਦਗੀ ਜਿਹੜੀ ਹੈ ਚੜ੍ਹਦੀ ਕਲਾ ਦਾ ਨਾਮ ਹੈ। ਜਿਸ ਤਰ੍ਹਾਂ ਇਸ ਰਾਈਟਰ ਨੇ, ਥੋਰੋ ਨੇ, ਆਪਣੇ 2 ਸਾਲ ਜੰਗਲ ਦੇ ਵਿੱਚ ਇਕੱਲਿਆਂ ਰਹਿ ਕੇ ਬਿਤਾਏ, ਇਸ ਦੇ ਐਕਸਪੀਰੀਅੰਸ ਸਾਰੇ ਇਸ ਕਿਤਾਬ ਦੇ ਵਿੱਚ ਨੇ, ਤੁਸੀਂ ਜ਼ਰੂਰ ਪੜ੍ਹੋ ਵਾਲਡਨ। ਅਤੇ ਇਹ ਕਿਤਾਬ ਦੱਸੇਗੀ ਤੁਹਾਨੂੰ ਇਸ ਦੇ ਵਿੱਚ ਕਿ ਕਿਸ ਤਰ੍ਹਾਂ ਜ਼ਿੰਦਗੀ ਜਿਉਣੀ ਹੈ, ਕਿਸ ਤਰ੍ਹਾਂ ਜ਼ਿੰਦਗੀ ਜਿਉਈ ਹੈ ਉਹਨੇ, ਅਤੇ ਇਸ ਦੇ ਬਾਰੇ ਆਪਾਂ ਫਿਰ ਵਿਚਾਰ ਕਰਾਂਗੇ। ਪਰ ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਜ਼ਿੰਦਗੀ ਦੇ ਨੇੜੇ ਹੋ ਕੇ ਰਹਿਣਾ, ਇਹ ਵੀ ਇੱਕ ਆਰਟ ਹੈ। ਆਓ ਇੱਕ ਨਵਾਂ ਗੀਤ ਸੁਣਦੇ ਹਾਂ, ਇਹ ਸ਼ਾਇਦ ਹਜੇ ਰਿਲੀਜ਼ ਨਹੀਂ ਹੋਇਆ, ਕਿਉਂਕਿ ਮੈਨੂੰ ਅਮਨ ਖਟਕੜ ਨੇ 5-7 ਗੀਤ ਭੇਜੇ ਸੀ, ਕਹਿੰਦੇ ਬਾਈ ਜੀ ਹਜੇ ਰਿਲੀਜ਼ ਨਹੀਂ ਹੋਏ, ਕਿਤੇ ਰੇਡੀਓ 'ਤੇ ਵੀ ਨਹੀਂ ਸੁਣੇ, ਤੁਸੀਂ ਇਹ ਗੀਤ ਜ਼ਰੂਰ ਪਲੇ ਕਰੋ। ਸੋ ਗੀਤ ਪਲੇ ਕਰਦਾ, ਫਿਲਮ ਦਾ ਮੈਨੂੰ ਵੀ ਨਹੀਂ ਪਤਾ ਕਿਹੜੇ ਆਉਣ ਵਾਲੀ ਹੈ, ਸੋ ਆਓ ਗੀਤ ਸੁਣਦੇ ਹਾਂ।
ਜਨੂਨ ਹੋਣਾ ਚਾਹੀਦਾ ਹੋਵੇ, ਜੇ ਮੁਸੀਬਤਾਂ ਦੀ ਅੱਗ ਠਾਰਨੀ ਤੱਤਾ ਖੂਨ ਹੋਣਾ ਚਾਹੀਦਾ, ਹੌਸਲੇ ਬਣਾਉਂਦੇ ਜਿਹੜੇ ਖੰਭ ਮਿੱਤਰੋ ਜਿੱਤੇ ਉਹਨਾਂ ਦੀ ਹੁੰਦੀ ਆ, ਜਿਗਰੇ ਹੁੰਦੇ ਨੇ ਜਿਹਦੇ ਬੰਬ ਮਿੱਤਰੋ ਜਿੱਤੇ ਉਹਨਾਂ ਦੀ ਹੁੰਦੀ ਆ, ਉਹ ਜਿਗਰੇ
ਹੈਲੋ
ਹਾਂਜੀ, ਬਹੁਤ ਸੋਹਣਾ ਗੀਤ ਚੱਲ ਰਿਹਾ ਸੀ ਤੇ ਦੋਸਤੋ ਅੱਜ ਪ੍ਰੋਗਰਾਮ ਦੇ ਵਿਚ ਨਵੇਂ ਸਿਸਟਮ ਦੇ ਰਾਹੀਂ ਅਸੀਂ ਗੱਲਬਾਤ ਕਰ ਰਹੇ ਹਾਂ। ਕੁਛ ਸਮੱਸਿਆਵਾਂ ਆ ਰਹੀਆਂ ਨੇ ਕਿਉਂਕਿ ਮੈਨੂੰ ਪਤਾ ਹੈ ਥੋੜਾ ਵੋਲਿਊਮ ਦੇ ਵਿਚ ਸਮੱਸਿਆ ਆ ਰਹੀ ਹੈ ਤੇ ਮੈਸੇਜਿੰਗ ਸਿਸਟਮ ਜਿਹੜਾ ਹਜੇ ਪੂਰੀ ਤਰ੍ਹਾਂ ਸਾਡਾ ਚੱਲਿਆ ਨਹੀਂ ਤੇ ਮੈਂ ਕੋਸ਼ਿਸ਼ ਕਰਦਾ ਕਿ ਪ੍ਰੋਗਰਾਮ ਦੇ ਵਿਚ ਇਸ ਨੂੰ ਦਰੁਸਤ ਕਰ ਲਿਆ ਜਾਵੇ। ਈਮੇਲਸ ਆ ਰਹੀਆਂ ਨੇ ਤੇ ਟੈਲੀਗ੍ਰਾਮ ਹਜੇ ਸ਼ਾਇਦ ਮੈਂ ਥੋੜੀ ਦੇਰ ਬਾਅਦ ਉਸ ਦੇ ਬਾਰੇ ਦੇਖਦਾ ਕਿ ਕਿਸ ਤਰ੍ਹਾਂ ਇਸ ਨੂੰ ਠੀਕ ਕਰਨਾ। ਤੇ ਸਾਰਿਆਂ ਦਾ ਸਵਾਗਤ ਜੀ ਜਿਹੜੇ ਪ੍ਰੋਗਰਾਮ ਦੇ ਵਿਚ ਹੁਣੇ ਹੁਣੇ ਸਾਡੇ ਨਾਲ ਜੁੜੇ ਨੇ ਤੇ ਮੈਸੇਜ ਵੀ ਭੇਜ ਰਹੇ ਨੇ। ਸੁਖਵਿੰਦਰ ਸੌਂਤ ਭਾਜੀ, ਤੁਹਾਡਾ ਈਮੇਲ ਦੇ ਜ਼ਰੀਏ ਮੈਸੇਜ ਆਉਂਦਾ ਹੁੰਦਾ ਤੇ ਸਤਿ ਸ੍ਰੀ ਅਕਾਲ ਆਪ ਨੂੰ, ਸਾਰਿਆਂ ਨੂੰ, ਸਰੋਤਿਆਂ ਨੂੰ। ਤੇ ਪ੍ਰੋਗਰਾਮ ਦੇ ਵਿਚ ਮੌਸਮ ਦੀ ਜਾਣਕਾਰੀ ਤੋਂ ਸ਼ੁਰੂਆਤ ਕਰਦੇ ਹਾਂ। ਕੇਨਸ ਦੇ ਵਿਚ ਅੱਜ ਬੱਦਲਵਾਈ ਰਹੇਗੀ, 26 ਡਿਗਰੀ ਤਾਪਮਾਨ ਤੇ ਬ੍ਰਿਸਬਨ ਦੇ ਵਿਚ ਹਲਕੇ ਬੱਦਲ ਵੀ ਹੋਣ ਦੀ ਸੰਭਾਵਨਾ, ਉੱਥੇ ਵੀ 26 ਡਿਗਰੀ। ਵੈਸੇ ਕਾਫੀ ਗਰਮ ਹੈ ਇਸ ਹਿਸਾਬ ਦੇ ਨਾਲ। ਜੁਲਾਈ ਦਾ ਜਿਹੜਾ ਰਿਕਾਰਡ ਟੁੱਟਿਆ ਨਿਊ ਸਾਊਥ ਵੇਲਸ ਦੇ, 8 ਜਾਂ ਸ਼ਾਇਦ 9 ਦਿਨ ਲਗਾਤਾਰ ਹੋ ਗਏ ਨੇ ਅਬਵ ਐਵਰੇਜ ਜੁਲਾਈ ਦੇ ਤਾਪਮਾਨ ਦੀ। ਸੋ ਕੋਫਸ ਹਾਰਬਰ ਦੇ ਵਿਚ ਦਿਨ ਬੜਾ ਖੂਬਸੂਰਤ, ਹਲਕੀ ਹਵਾ ਚੱਲ ਰਹੀ ਆ, 21 ਡਿਗਰੀ ਤੱਕ ਵੱਧ ਤੋਂ ਵੱਧ ਜਾਏਗਾ। ਸਿਡਨੀ ਦੇ ਵਿਚ 20 ਡਿਗਰੀ ਹਲਕੇ ਬੱਦਲ ਹੋ ਸਕਦੇ ਨੇ। ਕੋਰਾ ਕੈਨਬਰਾ ਦੇ ਵਿਚ 0 ਤੋਂ 15 ਡਿਗਰੀ। ਮੈਲਬਨ ਦੇ ਵਿਚ ਹਲਕੇ ਸ਼ਾਵਰ 9 ਤੋਂ ਲੈ ਕੇ 14 ਡਿਗਰੀ। ਐਡਲੇਡ ਦੇ ਵਿਚ ਘਣੇ ਬੱਦਲ ਅੱਜ ਛਾਏ ਰਹਿਣਗੇ 6 ਤੋਂ 15। ਪਰਥ ਦੇ ਵਿਚ ਸ਼ਾਵਰ ਹੋ ਸਕਦੇ ਨੇ 9 ਤੋਂ 19 ਡਿਗਰੀ। ਡਾਰਵਿਨ ਦੇ ਵਿਚ ਅੱਜ ਹਵਾ 31 ਡਿਗਰੀ ਵੱਧ ਤੋਂ ਵੱਧ ਜਾਏਗਾ। ਐਲਿਸ ਸਪ੍ਰਿੰਗ ਦੇ ਵਿਚ ਦਿਨ ਖੂਬਸੂਰਤ ਰਹੇਗਾ, 6 ਤੋਂ ਲੈ ਕੇ 26 ਡਿਗਰੀ ਤਾਪਮਾਨ। ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿਚ ਇਸ ਵੇਲੇ 28 ਡਿਗਰੀ ਤਾਪਮਾਨ ਹੈ ਔਰ ਸਾਫ਼ ਹੈ। ਦਿਨਾਂ ਨੂੰ ਅੱਜ 30 ਡਿਗਰੀ ਤੱਕ ਜਾਏਗਾ, ਬਹੁਤ ਹੀ ਜ਼ਿਆਦਾ ਹੁੰਮ ਦੱਸਿਆ ਜਾ ਰਿਹਾ, ਬੱਦਲ ਹੋਣਗੇ ਦਿਨਾਂ ਨੂੰ ਤੇ ਮੀਂਹ ਦੇ ਆਸਾਰ ਵੀ ਦੱਸੇ ਜਾ ਰਹੇ ਨੇ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਸੋ ਦੋਸਤੋ, ਤੁਹਾਨੂੰ ਪਹਿਲਾਂ ਦੱਸਿਆ ਕਿ ਕੁਛ ਟੀਦਿੰਗ ਪ੍ਰੋਬਲਮਸ ਹੈਗੀਆਂ ਨੇ ਜਿਹੜੀਆਂ ਅਜੇ ਚੱਲ ਰਹੀਆਂ ਨੇ ਸਾਡੇ ਪ੍ਰੋਗਰਾਮ ਦੇ ਵਿਚ, ਤਾਂ ਅਸੀਂ ਦਰੁਸਤ ਕਰ ਰਹੇ ਹਾਂ ਉਹਨਾਂ ਨੂੰ। ਸਾਡੇ ਨਾਲ ਨਵਰਾਜ ਵੀ ਜੁੜ ਗਏ ਨੇ ਮੈਲਬਨ ਤੋਂ ਈਮੇਲ ਦੇ ਜ਼ਰੀਏ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪ੍ਰੋਗਰਾਮ ਔਨ ਕਰ ਲਿਆ, ਕਹਿੰਦੇ ਬਹੁਤ ਵਧੀਆ ਵਿਚਾਰ ਸੀ ਤੇ ਸੌਂਗ ਵੀ ਬਹੁਤ ਵਧੀਆ। ਹਾਂਜੀ, ਆਉਣਾ ਹਜੇ ਸੌਂਗ ਰਿਲੀਜ਼ ਹੋਣਾ ਤੇ ਅਮਨ ਖਟਕੜ ਹੋਣਾ ਨੇ, ਜਿਨ੍ਹਾਂ ਨੇ ਅਰਦਾਸ ਫਿਲਮ ਬਣਾਈ ਹੈ ਜੀ, ਪ੍ਰਾਈਮ ਏਸ਼ੀਆ ਵਾਲੇ ਆਪਣੇ ਮਿੱਤਰ ਨੇ, ਉਹਨਾਂ ਨੇ ਇਹ ਗੀਤ ਕਈ ਭੇਜੇ ਸੀ। ਸੋ ਮੈਂ ਸੋਚਿਆ ਤੁਹਾਡੇ ਨਾਲ ਸਾਂਝੇ ਕਰ ਲਵਾਂ। ਸੋ ਦੋਸਤੋ, ਅਗਲਾ ਗੀਤ ਹਿੰਦੀ ਫਿਲਮ ਦਾ ਤੁਹਾਨੂੰ ਸੁਣਾਉਂਦੇ ਹਾਂ ਜੀ। ਇਹ ਨਾ ਇੱਕ ਫਿਲਮ ਆਈ ਸੀ ਇੱਜ਼ਤ, ਮੁਹੰਮਦ ਰਫੀ ਸਾਹਿਬ ਨੇ ਗੀਤ ਗਾਏ ਸੀ। ਫਿਲਮ ਦੇ ਵਿੱਚ ਧਰਮਿੰਦਰ ਵੀ ਸੀ, ਸ਼ਾਇਦ ਵਹੀਦਾ ਰਹਿਮਾਨ ਵੀ ਸੀ। ਇਸ ਫਿਲਮ ਦੇ ਗੀਤ ਬੜੇ ਬਹੁਤ ਸੋਹਣੇ ਸੀਗੇ, ਸ਼ਾਇਦ ਟ੍ਰਾਇੰਗਲ ਲਵ ਸਟੋਰੀ ਸੀਗੀ। ਤੇ ਆਓ ਗੀਤ ਸੁਣਦੇ ਆ ਮੁਹੰਮਦ ਰਫੀ ਸਾਹਿਬ ਤੇ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ।
चलता नहीं हम क्या करें, तुम्हें कह दो अब ऐ जाने अदा हम क्या करें।
ਪੰਜਾਬੀ ਰੇਡੀਓ 24 ਘੰਟੇ 7 ਦਿਨ ਸਾਡਾ ਆਪਣਾ ਪਰਿਵਾਰਕ ਰੇਡੀਓ ਸਟੇਸ਼ਨ ਹਰਮਨ ਰੇਡੀਓ।
ਪੂਰੀ ਦੁਨੀਆਂ ਦੇ ਵਿੱਚ ਤੁਸੀਂ ਜਿੱਥੇ ਕਿਤੇ ਵੀ ਬਸਦੇ ਹੋ ਸੁਣ ਸਕਦੇ ਹੋ ਹਰਮਨ ਰੇਡੀਓ ਨੂੰ 24 ਘੰਟੇ 7 ਦਿਨ ਕਦੋਂ ਵੀ ਕਿਤੇ ਵੀ ਹਰਮਨ ਰੇਡੀਓ ਆਸਟ੍ਰੇਲੀਆ
ਹਰਮਨ ਰੇਡੀਓ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਸਾਰੇ ਸਮੱਸਿਆਵਾਂ ਦੇ ਹੋ ਗਏ ਨੇ ਹੱਲ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕੁਝ ਸਮੱਸਿਆਵਾਂ ਆ ਰਹੀਆਂ ਨਵਾਂ ਸਿਸਟਮ ਅਸੀਂ ਜੋੜਿਆ ਤੇ ਉਸ ਦੇ ਕਾਰਨ ਕੁਝ ਸੁਨੇਹੇ ਨਹੀਂ ਆ ਰਹੇ ਸੀ ਉਹ ਹੁਣ ਆਉਣੇ ਸ਼ੁਰੂ ਹੋ ਗਏ ਨੇ ਵਾਲਿਊਮ ਵੀ ਅੱਗੇ ਨਾਲੋਂ ਠੀਕ ਹੈ ਅਮਰੀਕ ਭਾਜੀ ਅੱਜ ਹਾਈ ਕੁਆਲਿਟੀ ਲਿੰਕ ਦੇ ਨਾਲ ਸਾਡੇ ਰਾਹੀਂ ਸਾਡੇ ਨਾਲ ਜੁੜ ਰਹੇ ਨੇ ਔਰ ਉੱਥੇ ਕੋਈ ਸਮੱਸਿਆ ਆ ਸਕਦੀ ਹੈ ਪਰ ਮੈਨੂੰ ਲੱਗਦਾ ਨਹੀਂ ਕਿਉਂਕਿ ਟੈਸਟ ਵਗੈਰਾ ਅਸੀਂ ਕੀਤੇ ਸੀ ਸੋ ਇਸ ਤੋਂ ਪਹਿਲਾਂ ਕਿ ਮੈਂ ਆਪਣੇ ਸਰੋਤਿਆਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂ ਮੈਂ ਅਮਰੀਕ ਭਾਜੀ ਨੂੰ ਪ੍ਰੋਗਰਾਮ ਚ ਸ਼ਾਮਲ ਕਰਨਾ ਚਾਹਨਾ ਸੋ ਅਮਰੀਕ ਭਾਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਚ
ਜੀ ਅਮਨਦੀਪ ਜੀ ਆਇਆਂ ਨੂੰ ਤੁਹਾਡਾ ਵੀ ਤੇ ਇਸ ਪ੍ਰੋਗਰਾਮ ਦੇ ਵਿਚ ਜਿਹੜੇ ਸਾਡੇ ਸਰੋਤੇ ਆ ਹਰਮਨ ਰੇਡੀਓ ਦੇ ਦੇਸ਼ਾਂ ਤੇ ਵਿਦੇਸ਼ਾਂ ਵਿਚ ਇਸ ਵੇਲੇ ਇਸ ਪ੍ਰੋਗਰਾਮ ਸੁਣ ਰਹੇ ਆ ਕਈਆਂ ਦੇ ਤਾਂ ਸ਼ਾਇਦ ਦੁਪਹਿਰ ਹੋਊਗੀ ਕਈਆਂ ਦੇ ਲੋਡਾ ਵੇਲਾ ਹੋਊਗਾ ਸਵੇਰਾ ਵੀ ਹੋਊਗਾ ਸਾਰਿਆਂ ਨੂੰ ਉਹਨਾਂ ਦੇ ਸਮੇਂ ਦੇ ਅਨੁਸਾਰ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਦਾਬ ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ
ਜੀ ਬਹੁਤ ਸੋਹਣੀ ਆਵਾਜ਼ ਆ ਰਹੀ ਤੁਹਾਡੀ ਹਾਈ ਕੁਆਲਿਟੀ ਲਿੰਕ ਦੇ ਨਾਲ ਸੋ ਤੁਸੀਂ ਵੀ ਸਟੂਡੀਓ ਬਣਾਇਆ ਸੋ ਸਟੂਡੀਓ ਦਾ ਹਜੇ ਆਪਾਂ ਉਦਘਾਟਨ ਕਰਨਾ ਪਰ ਟੈਸਟਿੰਗ ਚੱਲ ਰਹੀ ਹੈ ਸੋ ਅਮਰੀਕ ਜੀ ਆਹ ਜਿਹੜਾ ਗੀਤ ਦੇ ਬਾਰੇ ਤੁਸੀਂ ਦੱਸ ਰਹੇ ਸੀ ਫਿਲਮ ਇੱਜ਼ਤ ਹੈ ਇਹ ਤੁਹਾਡੇ ਜ਼ਮਾਨੇ ਦਾ ਗੀਤ ਹੈ ਵੈਸੇ ਅਸੀਂ ਤਾਂ ਛੋਟੇ ਛੋਟੇ ਹੁੰਦੇ ਸੀ ਤੇ
ਇਹ ਜਿਹੜਾ ਗੀਤ ਹੈ ਨਾ ਬਿਲਕੁਲ ਸਾਡੇ ਜਮਾਨੇ ਦਾ ਆ ਸਿਕਸਟੀ ਲੇਟ ਸਿਕਸਟੀ ਦੇ ਵਿਚ ਇਹਦੇ ਪਿਕਚਰ ਆਈ ਸੀ ਤੇ ਧਰਮਿੰਦਰ ਨੇ ਇਹ ਗੀਤ ਜਿਹੜਾ ਨਾ ਦੋ ਸਟੈਪ ਇਧਰ ਉਧਰ ਜਾ ਕੇ ਗਾ ਦਿੱਤਾ ਸੀ ਅੱਜ ਕੱਲ ਜੇ ਕੋਈ ਗਾਣਾ ਗਾਣਾ ਹੋਵੇ ਨਾ ਤਾਂ ਉਹਦੇ ਲਈ ਤੁਹਾਨੂੰ 4-5 ਹਜ਼ਾਰ ਸਟੈਪ ਇਧਰ ਉਧਰ ਡਾਂਸ ਡੂਸ ਕਰਕੇ ਗਾਣਾ ਪੈਂਦਾ ਤੇ ਇਹਦੇ ਵਿਚ ਜਿਹੜੀ ਹੀਰੋਇਨ ਸੀ ਉਹ ਨੂਤਨ ਸੀ ਜਿੱਦਾਂ ਤੁਸੀਂ ਦੱਸਿਆ ਵਹੀਦਾ ਰਹਿਮਾਨ ਨਹੀਂ ਸੀ ਕਾਫੀ ਸੋਹਣੀ ਪਿਕਚਰ ਸੀ ਤੇ ਰਜਵਾੜਿਆਂ ਦੇ ਖਿਲਾਫ ਏਦੀ ਕੋਈ ਰਜਵਾੜੇ ਜਿਹੜੇ ਸੀ ਉਹਨਾਂ ਦੇ ਰਾਜਾਂ ਦੇ ਖਿਲਾਫ਼ ਇਹਦੇ ਵਿਚ ਕੋਈ ਕਹਾਣੀ ਸੀ ਏਦਾਂ ਦੀ ਤੇ ਬਹੁਤ ਵਧੀਆ ਅਦਾਕਾਰੀ ਕੀਤੀ ਸੀ ਨੂਤਨ ਨੇ ਤੇ ਧਰਮਿੰਦਰ ਨੇ ਇਹਦੇ ਵਿਚ ਤੇ ਹੁਣ ਜਿੱਦਾਂ ਹੁਣ ਤੁਸੀਂ ਤਾਂ ਸਾਡੇ ਤੋਂ ਕਾਫੀ 20 ਸਾਲ ਛੋਟੀ ਜਨਰੇਸ਼ਨ ਆ ਹੁਣ ਸਾਨੂੰ ਨੀ ਉਹ ਸਟੈਪ ਜਿੱਦਾਂ ਪੱਟਣੇ ਆਉਂਦੇ ਇੱਕ ਦੋ ਸਟੈਪ ਇਧਰ ਉਧਰ ਕਰਦੇ ਹੁਣ ਜੇ ਪਾਰਟੀ ਦੇ ਵਿਚ ਆਈਏ ਤਾਂ ਜਿੱਦਾਂ ਮੈਂ ਤੁਹਾਨੂੰ ਉਧਰ ਨੱਚਦੇ ਦੇਖਿਆ ਭੰਗੜਾ ਪਾਉਂਦੇ ਦੇਖਿਆ ਤੁਸੀਂ ਤਾਂ ਲੱਗਦਾ ਹੁਣ ਨਵੀਂ ਜਨਰੇਸ਼ਨ ਦੇ ਬੰਦੇ ਆ 20-22 ਸਾਲ ਦਾ ਫਰਕ ਹੈ ਸਾਡਾ
ਅਸੀਂ ਵਿਚਾਲੇ ਵਿਚਾਲੇ ਦੇ ਵਾਲੇ ਆ ਪਰ ਵਾਕਿਆ ਹੀ ਧਰਮਿੰਦਰ ਤੁਹਾਡੇ ਮੰਗਰ ਇੱਕ ਦੋ ਸਟੈਪ ਇੱਧਰ ਉੱਧਰ ਕਰਦਾ ਹੁੰਦਾ ਸੀ ਤੇ
ਨਹੀਂ ਅਮਨ ਜੀ ਵਿਚਾਲੇ ਵਾਲੇ ਨਹੀਂ ਹੈ ਤੁਸੀਂ ਨਵੇਂ ਹੀ ਆ
ਨਵੇਂ ਹੀ ਆ ਚਲੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪਰ ਮੈਨੂੰ ਬੜਾ ਚੰਗਾ ਲੱਗਿਆ ਤੁਸੀਂ ਕਿਹਾ ਵੀ ਦੋ ਸਟੈਪਾਂ ਚ ਗੀਤ ਦੀ ਜਿਹੜੀ ਸ਼ੂਟਿੰਗ ਕਰ ਲਈ ਮੈਨੂੰ ਤਾਂ ਲੱਗਦਾ ਦੋ ਸਟੈਪ ਹੀ ਲੈਣੇ ਪੈਣੇ ਸੀ ਗੀਤ ਹੀ ਕਿਸ਼ਤੀ ਚ ਬੈਠ ਕੇ ਗਾਇਆ ਆ ਜਿਆਦਾ ਲੈਂਦੇ ਤਾਂ
ਚਸ਼ਮੇ ਦੇ ਕਿਨਾਰੇ ਗਾਏ ਆ ਮਨਦੀਪ
ਜਾਣੀ ਕਿ ਪਾਣੀ ਦੇ ਕੋਲੇ ਇਧਰ ਉਧਰ
ਪਾਣੀ ਦੇ ਕੋਲੇ
ਸਟੈਪ ਲੈ ਕੇ ਡੁੱਬਣਾ ਸੀ ਉਧਰ ਮੈਨੂੰ
ਕਹਿਣ ਦਾ ਭਾਵ ਤੁਹਾਡਾ ਠੀਕ ਹੀ ਆ
ਠੀਕ ਹੀ ਆ ਕਿਸ਼ਤੀ ਦੇ ਵਿਚ ਨੱਚਣ ਲੱਗ ਪਓ ਦੱਸੋ ਕੋਈ ਚੰਗੀ ਗੱਲ ਹੁਣ ਅੱਜ ਕੱਲ ਤਾਂ ਨੱਚਦੇ ਨੇ ਅੱਜ ਕੱਲ ਤਾਂ ਵੱਡੀਆਂ
ਕਿਸ਼ਤੀਆਂ ਥੱਲੇ
ਪਰ ਉਹ ਜਿਹੜੀ ਕਿਸ਼ਤੀ ਦੇ ਵਿਚ ਗੀਤ ਹੈ ਨਾ ਉਹ ਚੱਪੂ ਵਾਲੀ ਕਿਸ਼ਤੀ ਆ ਉਹ ਧਰਮਿੰਦਰ ਚਲਾ ਰਿਹਾ ਕਿਸ਼ਤੀ ਧਰਮਿੰਦਰ ਨਾ ਨੂਤਨ ਨੂੰ ਤਾਂ ਉਹਦੇ ਹਸਬੈਂਡ ਨੂੰ ਕਮਾਣ ਲੈ ਕੇ ਤੁਰਿਆ ਆਇਆ ਇਸ ਕਿਸ਼ਤੀ ਦੇ ਫਿਲਮ ਦੇਖੇ ਹੋ ਤੁਹਾਨੂੰ ਪਤਾ ਲੱਗ
ਜਾਊਗਾ ਉਹ ਨਹੀਂ ਹੈ ਜਿਹੜੀ ਤੁਸੀਂ ਗੱਲ ਕਰਦੇ ਉਹ ਨਹੀਂ ਹੈ ਇਹ
ਅੱਛਾ ਉਹ ਨਹੀਂ ਹੈਗੀ ਇਹ ਹੋਰ
ਹੋ ਰਿਹਾ
ਠੀਕ
ਉਹ ਗਾਣਾ ਹੋ ਰਿਹਾ ਜਿਹੜੀ ਤੁਸੀਂ ਗੱਲ ਕਰਦੇ ਹਾਂ ਨਾ ਜਿਹਦੇ ਚੱਪੂ ਲੈ ਕੇ ਉਹਦਾ ਹਸਬੈਂਡ ਬੈਠਾ ਤੇ ਉਹਨੂੰ ਕਮਾਣ ਲੈ ਕੇ ਜਾ ਰਹੇ ਆ ਤੇ ਉਹ ਗਾਣਾ ਹੋ ਰਿਹਾ
ਉਹ ਫਿਰ ਤੁਹਾਡੀ
ਜਵਾਨ ਸ਼ਾਇਦ ਏਦਾਂ ਦਾ ਕੋਈ ਐਕਟਰ ਹੈ ਉਹਦੇ ਨਾਲ
ਹਾਂ ਤੁਸੀਂ ਏਦਾਂ ਵੀ ਤੁਸੀਂ ਜਿਆਦਾ ਐਕਸਪਰਟ ਹੋ ਉਸ ਵੇਲੇ ਦੀਆਂ ਫਿਲਮਾਂ ਤੁਸੀਂ ਵੀ ਸਕੂਲੋਂ ਭੱਜ ਭੱਜ ਕੇ ਦੇਖੀਆਂ ਆ ਤੇ ਇਸ ਕਰਕੇ ਉਹ ਫਿਲਮਾਂ ਚੇਤੇ ਰਹੇ
ਅਸੀਂ 8ਵੀਂ ਜਿਹੜੀ ਕੀਤੀ ਹੈ ਨਾ ਜਿਹੜੀ 8ਵੀਂ ਕਲਾਸ ਕੀਤੀ ਹੈ ਉਹ ਤਾਂ ਮੈਂ ਸਕੂਲੋਂ ਫਿਲਮਾਂ ਹੀ ਭੱਜ ਭੱਜ ਕੇ ਦੇਖੀਆਂ ਸਕੂਲ ਸਕਾਲ ਤਾਂ ਘੱਟੇ ਹੀ ਗਏ 9ਵੀਂ ਚ ਫਿਰ ਪੜ੍ਹਨ ਲੱਗੇ
ਪਹਿਲਾਂ ਚਾਹ ਪੂਰਾ ਕੀਤਾ ਫਿਰ ਹਨਾ ਠੀਕ ਹੈ ਇੱਕ ਵਾਰੀ ਮੈਂ ਵੀ ਚਾਹ ਦੇ ਵਿੱਚ ਪਜਾਮਾ ਪੜਵਾ ਕੇ ਆਇਆ ਸੀਗਾ ਫਿਲਮ ਦੇਖਣ ਗਿਆ ਫਿਲਮ ਸੀਗੀ ਮੇਰਾ ਖਿਆਲ ਹੀਰੋ ਉਸ ਵੇਲੇ ਬੜੀ ਮਸ਼ਹੂਰ ਹੋਈ ਸੀ ਸਾਡੇ ਜਮਾਨੇ ਚ
ਖੈਰ ਜਦੋਂ ਅਸੀਂ ਪੜ੍ਹਨ ਲੱਗੇ ਨਾ ਸੀਰੀਅਸਲੀ ਪੜ੍ਹਨ ਲੱਗੇ ਤੇ ਸਾਨੂੰ ਮੇਰੇ ਏਡਾ ਇੰਗਲਿਸ਼ ਵਾਲੇ ਟੀਚਰ ਨੇ ਮੇਰੀ ਚੰਗਾ ਬਜੰਤਰ ਕੀਤਾ।
ਅੱਛਾ ਉਹ ਕਿੱਦਾਂ?
ਉਹ ਮੈਂ ਨਾ ਅੱਠਵੀਂ ਦੇ ਵਿਚ ਬੜੀ ਨਮੋਸ਼ੀ ਜਿਹੀ ਹੋਈ ਪਈ ਕੀ ਯਾਰ ਸਾਨੂੰ ਨੰਬਰ ਵੀ ਬਹੁਤ ਘੱਟ ਆਏ, ਥਰਡ ਡਿਵੀਜ਼ਨ ਦਾ ਮਸੀਂ ਪਾਸ ਹੋਏ। ਫਿਰ ਜਿਸ ਵੇਲੇ ਨਾ ਫੰਕਸ਼ਨ ਹੁੰਦਾ ਜਿਹਦੇ ਰਿਜ਼ਲਟ ਨਿਕਲਦੇ ਆ ਤੇ ਜਿਹੜੇ ਫਸਟ ਸੈਕੰਡ ਆਉਂਦੇ ਆ ਫਿਰ ਉਹਨਾਂ ਨੂੰ ਨਾ ਫਿਰ ਇਨਾਮ ਜਿਹਾ ਦਿੰਦੇ ਆ, ਜਿੱਦਾਂ ਉਹਨਾਂ ਦੀ ਇੱਜ਼ਤ ਕਰਦੇ ਆ, ਉਹਨਾਂ ਦਾ ਸਤਿਕਾਰ ਕਰਦੇ ਆ, ਉਹਨਾਂ ਦਾ ਸਨਮਾਨ ਕਰਦੇ ਆ। ਸਨਮਾਨਿਤ ਨਹੀਂ ਦਿੰਦੇ, ਸਨਮਾਨ ਕਰਦੇ ਆ। ਤੇ ਇਹ ਮੈਨੂੰ ਲੱਗਾ ਯਾਰ ਇਹਦੇ ਲਾਈਫ ਜਿਹੜੀ ਆ ਇੱਕੋ ਵਾਰ ਆਣੀ, ਥੋੜਾ ਪੜ੍ਹਨਾ ਪੁੜਨਾ ਸ਼ੁਰੂ ਕਰੋ, ਥੋੜੀ ਸਾਡੀ ਵੀ ਇੱਦਾਂ ਇੱਜ਼ਤ ਵੱਧ ਜਾਵੇ ਨਾ।
ਨਹੀਂ ਤਾਂ ਕਟਾਪਾ ਹੀ ਹੁੰਦਾ ਰਹਿਣਾ।
ਸਾਡੇ ਇੰਗਲਿਸ਼ ਦੇ ਮਾਸਟਰ ਹੁੰਦੇ ਸੀ ਤਰਜੀਮ ਸਿੰਘ, ਤੇ ਮੈਂ ਨਾ ਉਹਨੇ ਐਸੇ ਉਹ ਨੀ ਦਿੱਤਾ ਯਾਦ ਕਰਨੇ ਨੂੰ, ਐਸੇ ਜਾਂ ਕੋਈ ਏਦਾਂ ਸਟੋਰੀ ਦਿੰਦੇ ਹੁੰਦੇ ਯਾਦ ਕਰਨੇ ਨੂੰ।
ਅੱਛਾ
ਉਹ ਮੈਂ ਸਾਰੀ ਰਾਤ ਲਾ ਕੇ ਨਾ ਅੱਧੀ ਰਾਤ ਲਾ ਕੇ ਉਹ ਯਾਦ ਕਰ ਲਿਆ ਐਸੇ ਜਿਹੜਾ ਦਿੱਤਾ ਸੀ। ਮਾਈ ਸਕੂਲੇ ਸੀ ਸ਼ਾਇਦ, ਤੇ ਮੈਂ ਜਾ ਕੇ ਜਿਲੇ ਮੇਰੀ ਵਾਰੀ ਆਈ ਤੇ ਮੈਂ ਸੁਣਾ ਤਾ ਉਹਨੂੰ। ਆਪਣੇ ਸੁਣਾਇਆ ਨੀ, ਲਿਖ ਕੇ ਲਿਖਦੇ ਹੁੰਦੇ ਸੀ ਨਾ, ਉਹਨੂੰ ਲਿਖ ਕੇ ਦਿਖਾ ਦਿੱਤਾ। ਤੇ ਉਹਨਾਂ ਨੇ ਏਦੇ ਪੜ੍ਹਦੇ ਆ ਮਾਸਟਰਾਂ ਨੇ, ਉਹ ਦੇਖਿਆ ਤਿੰਨ ਚਾਰ ਥੱਪੜ ਜੜ ਦਿੱਤੇ ਮੇਰੇ ਮਾਸਟਰਾਂ ਨੇ।
ਅੱਛਾ
ਤੇ ਸੇਮ ਸੋਹਣੀ ਕਹਿੰਦਾ ਤੈਨੂੰ ਸ਼ਰਮ ਨੀ ਆਉਂਦੀ ਪਹਿਲਾਂ ਲਿਖ ਕੇ ਲਿਆਏ ਆ? ਉਹ ਮੈਂ ਕਿਹਾ ਮਾਸਟਰ ਜੀ ਮੈਂ ਪਹਿਲਾਂ ਲਿਖ ਕੇ ਨੀ ਲਿਆਇਆ, ਤੂੰ ਤੈਨੂੰ ਤਾਂ ਆਉਂਦਾ ਕੁਛ ਨੀ, ਤੂੰ ਕਿੱਦਾਂ ਲਿਖਤਾ ਇਹ? ਮੈਂ ਕਿਹਾ ਮਾਸਟਰ ਜੀ ਮੈਂ ਯਾਦ ਕਰਕੇ ਆਇਆ, ਤੁਸੀਂ ਸੁਣ ਲਓ ਮੇਰੇ ਤੋਂ।
ਅੱਛਾ
ਫੇਰ ਮੈਨੂੰ ਸੁਣਾਇਆ ਥੋੜਾ ਜਿਹਾ, ਪਿੱਛੋਂ ਮਾੜਾ ਮਾੜਾ ਗਲਤ ਵੀ ਹੋ ਗਿਆ। ਤੇ ਨਹੀਂ ਫੇਰ ਕਹਿੰਦੇ ਤੂੰ ਕਿੱਦਾਂ ਯਾਦ ਕਰ ਲਿਆ? ਮੈਂ ਵੀ ਤਾਂ ਯਾਦ ਕਰੀ ਸਕਦਾ ਨਾ।
ਅੱਛਾ
ਤੇ ਏਦਾਂ ਦੀਆਂ ਗੱਲਾਂ ਹੁੰਦੀਆਂ ਕਈ ਵਾਰੀ, ਉਦਾਂ ਵੀ ਪੈ ਜਾਣੀਆਂ ਬਿਨਾਂ ਗੱਲ ਤੋਂ।
ਉਹ ਤਾਂ ਚਲੋ ਸਕੂਲ ਦੀਆਂ ਗੱਲਾਂ ਨੇ, ਇਹ ਤਾਂ ਰਹਿਣੀਆਂ ਰਹਿਣੀਆਂ ਨੇ। ਪਰ ਏਦਾਂ ਕਰਦੇ ਆ ਕਿ ਆਪਾਂ ਥੋੜੇ ਜਿਹੇ ਲੇਟ ਹੋ ਰਹੇ ਆ, ਦੋ ਮੁੱਦੇ। ਇੱਕ ਤਾਂ ਤੁਸੀਂ ਕਿਤਾਬ ਪੜ੍ਹਨ ਵਾਲੇ ਮੇਰੇ ਨਾਲ ਗੱਲ ਕਰਨੀ ਆ, ਇੱਕ ਮੁੱਦਾ ਹੋਰ ਵੀ ਹੈ ਜਿਹੜਾ ਸਾਨੂੰ ਹੁਣ ਕੁਦਰਤੀ ਤੌਰ ਤੇ ਚੇਤੇ ਕਰਾਤਾ ਹੈ ਸਾਡੇ ਸਰੋਤਿਆਂ ਨੇ। ਵਰਿੰਦਰ ਇੰਗਲੈਂਡ ਤੋਂ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕਿ ਨਵੀਂ ਫਿਲਮ ਚੱਲ ਮੇਰਾ ਪੁੱਤ ਵਿਚ ਕੁਛ ਪਾਕਿਸਤਾਨੀ ਐਕਟਰਾਂ ਨੇ ਕੰਮ ਕੀਤਾ, ਕਈ ਸਿਆਣੇ ਸੱਜਣੇ ਇਸ ਨੂੰ ਗਲਤ ਵੀ ਕਹਿ ਰਹੇ ਨੇ, ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? ਆਸ ਹੈ ਸਭ ਛੱਡਦੀ ਗੱਲਾਂ ਦੇ ਵਿਚ ਹੋਗੇ। ਦੇਖੋ ਪਾਕਿਸਤਾਨੀ ਐਕਟਰਾਂ ਨੇ ਕੰਮ ਕੀਤਾ, ਮੈਨੂੰ ਪਤਾ ਇਹ ਫਿਲਮ ਆ ਰਹੀ ਹੈ, ਪਰ ਮੈਨੂੰ ਇਹ ਗੱਲ ਨਹੀਂ ਪਤਾ ਕਿਉਂ ਗਲਤ ਕਹਿ ਰਹੇ ਨੇ, ਫਿਲਮ ਦੇਖਣ ਤੋਂ ਬਾਅਦ ਪਤਾ ਲੱਗੂਗਾ। ਸੋ ਅਗਲੇ ਹਫ਼ਤੇ ਲਈ ਪੈਂਡਿੰਗ ਰੱਖ ਲੈਂਦੇ ਹਾਂ। ਸੱਤੀ ਸਿੰਘ ਸੱਲਨ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ। ਸਤਿ ਸ੍ਰੀ ਅਕਾਲ ਸੱਤੀ, ਕੀ ਹਾਲ ਚਾਲ ਹੈ? ਮਨਦੀਪ ਜੀ ਸਤਿ ਸ੍ਰੀ ਅਕਾਲ, ਕਹਿੰਦੇ ਸਨੀ ਹੈ ਜੀ ਅੱਜ ਮੈਲਬਨ ਚ। ਚਲੋ ਸ਼ੁਕਰ ਹੈ ਜੀ, ਤੁਸੀਂ ਏਦਾਂ ਕਰੋ ਫਿਰ ਸਨੀ ਹੋਣ ਦੇ ਨਾਤੇ ਕੁਛ ਨਾ ਕੁਛ ਬਾਹਰ ਘੁੰਮ ਫਿਰ ਕੇ ਆਓ ਤੇ ਫੈਮਿਲੀ ਨੂੰ ਵੀ ਘੁਮਾਓ ਨਾਲ। ਮਨਪ੍ਰੀਤ ਜੀ ਕੀ ਹਾਲ ਚਾਲ ਹੈ? ਠੀਕ ਠਾਕ ਹੈ। ਹੋਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹੈਵ ਏ ਨਾਈਸ ਡੇ ਇਨ ਮੈਲਬਨ। ਹਾਂਜੀ ਬਿਲਕੁਲ, ਪਲੀਜ਼ ਸੁਜੈਸਟ ਵੇਅਰ ਕੈਨ ਵੀ ਗੈਟ ਦਿਸ ਬੁੱਕ। ਮੈਂ ਤੁਹਾਨੂੰ ਭੇਜਦਾ ਜੀ ਲਿੰਕ, ਤੁਸੀਂ ਲਾਇਬ੍ਰੇਰੀ ਚੋਂ ਵੀ ਕਰ ਸਕਦੇ। ਮੇਰੇ ਖਿਆਲ ਪ੍ਰਿੰਟ ਦੇ ਵਿੱਚ ਤਾਂ ਸ਼ਾਇਦ ਨਹੀਂ ਹੋਏਗੀ, ਵਾਲਡਨ ਬੁੱਕ ਪੜ੍ਹਨ ਵਾਲੀ ਹੈ ਜਿਹੜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ। ਹਰਜਿੰਦਰ ਸਿੰਘ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗ੍ਰੇਟ ਟੌਪਿਕ। ਗੁਰਬਾਣੀ ਕਹਿੰਦੀ ਹੈ ਪੜ੍ਹਿਆ ਮੂਰਖ ਆਖੀਏ ਜਿੱਤ ਲੱਭ ਲੋਭ ਅਹੰਕਾਰ। ਬਿਲਕੁਲ ਹਰਜਿੰਦਰ ਜੀ, ਪੜ੍ਹਨ ਪੜ੍ਹਨ ਦੇ ਉੱਤੇ ਵੀ ਫਰਕ ਹੈ। ਅੱਜ ਇਹੀ ਦੱਸ ਰਹੇ ਸੀਗੇ ਕਿ ਜਿਹੜੀ ਪੜ੍ਹਾਈ ਤੁਹਾਨੂੰ ਉਚੇਰੀਆਂ ਸ਼ਕਤੀਆਂ ਜਾਣੀ ਕਿ ਹਾਇਰ ਪਾਵਰਸ ਤੋਂ ਮੁਨਕਰ ਕਰਵਾ ਦਿੰਦੀਆਂ ਆ, ਉਹਨਾਂ ਨੂੰ ਬੰਦ ਕਰਾ ਦਿੰਦੀਆਂ, ਉਹ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਹੈਗਾ। ਬਲਰਾਜ ਸਿੰਘ ਬਰਾੜ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਰੀਸ਼ ਅਰੋੜਾ ਜੀ ਕੀ ਹਾਲ ਚਾਲ ਹੈ? ਸਲਾਮ ਨਮਸਤੇ, ਕੀ ਹਾਲ ਚਾਲ ਹੈ ਜੀ? ਤੇ ਕਹਿੰਦੇ ਬਾਕੀ ਕਹਿੰਦੇ ਚੜ੍ਹਦੀ ਕਲਾ ਦੇ ਵਿਚ ਰਹੋ ਜੀ, ਬਿਲਕੁਲ ਜੀ। ਤੇ ਗੀਤ ਕਹਿੰਦੇ ਬਹੁਤ ਵਧੀਆ ਸੀਗਾ, ਚਮਕੀਲੇ ਦਾ ਗੀਤ। ਹਾਂਜੀ ਠੀਕ ਹੈ ਜੀ। ਤਾਂ ਲਾਜਵਿੰਦਰ ਸਿੰਘ ਮੈਲਬਨ ਤੋਂ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਭ ਸਰਬੱਤ ਦਾ ਭਲਾ ਮੰਗ ਰਹੇ ਨੇ। ਤਾਂ ਨਵਰਾਜ ਵੀ ਕਹਿੰਦੇ ਨੇ ਕਿ ਉਂਝ ਅਮਰੀਕ ਭਾਜੀ ਕਹਿੰਦੇ ਉਂਝ ਜਿੱਦਾਂ ਕਿੱਦਾਂ ਗੋਡੀ ਆ, ਕਹਿੰਦੇ ਠੀਕ ਹੈ।
ਉਹ ਵੀ ਗੱਲ ਕਰਾਂਗੇ, ਹਲੇ ਹੋਈ ਨੀ ਟੋਨੀ ਨਾਲ ਗੱਲ, ਮੈਂ ਕੀਤੀ ਨੀ, ਹੋਰ ਮੇਰੇ ਗਲੇ ਪੈਸੇ
ਗੱਲ ਪਿਆ ਆ, ਉਹੀ ਤਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਆ। ਗੱਲ ਤਾਂ ਤੁਸੀਂ ਤਾਂ ਸਿਆਪਾ ਪਵਾ ਲਿਆ ਗੱਲ ਆਪਣੇ ਤੇ।
ਅੱਛਾ ਜੀ
ਹਾਂਜੀ, ਜੀ ਐਸ ਚਾਲ ਹੁਣ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅਮਰਿੰਦਰ ਗਿੱਲ ਦਾ ਇੱਕ ਗੀਤ ਸੁਣਨਾ ਚਾਹੁੰਦੇ ਨੇ। ਹਾਂਜੀ ਮੈਂ ਕੋਸ਼ਿਸ਼ ਕਰਦਾ, ਗੀਤ ਜ਼ਰੂਰ ਮੇਰੇ ਸਿਸਟਮ 'ਚ ਹੋਇਆ ਤਾਂ ਲਾਵਾਂਗੇ। ਤਾਂ ਕੁਛ ਖ਼ਬਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ, ਉਹ ਵੀ ਆਪਾਂ ਤੁਹਾਡੇ ਨਾਲ ਕਰਾਂਗੇ। ਜਗਤਾਰ ਭਾਜੀ ਵੀ ਪ੍ਰੋਗਰਾਮ 'ਚ ਸ਼ਾਮਲ ਹੋਏ ਨੇ ਹਾਂਗਕਾਂਗ ਤੋਂ, ਵੀ ਕਹਿੰਦੇ ਨੇ ਕਦੇ ਕਿਸੇ ਦੇ ਕੀਤੇ ਇਨਕਾਰ ਨੂੰ ਬੁਰਾ ਨਾ ਸਮਝੋ, ਹੋ ਸਕਦਾ ਉਸ ਕੀਤੇ ਇਨਕਾਰ 'ਚ ਤੁਹਾਡਾ ਭਲਾ ਹੀ ਹੋਵੇ। ਬਿਲਕੁਲ ਸਹੀ ਗੱਲ ਹੈ। ਮੈਂ ਕਈ ਵਾਰੀ ਆਪ ਨੋਟ ਕੀਤਾ ਕਿ ਮੈਨੂੰ ਕਈ ਵਾਰੀ ਬੰਦਿਆਂ ਨੇ ਨਾ ਕੀਤੀ ਹੈ, ਫਿਰ ਮੈਨੂੰ ਬਾਅਦ ਚੋਂ ਸਮਝ ਆਉਂਦੀ ਉਹ ਠੀਕ ਹੀ ਸੀਗਾ ਹਨਾ ਅਮਰੀਕ ਭਾਜੀ। ਤੇ ਚਲੋ
ਜੀ ਜੀ ਅਮਨਦੀਪ, ਇਹ ਡੀ ਕੇ ਭਾਜੀ ਉਹਨਾਂ ਦੀ ਗੱਲ ਜਗਤਾਰ ਹੋਣੀ ਬਹੁਤ ਵਧੀਆ ਲੱਗੀ ਹੈ। ਅੱਜ ਕੱਲ ਮੈਂ ਇੱਕ ਬੁੱਕ ਪੜ੍ਹ ਰਿਹਾ ਆ, ਉਹ ਹੈਗੀ ਲਾਇਨ ਸਾਰੂ ਬ੍ਰੈਡਲੀ ਦੀ ਲਿਖੀ ਆ, ਸਾਰੂ ਬ੍ਰੈਡਲੀ ਲਿਖੀ ਆ ਲਾਇਨ ਹੈ ਨਾ।
ਅੱਛਾ,
ਇਹ ਮੁੰਡਾ ਜਿੱਦਾਂ ਕਹਿੰਦੇ ਨਾ ਕਈ ਵਾਰੀ ਸਾਡੇ ਨਾਲ ਬੜੀ ਔਖੀ ਘਟਨਾ ਵਾਪਰਦੀ ਆ ਤੇ ਪਰਮਾਤਮਾ ਚੰਗਾ ਹੀ ਕਰ ਰਿਹਾ ਹੁੰਦਾ, ਉਹਦੇ ਪਿੱਛੇ ਕੋਈ ਭਲਾਈ ਹੁੰਦੀ ਆ। ਇਹ ਮੁੰਡਾ ਅਸਾਮ ਦੇ ਇਲਾਕੇ ਦੇ ਵਿੱਚ ਗੁੰਮ ਹੋ ਗਿਆ ਸੀ, ਜਿਦਾਂ ਆਪਣੇ ਪਰਿਵਾਰ ਤੋਂ ਵਿਛੜ ਗਿਆ, ਟ੍ਰੇਨ ਚੋਂ ਉਤਰਿਆ ਨੀ ਤੇ ਉਸਨੂੰ ਫਿਰ ਨਾ ਯਤੀਮ ਖਾਨੇ ਚ ਭਰਤੀ ਕਰਾ ਦਿੱਤਾ ਗਿਆ ਕਈ ਦਿਨ ਬਾਅਦ, ਤੇ ਉਥੋਂ ਫਿਰ ਯਤੀਮ ਖਾਨੇ ਤੋਂ ਇਹਨੂੰ ਫਿਰ ਆਸਟ੍ਰੇਲੀਅਨ ਪੇਰੈਂਟ ਨੇ ਅਡੋਪਟ ਕਰ ਲਿਆ ਤੇ ਬਾਅਦ ਚ ਉਹਨੂੰ ਹਵਾ ਟਾ ਕੇ ਪਾਲਿਆ ਛੋਟੇ ਹੁੰਦੇ ਨੂੰ। ਤੇ ਉਹਦੇ ਲਈ ਤਾਂ ਮੇਰੇ ਖਿਆਲ ਚ ਗੁਆਚਣਾ ਜਾਂ ਤਕਲੀਫਾਂ ਭਰੇ ਜਿਹੜੇ ਦਿਨ ਸੀ 5-7-10 ਉਹ ਇੱਕ ਵਰਦਾਨ ਸਾਬਤ ਹੋਏ ਆ।
ਹਾਂਜੀ, ਇਹ ਵੀ ਇੱਕ ਹੈਗਾ, ਇੱਕ ਓਲੀਵਰ ਟਵਿਸਟ ਆਈ ਕਹਾਣੀ, ਉਹਦੀ ਫਿਲਮਾਂ ਵੀ ਬਣ ਚੁੱਕੀਆਂ, ਉਹ ਵੀ ਕੁਛ ਇਸੇ ਤਰ੍ਹਾਂ ਦੀ ਕਹਾਣੀ।
ਇਹ ਬਹੁਤ ਵਧੀਆ ਬੁੱਕ ਹੈ, ਮੈਂ ਅੱਜ ਕੱਲ ਇਹ ਪੜ੍ਹ ਰਿਹਾ।
ਅੱਛਾ ਅੱਛਾ, ਪਰ ਆਹ ਤੁਸੀਂ ਕਿਤਾਬ ਪੜ੍ਹਿਓ ਜਿਹੜੀ ਅੱਜ ਮੈਂ ਕਹੀ ਹੈ, ਵਾਲਡਨ, ਹਨਾ, ਮਤਲਬ ਕਿਆ ਬਾਤ ਹੀ ਆ। ਤੇ ਰਵਿੰਦਰ ਸਿੰਘ ਧਨੀ
ਵੀ ਪੜ੍ਹ ਲਾਂਗੇ।
ਹਾਂ, ਰਵਿੰਦਰ ਸਿੰਘ ਧਨੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਕਹਿੰਦੇ ਮੈਨੂੰ ਕੀ ਹੱਕ ਹੈ ਕਿ ਕਿਸੇ ਨੂੰ ਮਤਲਬ ਹੀ ਕਹਾਂ, ਮੈਂ ਤਾਂ ਖੁਦ ਆਪਣੇ ਰੱਬ ਨੂੰ ਮੁਸੀਬਤਾਂ ਚ ਯਾਦ ਕਰਦਾ। ਠੀਕ ਹੈ, ਬਹੁਤ ਵਧੀਆ, ਮੁਸੀਬਤ ਪੈਣ ਤੇ ਹੀ ਕਈ ਵਾਰੀ ਚੇਤੇ ਕਰਦੇ ਨੇ। ਮੈਸੇਜ ਬਹੁਤ ਆ ਰਹੇ ਨੇ, ਜਸਪਾਲ ਰਾਮਾ ਸਿੰਡੀ ਤੋਂ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ, ਕਹਿੰਦੇ ਕਿ ਮੈਸੇਜ ਕਾਪੀ ਪੇਸਟ ਹੀ ਕਰਨਾ ਪੈਂਦਾ ਕਿਉਂਕਿ ਮੈਂ ਡਰਾਈਵਿੰਗ ਕਰਦੇ ਹੀ ਸੁਣਦਾ। ਜੀ ਬਹੁਤ ਵਧੀਆ ਜੀ, ਕੋਈ ਨੀ, ਤੁਸੀਂ ਫਿਕਰ ਨਾ ਕਰੋ, ਡਰਾਈਵਿੰਗ ਵੱਲ ਧਿਆਨ ਦੇਣਾ ਹੈ। ਸਵੇਰੇ ਸਾਡੇ ਦੋਸਤ ਇੱਕ ਖਜਾਨ ਸਿੰਘ ਨੇ ਜੀ ਇੱਥੋਂ ਬਲਗੁਲਗੇ ਤੋਂ, ਉਹਨਾਂ ਨੇ ਇੱਕ ਨਾ ਐਕਸੀਡੈਂਟ ਦੀ ਵੀਡੀਓ ਭੇਜੀ ਸੀ, ਉਹ ਡਰਾਈਵ ਕਰ ਰਹੇ ਸੀ ਤਾਂ ਮਤਲਬ ਖਿਲਰਿਆ ਪਿਆ ਸੀ, ਹਾਈਵੇ ਬੰਦ ਸੀਗਾ ਤੇ ਲਿੰਜੀਆਂ ਦਾ ਟਰੱਕ ਸੀ ਇਨਵੋਲਵ, ਸੋ ਰੱਬ ਭਲੀ ਕਰੇ। ਪਾਲਾ ਬੈਂਸ ਕੋਬਰਮ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇੰਜੋਏ ਕਰ ਰਹੇ ਜੀ, ਕਹਿੰਦੇ ਸਾਡੇ ਵੱਲੋਂ ਵੀ ਸਾਰਿਆਂ ਸਤਿ ਸ੍ਰੀ ਅਕਾਲ। ਜੋਗੀ ਕੁਮਾਰ ਜੀ ਸਤਿ ਸ੍ਰੀ ਅਕਾਲ, ਤੇ ਹਾਂਜੀ ਉਹ ਹਰੀਸ਼ ਅਰੋੜਾ ਕਹਿ ਰਹੇ ਨੇ ਕੋਈ ਧਾਰਮਿਕ ਗੀਤ ਚਮਕੀਲੇ ਦਾ ਲਾ ਦਿਓ। ਹਾਂਜੀ ਆਪਾਂ ਕੱਲ ਸਵੇਰੇ ਸ਼ੁਰੂ ਆ ਤੇ ਇੱਥੋਂ ਕਰਾਂਗੇ ਜੀ। ਸੁਖਨਿੰਦਰ ਸਿੰਘ ਸਾਡੇ ਗ੍ਰਾਈ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ ਸ਼ਿੰਦਰ, ਤੇ ਸਾਰਿਆਂ ਨੂੰ ਕਹਿੰਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਪ੍ਰੋਗਰਾਮ ਹਮੇਸ਼ਾ ਸੁਣਦੇ ਆ ਜੀ। ਤੇ ਬਾਕੀ ਰਮਨ ਲਾਂਬਾ ਤੇ ਹੋਰ ਸਾਰੇ ਦੋਸਤ ਜਿਹੜੇ ਨੇ ਸਟੋਨ ਫਰੂਟ ਦੀ ਪਲਾਂਟਿੰਗ ਕਰ ਰਹੇ ਨੇ, ਕਿਆ ਬਾਤ ਹੈ ਜੀ, ਰਿਵਰਲੈਂਡ ਦੇ ਵਿਚ ਖੇਤੀਬਾੜੀ ਕਰ ਰਹੇ ਨੇ, ਸੋ ਆਨੰਦ ਪੂਰਾ ਲੈ ਰਹੇ ਨੇ ਕੰਮਾਂ ਕਾਰਾਂ ਦਾ। ਹਾਂਜੀ ਵਾਲਡਨ ਦੀ PDF ਆ ਗਈ ਆ, ਅਗਰ ਕਿਸੇ ਨੂੰ ਚਾਹੀਦੀ ਹੋਵੇ ਤਾਂ ਮੈਂ ਭੇਜ ਸਕਦਾ ਹਾਂ, ਮੈਂ ਤੁਹਾਨੂੰ ਭੇਜਦਾ ਜੀ, ਆਪਣੇ SSK ਅਕਾਊਂਟੈਂਟ ਵਾਲੇ ਸਾਡੇ ਮਨਪ੍ਰੀਤ ਜੀ ਨੇ ਤੇ ਉਹਨਾਂ ਨੂੰ ਮੈਂ ਕਿਤਾਬ ਫਾਰਵਰਡ ਕਰਦਾ। ਸੋ ਅਗਰ ਹੋਰ ਵੀ ਕਿਸੇ ਸੱਜਣ ਨੂੰ ਚਾਹੀਦੀ ਹੋਈ ਤਾਂ ਜ਼ਰੂਰ ਰਿਕੁਐਸਟ ਕਰ ਸਕਦੇ ਆ। ਲਾਜਵਿੰਦਰ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਅਮਰੀਕ ਜੀ ਇੱਕ ਨਾ ਸੁਨੇਹਾ ਆਇਆ ਤੇ ਅੱਜ ਤੁਸੀਂ ਨਵਾਂ ਸਿਸਟਮ ਜੋੜਿਆ ਕਹਿੰਦੇ, ਹਨਾ?
ਹਾਂਜੀ ਹਾਂਜੀ,
ਤਾਂ ਉਹ ਕਹਿੰਦੇ ਨੇ ਭਾਜੀ ਇੰਗਲੈਂਡ ਜਾ ਕੇ ਆਉਂਦੇ ਨੇ ਕੋਈ ਨਵੀਂ ਚੀਜ਼ ਲੈ ਕੇ ਆਉਂਦੇ ਨੇ, ਹਨਾ? ਤੇ
ਹਾਂਜੀ
ਹੁਣ ਕਹਿੰਦੇ ਵੀ ਜਿਹੜੀ ਇਹ ਚੀਜ਼ ਹੈ ਨਾ, ਪਿਛਲੀ ਵਾਰੀ ਤਾਂ ਕਹਿੰਦੇ ਹੈਡਫੋਨ ਇਹਨਾਂ ਨੂੰ ਮਿਲੇ ਸੀ, ਲਏ ਸੀ,
ਬਿਲਕੁਲ ਬਿਲਕੁਲ,
ਹਨਾ? ਤੇ ਅੱਜ ਨਾ ਮੈਂ ਸੱਚੀ, ਮੈਂ ਪਹਿਲਾਂ ਨਾ ਮੈਨੂੰ ਮੈਸੇਜ ਪੜ੍ਹ ਲੈਣ ਦੋ, ਇਹ ਮੈਸੇਜ ਕਿਹੜੇ ਸੱਜਣ ਨੇ ਸਾਨੂੰ ਭੇਜਿਆ ਸੀ, ਹਰਦੀਪ ਸਿੰਘ ਸੰਧੂ ਨੇ। ਹਾਂਜੀ ਕਹਿੰਦੇ ਨੇ ਕਿ ਪਿਛਲੀ ਵਾਰੀ ਕਹਿੰਦੇ UK ਗਏ ਸੀ ਤਾਂ ਭਾਜੀ ਨੇ ਨਾ ਹੈਡਫੋਨ ਲੈਣੇ ਸੀ ਤਾਂ ਇਹਨੀ ਦੇਖੇ ਵੀ ਸ਼ਰਾਬ ਦੀ ਜਿਹੜੀ ਦੁਕਾਨ ਹੈ ਉੱਤੇ ਏਅਰਪੋਰਟ ਤੇ ਡਿਊਟੀ ਫਰੀ ਤੇ ਉੱਤੇ ਨਾ ਹੈਡਫੋਨ ਲੱਗੇ ਹੋਏ ਨੇ। ਉਹ ਕਹਿੰਦੇ ਨਹੀਂ ਅਸੀਂ ਹੈਡਫੋਨ ਏਦਾਂ ਨਹੀਂ ਦੇਣੇ ਹੈਗੇ, ਮਤਲਬ ਨਾਲ ਹੈਡਫੋਨ ਤੇ 2 ਬੋਤਲਾਂ ਵੀ ਫ੍ਰੀ ਦੇਣੀਆਂ, ਤੇ ਹੈਡਫੋਨ ਦੀ ਕੀਮਤ ਸੀਗੀ ਜੀ ਸਾਰੀ $45 ਹਨਾ। ਤੇ ਉਹ ਫਿਰ ਭਾਜੀ ਨੇ ਕਿਹਾ ਚਲੋ ਏਦਾਂ ਕਰਦੇ ਆ ਵੀ ਹੈਡਫੋਨ ਮੈਂ ਆਪਣੇ ਲਈ ਲਿਆ ਚੱਲਦਾ ਆ ਤੇ ਜਿਹੜੀਆਂ 2 ਬੋਤਲਾਂ ਮੈਂ ਕਿਸੇ ਨੂੰ ਦੇ ਦਾਂਗਾ। ਸੋ ਹੈਡਫੋਨ ਦੇ ਨਾਲ ਉਹਨਾਂ ਨੂੰ ਡਿਊਟੀ ਫ੍ਰੀ ਤੋਂ 2 ਬੋਤਲਾਂ ਸ਼ਰਾਬ ਦੀਆਂ ਫ੍ਰੀ ਮਿਲ ਗਈਆਂ ਸੀ। ਤੇ ਇਸ ਵਾਰੀ ਨਾ ਭਾਜੀ ਨੂੰ, ਭਾਜੀ ਮੈਨੂੰ ਨਾ ਤੁਸੀਂ ਤੇ ਮੈਨੂੰ ਦਿਖਾ ਰਹੇ ਸੀ ਇੱਕ ਟੋਪੀ ਜਿਹੜੀ ਬੀਨੀ ਨੀ ਹੁੰਦੀ, ਬੀਨੀ,
ਹਾਂਜੀ ਬੀਨੀ ਬੀਨੀ
ਬੀਨੀ, ਹਾਂਜੀ, ਤੇ
ਬੀਨੀ ਦੇ ਉੱਪਰ ਲਾਟੂ ਜੇ ਲੱਗਿਆ ਹੁੰਦਾ,
ਹਾਂ ਉਹ ਫੁੱਲ
ਫੁੰਦਾ ਲੈ ਲਵੇ ਤਾਂ ਹੋਰੇ ਤਰ੍ਹਾਂ ਲੱਗਦਾ,
ਹਾਂ ਫੁੰਦਾ ਲੱਗਿਆ ਹੁੰਦਾ, ਉਹਦੇ ਫਿਰ ਫੁੰਦਾ ਲੱਗਿਆ ਹੁੰਦਾ ਨਾ,
ਫੁੰਦਾ ਨੀ ਲਾਟੂ ਚ, ਹਾਂਜੀ ਹਾਂਜੀ, ਹੁੰਦਾ ਚਲੋ।
ਤੇ ਮੈਨੂੰ ਭਾਜੀ ਟੋਪੀ ਦਿਖਾ ਲਿਆ, ਮੈਂ ਕਿਹਾ ਕੀ ਹੋਇਆ ਭਾਜੀ, ਕਹਿੰਦੇ ਵੀ ਐਤਕੀ ਮੇਰੇ ਨਾਲ ਉਹੀ ਕੁਛ ਹੋਇਆ ਜੋ ਹੈਡਫੋਨਾਂ ਨਾਲ ਹੋਇਆ ਸੀ, ਕਹਿੰਦੇ ਵੀ ਮੈਨੂੰ ਏਅਰਪੋਰਟ ਤੇ ਨਾ ਠੰਡ ਜੀ ਲੱਗੀ, ਵਾਲ ਘੱਟ ਹੈ ਨਾ ਭਾਜੀ ਦੇ ਸਿਰ ਤੇ ਉੱਤੇ, ਤਾਂ ਅਸੀਂ ਤਾਂ ਕਹਿੰਦੇ ਮਿੰਟੂ ਭਾਜੀ ਮੰਗ ਲਵਾ ਲੈਂਦੇ ਹਾਂ ਪਰ ਮੰਨਦੇ ਨੀ, ਤਾਂ ਠੰਡ ਲੱਗੀ। ਅਮਰੀਕ ਭਾਜੀ ਫਿਰ AC ਜ਼ਿਆਦਾ ਛੱਡਿਆ ਸੀਗਾ ਉਹਨਾਂ ਨੇ ਏਅਰਪੋਰਟ ਤੇ,
ਪਤਾ ਨੀ ਏਅਰਪੋਰਟ ਤੇ ਠੰਡ ਸੀ, ਇੰਗਲੈਂਡ ਦੇ ਵਿਚ ਤਾਂ ਗਰਮੀ ਸੀ ਨਾ, ਜਦੋਂ ਸਿਡਨੀ ਏਅਰਪੋਰਟ ਤੇ ਆਇਆ ਤਾਂ ਕਾਫੀ ਠੰਡ ਸੀ, ਮੇਰੇ ਸਿਰ ਨੂੰ ਠੰਡ ਲੱਗ ਰਹੀ ਸੀ, ਵਾਲ ਘੱਟ ਹੋਣ ਦੇ ਕਾਰਨ ਜਾਂ ਏਸੀ ਵੀ ਜਿਆਦਾ ਚੱਲ ਰਿਹਾ ਸੀ, ਤੇ ਮੈਂ ਦੇਖਿਆ ਨਾ ਪ੍ਰਮੋਸ਼ਨ ਜਿਲੇ ਲੱਗੀ ਹੋ ਸੀ ਸ਼ਰਾਬ ਦੀਆਂ ਬੋਤਲਾਂ, ਫੇਰ ਸ਼ਰਾਬ ਦੀਆਂ ਬੋਤਲਾਂ ਮੇਰੇ, ਫੇਰ ਦੋ ਲੈਣੀਆਂ ਪਈਆਂ ਕੈਨੇਡੀਅਨ ਕਲੱਬ,
ਉਸੇ ਦੁਕਾਨ ਮੂਹਰੇ ਫੇਰ ਲੰਘੀ
ਜਿਹੜੀ ਫ੍ਰੀ ਮਿਲਦੀ ਸੀ,
ਉਸੇ ਦੁਕਾਨ ਮੂਹਰੇ ਫੇਰ ਲੰਘੀ, ਉਸੇ ਦੁਕਾਨ ਮਗਰੋਂ ਫੇਰ ਲੰਘੀ,
ਉਸੇ ਦੁਕਾਨ ਮੂਹਰੇ ਫੇਰ ਲੰਘਿਆ ਮੈਂ ਡਿਊਟੀ ਫ੍ਰੀ ਦੀ, ਤੇ ਮੈਂ ਇਸ ਵਾਰ ਦੋ ਸ਼ਰਾਬ ਦੀਆਂ ਬੋਤਲਾਂ ਲਈਆਂ ਕੈਨੇਡੀਅਨ ਕਲੱਬ, ਤੇ ਨਾਲ ਫੇਰ ਉਹ ਫ੍ਰੀ ਮਿਲ ਗਈ ਟੋਪੀ, ਫੇਰ ਮੈਂ ਨਿੱਘਾ ਜਿਹਾ ਹੋ ਕੇ ਬਾਹਰ, ਮੇਰਾ ਸਿਰ ਨਿੱਘਾ ਜਿਹਾ ਹੋ ਗਿਆ, ਫਿਰ ਮੈਂ ਇਮੀਗ੍ਰੇਸ਼ਨ ਦੇ ਵਿਚ ਆਰਾਮ ਨਾਲ ਗਿਆ, ਦਸ ਮਾਸ ਮੂੰਹ ਚੱਕਿਆ ਤੇ ਬਾਹਰ ਆ ਗਿਆ।
ਅਸਲ ਦੇ ਵਿਚ ਕੀ ਆ, ਭਾਜੀ ਨੇ ਲੈਣੀ ਤਾਂ ਟੋਪੀ ਸੀ ਪਰ ਨਾਲ ਇਹਨਾਂ ਨੂੰ ਦੋ ਬੋਤਲਾਂ ਸ਼ਰਾਬ ਦੀਆਂ ਫ੍ਰੀ ਮਿਲ ਗਈ। ਪਤਾ ਨੀ ਭਾਜੀ ਉਹ ਦੁਕਾਨ ਮੋਹਰੇ ਤੁਹਾਨੂੰ ਕੁਛ ਨਾ ਕੁਛ ਹੁੰਦਾ ਜਾ ਕੇ, ਮੈਂ ਦੇਖਣਾ ਆ ਕੀ ਆ।
ਮੈਂ ਹੁਣ ਦੇਖੋ ਪਈ ਆ, ਮੈਂ ਹੁਣ ਕਿਸੇ ਵੇਲੇ ਹਰੀਸ਼ ਅਰੋੜਾ ਨੂੰ ਪਲਾਣੀ ਆ ਉਹ, ਤੇ ਮੈਂ ਤਾਂ ਖੈਰ ਪੀਂਦਾ ਨੀ ਹੈ, ਤੇ ਉਹ ਮੇਰੇ ਦੋਸਤ ਆ,
ਉਹ ਵੀ ਨੀ ਪੀਂਦੇ, ਮੈਨੂੰ
ਪੈਗ ਲਵਾਵਾਂਗੇ ਕੈਨੇਡੀਅਨ ਕਲੱਬ ਦਾ, ਨਾਲੇ ਬਿੰਨੀ ਦਿਖਾਲਾਂਗੇ,
ਉਹ ਵੀ ਨੀ ਪੀਂਦੇ ਲੱਗਦਾ ਮੈਨੂੰ। ਚਲੋ ਸੁਖਦੀਪ ਰਿਆੜ ਕੋਬਰਮ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਭਾਜੀ ਏਦਾਂ ਫੀਲ ਹੋ ਰਿਹਾ ਕਿ ਰਿਪੀਟ ਪ੍ਰੋਗਰਾਮ ਸੁਣ ਰਹੀ ਹੋਈਏ, ਜਿਹੜਾ ਤੁਸੀਂ ਅਨਰਿਲੀਜ਼ ਗੀਤ ਲਾਇਆ ਰਿਲੀਜ਼ ਹੋ ਚੁੱਕਾ, ਤੇ ਜਿਹੜੀ ਅਮਰਿੰਦਰ ਗਿੱਲ ਦੀ ਫਿਲਮ ਆ ਰਹੀ ਅਗਲੇ ਹਫ਼ਤੇ ਉਹ ਕੱਲ ਰਿਲੀਜ਼ ਹੋ ਗਈ ਆ। ਮੈਂ ਬਹੁਤ ਪਿੱਛੇ ਆ ਜੀ, ਇਹ ਗੀਤ ਮੈਨੂੰ ਦੋ ਹਫ਼ਤੇ ਹੋ ਗਏ ਉਹਨੇ ਭੇਜੇ ਨੂੰ, ਤੇ ਮੇਰੇ ਤੇ ਲੱਗਿਆ ਨੀ ਪਿਛਲੇ ਹਫ਼ਤੇ ਕਿਉਂਕਿ ਮੈਂ ਇੱਥੇ ਹੈ ਨੀ ਸੀਗਾ। ਤੇ ਅਮਰਿੰਦਰ ਗਿੱਲ ਦੀ ਜਿਹੜੀ ਫਿਲਮ ਹੈ ਨਾ ਉਹ ਹੋ ਤਾਂ ਰਹੀ ਹੈ, ਪਰ ਮੈਨੂੰ ਇਹ ਨੀ ਪਤਾ, ਮੈਂ ਦੇਖੀ ਨੀ ਨਾ ਹੈਗੀ, ਸਾਡੇ ਇੱਥੇ ਲੱਗਦੀਆਂ ਨੀ ਕੋਈ ਸਰਵਰ, ਕੋਈ ਕੋਈ ਲੱਗਦੀ ਹੁੰਦੀ ਆ, ਤੇ ਵੈਸੇ ਮੈਂ ਫਿਲਮ ਦੇਖਣ ਦਾ ਬਹੁਤਾ ਸ਼ੌਕੀਨ ਵੀ ਨੀ ਹੈਗਾ, ਤੇ ਪਰ ਕਿਉਂ ਕੰਟਰੋਵਰਸੀ ਹੋ ਰਹੀ ਆ ਵੀ ਸਾਨੂੰ ਕੋਈ ਦੱਸਣ ਦੀ ਕਿਰਪਾਲਤਾ ਕਰੋ ਕਿ ਪਾਕਿਸਤਾਨੀ ਆਰਟਿਸਟ ਕਿਉਂ ਨੀ ਕੰਮ ਕਰਨੇ ਚਾਹੀਦੇ ਫਿਲਮ ਦੇ ਵਿਚ, ਮੈਨੂੰ ਮਾੜੀ ਜੀ ਦੱਸ ਦਿਓ ਤਾਂ ਕਿ, ਕਿਉਂਕਿ ਮੇਰੀ ਨੌਲੇਜ ਵੀ ਵਾਧਾ ਕਰੋ ਨਾ, ਮੇਤੋਂ ਹੀ ਨਨਲ ਨੌਲੇਜ ਲਈ ਜਾਓ। ਤੇ ਯੋਗੀ ਕੁਮਾਰ ਚੁਟਕਲਾ ਭੇਜ ਰਹੇ ਨੇ, ਤੇ ਵਾਈਫ ਵਾਈਫ ਨਾ ਆਪਣੇ ਹਸਬੈਂਡ ਨੂੰ ਪੁੱਛਦੀ ਆ, ਅਮਰੀਕ ਜੀ
ਹਾਂਜੀ ਹਾਂਜੀ,
ਕਹਿੰਦੇ ਕੀ ਕਰ ਰਹੇ ਹੋ, ਤੇ ਹਸਬੈਂਡ ਕਹਿੰਦਾ ਦਿਲ ਵਾਲੀ ਗੱਲ ਸੁਣ ਰਿਹਾ ਜੀ।
ਅੱਛਾ ਜੀ।
ਵਾਈਫ ਕਹਿੰਦੀ ਕਦੇ ਮੇਰੇ ਦਿਲ ਵਾਲੀ ਗੱਲ ਵੀ ਸੁਣ ਲਿਆ ਕਰੋ, ਹਸਬੈਂਡ ਕਹਿੰਦਾ ਗੱਲ ਹੋਵੇ ਤਾਂ ਸੁਣਾ, ਤੇਰਾ ਦਿਲ ਤਾਂ ਭੜਾਸ ਹੁੰਦੀ ਆ, ਗੱਲ ਨੀ ਹੁੰਦੀ। ਠੀਕ ਹੈ,
ਬਿਲਕੁਲ।
ਤੇ ਕੁਲਦੀਪ ਸਿੰਘ ਸੰਧੂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪਰਮਾਤਮਾ ਫੋਟੋ ਭੇਜ ਰਹੇ ਨੇ, ਪਰਮਾਤਮਾ ਕਹਿੰਦੇ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ, ਦਿਲ ਤੋਂ ਪਿਆਰ ਭਰੀ ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ। ਤੇ ਸਤਨਾਮ ਸਿੰਘ ਬਰਾੜ ਵੀ ਪ੍ਰੋਗਰਾਮ ਚ ਸ਼ਾਮਲ ਹੋਏ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹੋਬਾਟ ਤੋਂ। ਤੇ ਜੁਝਾਰ ਸਿੰਘ ਰਿਵਜ਼ਵੀ ਤੋਂ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਤੇ ਉਹ ਵੀ ਕਹਿੰਦੇ ਪ੍ਰੋਗਰਾਮ ਵਧੀਆ ਚੱਲਿਆ, ਚੜ੍ਹਦੀ ਕਲਾ ਵਿਚ ਸਭ ਨੂੰ ਰੱਖਣ ਜੀ, ਬਿਲਕੁਲ ਜੀ, ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ। ਰਵੀ ਰਾਠੌਰ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ। ਤੇ ਜਗਤਾਰ ਭਾਜੀ ਨੇ ਇਕ ਨਾ ਮੁੱਦਾ ਭੇਜਿਆ, ਕਹਿੰਦੇ ਇਕ ਵੀਡੀਓ ਦੇਖੀ ਜਿਹਦੇ ਵਿਚ ਨਾਈ ਦੀ ਦੁਕਾਨ ਤੇ ਕੁਝ ਸਿੱਖ ਮੁੰਡੇ ਬੰਦ ਕਰਾਉਣ ਦੀ ਕੋਸ਼ਿਸ਼ ਕਰਦੇ ਨੇ, ਇਹ ਕਿੱਥੋਂ ਤੱਕ ਵਾਜਬ ਹੈ? ਮਤਲਬ ਨਾਈ ਦੀ ਦੁਕਾਨ, ਹੁਣ ਉਹ ਨਾ ਨਾਈ ਦੀ ਦੁਕਾਨ ਜਿਹੜੀ ਆ ਨਾ ਉਹਦੇ ਬਾਰੇ ਰੌਲਾ ਪੈ ਰਿਹਾ ਕਿ ਉਹ ਨਾਈ ਦੀ ਦੁਕਾਨ ਪਹਿਲਾਂ ਉੱਥੇ ਸੀ ਜਾਂ ਗੁਰਦੁਆਰਾ ਉੱਥੇ ਸੀਗਾ, ਹਨਾ। ਤੇ ਉਹ ਜਿੱਥੇ ਤੱਕ ਮੈਨੂੰ ਪਤਾ ਨਾ, ਇਹ ਮਰਿੰਡੇ ਦੀ ਗੱਲ ਹੈ ਅਮਰੀਕ ਭਾਜੀ, ਹੁਣ ਬਹੁਤ ਸਾਰਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਪੈ ਰਿਹਾ ਜੀ, ਇਹ ਤਾਂ ਜੀ ਨਾਈ ਦੀ ਦੁਕਾਨ ਪਹਿਲਾਂ ਸੀ, ਗੁਰਦੁਆਰਾ ਬਾਅਦ ਚੋਂ ਬਣਿਆ, ਹਨਾ। ਤੇ ਇਹ ਨਾ ਅਸਲ ਦੇ ਵਿਚ ਜਿੱਥੇ ਤੱਕ ਮੇਰੀ ਨੌਲੇਜ ਕੰਮ ਕਰਦੀ, ਆਪਾਂ ਇਹ ਤੇ ਬਾਅਦ ਚੋਂ ਆਨੇ ਆ ਕਿ ਬੰਦ ਕਰਾਉਣਾ ਚਾਹੀਦਾ ਜਾਂ ਨਹੀਂ ਚਾਹੀਦਾ, ਪਰ ਜਿਹੜੀ ਨਾ ਗੱਲ ਮੈਂ ਇਹ ਕਰਨਾ ਚਾਹੁੰਦਾ ਕਿ ਨਾਈ ਦੀ ਦੁਕਾਨ ਪਹਿਲਾਂ ਸੀ ਜਾਂ ਗੁਰਦੁਆਰਾ ਪਹਿਲਾਂ ਸੀ। ਹੁਣ ਲੋਕ ਤਾਂ ਇਹ ਕਹਿ ਰਹੇ ਨੇ, ਫੋਟੋਆਂ ਵੀ ਦੇ ਰਹੇ ਨੇ ਵੀ ਨਾਈ ਦੀ ਦੁਕਾਨ ਪਹਿਲਾਂ ਬਣੀ ਹੋਈ ਸੀ ਜੀ, ਇੱਥੇ ਗੁਰਦੁਆਰਾ ਮਗਰੋਂ ਬਣਿਆ, ਪਰ ਜਿਹੜਾ ਪਹਿਲਾਂ ਉੱਥੇ ਨਾ ਇੱਕ ਮਟੀ ਸੀਗੀ। ਮੈਂ ਆਪਣੇ ਸਾਰੇ ਸਰੋਤਿਆਂ ਨੂੰ ਦੱਸਦਾ ਕਿ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਆਈ ਸੀਗੀ, ਗੁਰਦੁਆਰੇ ਬਣਾਏ ਸੀ ਪਿੰਡਾਂ ਦੇ ਵਿੱਚ, ਉਹ ਤੋਂ ਪਹਿਲਾਂ ਨਾ ਨਿਸ਼ਾਨਦੇਹੀ ਜਿਹੜੀ ਹੁੰਦੀ ਸੀ ਇਤਿਹਾਸਕ ਤਿਆਂ ਦੀ, ਉਹ ਮਟੀਆਂ ਬਣਾਈਆਂ ਹੁੰਦੀਆਂ ਸੀਗੀਆਂ। ਜਿਸ ਤਰ੍ਹਾਂ ਸਾਡੇ ਪਿੰਡ ਸ਼ਹੀਦਾਂ ਦੀ ਜਗ੍ਹਾ ਸੀ, ਉੱਥੇ ਮਟੀ ਹੁੰਦੀ ਸੀਗੀ ਅਤੇ ਉੱਥੇ ਦੀਵਾ ਕਰਦੇ ਹੁੰਦੇ ਸੀ ਸ਼ਹੀਦਾਂ ਦੀ ਜਗ੍ਹਾ ਤੇ, ਇੱਕ ਨਿਸ਼ਾਨੀ ਰੱਖੀ ਹੁੰਦੀ ਸੀ। ਇਸ ਤਰ੍ਹਾਂ ਪਹਿਲਾਂ ਨਿਸ਼ਾਨੀਆਂ ਤਕਰੀਬਨ ਹੁੰਦੀਆਂ ਸੀ, ਤਾਂ ਉਹ ਮਟੀ ਪਹਿਲਾਂ ਸੀ। ਹੁਣ ਤੁਸੀਂ ਆਪ ਦੇਖੋ, ਸੋਚੋ ਕਿ ਉਹ ਜਿਹੜੀ ਮਟੀ ਦੇ ਨਾਲ ਨਾਈ ਦੀ ਦੁਕਾਨ ਹੈ, ਉਹ ਨਾਈ ਦੀ ਦੁਕਾਨ ਤਾਂ ਇਸ ਲਾਈਫ ਟਾਈਮ ਚ ਖੁੱਲੀ ਹੋਗੀ 20 ਸਾਲ 25 ਸਾਲ 30 ਸਾਲ ਪਹਿਲਾਂ, ਪਰ ਜਿਹੜਾ ਉਹ ਥਾਂ ਆ ਇਤਿਹਾਸਕ ਥਾਂ ਆ ਉਹ ਤਾਂ ਉਦੋਂ ਦਾ ਹੀ ਆ ਜਦੋਂ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਫੜਵਾਇਆ ਗਿਆ ਸੀ, ਉੱਥੇ ਫੜਵਾਇਆ ਗਿਆ ਸੀ। ਸੋ ਉਹ 17ਵੀਂ 16ਵੀਂ 17ਵੀਂ ਸਦੀ ਦਾ ਥਾਂ ਆ, ਇਤਿਹਾਸਕ ਥਾਂ ਆ। ਸੋ ਦੁਕਾਨ ਇਤਿਹਾਸਕ ਨਹੀਂ ਹੈਗੀ, ਥਾਂ ਇਤਿਹਾਸਕ ਹੈ। ਹੁਣ ਉੱਥੇ ਦੁਕਾਨ ਬਾਅਦ ਚੋਂ ਆਈ ਹੈ, ਮੱਟੀ ਪਹਿਲਾਂ ਸੀ, ਗੁਰਦੁਆਰਾ ਉਹਦੇ ਬਾਅਦ ਚੋਂ ਬਣਿਆ। ਚਲੋ ਬਣਾਇਆ, ਉਹਨੇ ਬਣਾਉਣਾ ਹੀ ਸੀਗਾ, ਹੁਣ ਨਾਈ ਦੀ ਦੁਕਾਨ ਬਾਅਦ ਚੋਂ ਬਣੀ ਹੈ। ਹੁਣ ਉਹ ਕਾਫੀ ਦੇਰ ਤੋਂ ਚੱਲ ਰਹੀ ਹੈ, ਉੱਥੇ ਭਾਈ ਠੀਕ ਰਹਿ ਰਹੇ ਨੇ ਇੱਕ ਦੂਜੇ ਨਾਲ, ਪਰ ਹੁਣ ਦੇਖਣਾ ਪੈਣਾ ਕਿ ਮੁੰਡੇ ਇਹ ਗੁਰਦੁਆਰਿਆਂ ਦੀ ਕਮੇਟੀ ਨੇ ਕਿਹਾ ਹੈ ਉਹਨਾਂ ਨੂੰ ਬੰਦ ਕਰਾਉਣ ਨੂੰ, ਜਾਂ ਭਾਈਚਾਰੇ ਨੇ ਕਿਹਾ, ਜਾਂ ਕੋਈ ਬਾਹਰੋਂ ਬੰਦਾ ਆ ਕੇ ਇਲਤ ਕਰ ਰਿਹਾ। ਹੁਣ ਇੱਦਾਂ ਦੇ ਕਈ ਮਾਜਰੇ ਹੋਏ ਨੇ ਜਿੱਥੇ ਮਤਲਬ ਗੁਰੂ ਘਰਾਂ ਦੇ ਵਿੱਚ ਜਿੱਦਾਂ ਦਾ ਥਾਂ ਹੋਵੇ ਉੱਦਾਂ ਦਾ ਉੱਥੇ ਨਹੀਂ ਵੈਸੇ ਕੰਮ ਕਰਨਾ ਚਾਹੀਦਾ, ਆਪ ਹੀ ਬੰਦ ਕਰ ਦੇਣਾ ਚਾਹੀਦਾ। ਜੇ ਹੁਣ ਗੁਰੂ ਘਰ ਦੇ ਨਾਲ ਹੀ ਠੇਕਾ ਖੋਲ ਲੈਣਾ, ਮੱਛੀ ਦੀ ਦੁਕਾਨ ਖੋਲ ਲੈਣੀ, ਪਕੌੜਿਆਂ ਦੀ ਖੋਲ ਲੈਣੀ ਆ, ਮੀਟ ਦੀ ਖੋਲਣੀ, ਉਹ ਚੰਗਾ ਨਹੀਂ ਲੱਗਦਾ। ਸੋ ਜਿਹੜੇ ਵੀ ਭਾਈ ਬੰਦ ਨੇ ਉਸ ਇਤਿਹਾਸਕ ਥਾਂ ਤੇ, ਪਹਿਲੀ ਗੱਲ ਤਾਂ ਨਾਈ ਦੀ ਦੁਕਾਨ ਖੋਲੀ, ਉਹਨੂੰ ਆਪਣੇ ਆਪ ਹੌਲੀ ਹੌਲੀ ਸੋਝੀ ਆ ਜਾਣੀ ਚਾਹੀਦੀ, ਜਾਂ ਉਹਨੂੰ ਸਮਝਾ ਦੇਣਾ ਚਾਹੀਦਾ ਵੀ ਇਹ ਇੱਦਾਂ ਚੰਗਾ ਨਹੀਂ ਲੱਗਦਾ। ਦੂਜੀ ਗੱਲ ਹੈ ਜਿਹੜੀ ਮਾਰ ਕੁੱਟ ਹੈ ਉਹ ਚੰਗੀ ਨਹੀਂ ਹੈਗੀ ਬਾਹਰੋਂ ਆ ਕੇ। ਅਮਰੀਕ ਭਾਈ ਤੁਹਾਡਾ ਕੀ ਖਿਆਲ ਹੈ?
ਜੀ ਅਮਨਦੀਪ, ਜਿਹੜੀ ਤੁਸੀਂ ਗੱਲ ਕਹੀ ਆ, ਇਤਿਹਾਸਕ ਰੈਫਰੈਂਸ ਦੇ ਕੇ ਗੱਲ ਕਹੀ ਆ, ਇਹ ਤਾਂ ਮੰਨੀ ਜਾ ਸਕਦੀ ਹੈ। ਅਗਰ ਉੱਥੇ ਪਹਿਲਾਂ ਸਥਾਨ ਸੀਗਾ ਜਾਂ ਉਹਦੀ ਕਿੰਨੀ ਕੁ ਇੰਪੋਰਟੈਂਸ ਸੀ, ਜਾਂ ਜਿਸ ਵੇਲੇ ਉਹ ਬਾਰਬਰ ਨੇ ਦੁਕਾਨ ਪਾਈ ਆ, ਨਾਈ ਨੇ ਦੁਕਾਨ ਪਾਈ ਆ, ਸ਼ਾਇਦ ਉਸਨੂੰ ਪਤਾ ਹੀ ਨਾ ਹੋਵੇ। ਉਹਦਾ ਵਿਰੋਧ ਤਾਂ ਉਸੇ ਵੇਲੇ ਕਰਨਾ ਚਾਹੀਦਾ ਸੀ, ਉਹ ਵਿਰੋਧ ਨਹੀਂ ਕਰਨਾ ਚਾਹੀਦਾ ਸੀ, ਉਹਨੂੰ ਕਨਵਿੰਸ ਕਰਾ ਦੇਣਾ ਚਾਹੀਦਾ ਵੀ ਤੈਨੂੰ ਇੱਥੇ ਦੁਕਾਨ ਨਹੀਂ ਪਾਣੀ ਚਾਹੀਦੀ, ਕਿਉਂਕਿ ਇਹ ਇਤਿਹਾਸਕ ਜਗ੍ਹਾ ਆ। ਤੇ ਜਿਸ ਵੇਲੇ ਹੁਣ ਅਸਟੈਬਲਿਸ਼ ਹੋ ਗਈ ਜਗ੍ਹਾ, ਤੇ ਉਹ ਫਿਰ ਬੋਨ ਆਫ ਕੰਟੈਂਟ ਬਣ ਜਾਂਦੀ ਹੈ, ਕਿਦਾਂ ਦੇ ਕੰਫਲਿਕਟ ਦਾ ਕੰਫਲਿਕਸ਼ਨ ਦਾ ਸਾਧਨ ਬਣ ਜਾਂਦਾ ਇਹ ਜਿਹੜੀ ਸਾਰੀ ਸਟੋਰੀ ਆ। ਮੇਰੇ ਖਿਆਲ ਦੇ ਵਿੱਚ ਇਹਦੀ ਤਹਿ ਦੇ ਵਿੱਚ ਜਾਣ ਤੋਂ ਪਹਿਲਾਂ ਕੋਈ ਕੰਕਲੂਜਨ ਕੱਢਿਆ ਨਹੀਂ ਜਾ ਸਕਦਾ।
ਅਮਰੀਕ ਜੀ, ਮੇਰਾ ਆਪਣਾ ਓਪੀਨੀਅਨ ਹੈ ਇਹਦੇ ਬਾਰੇ ਕਿ ਜਿਹੜੀ ਆ ਕੁੱਟਮਾਰ ਕਰਨੀ ਆ, ਤਾਂ ਇਹ ਤਾਂ ਫਿਰ ਉਹ ਜੋ RSS ਵਾਲੇ ਕਰ ਰਹੇ ਨੇ, ਜਾਂ ਜੋ ਮਤਲਬ ਕਈ ਵਾਰੀ,
ਇਹ ਤਾਂ ਗਲਤ ਗੱਲ ਆ,
ਉਹ ਤਾਂ ਇਹ ਤਾਂ ਮਤਲਬ ਦਿਸ ਇਜ਼ ਨਾਟ ਅ ਵੇ ਟੂ ਡੂ ਇਟ, ਹੈ ਨਾ। ਮੇਰੇ ਹਿਸਾਬ ਨਾਲ ਜੇ ਹੁਣ ਕਾਫੀ ਦੇਰ ਤੋਂ ਉੱਥੇ ਦੁਕਾਨ ਹੈ, ਤਾਂ ਗੁਰਦੁਆਰੇ ਵਾਲੇ ਜਾਂ ਜਿਹੜੀ ਕੌਮ ਹੈ ਆਪਣੀ, ਜਿਹਨੂੰ ਕਹਿੰਦੇ ਆ ਕੌਮ ਹੈ, ਇਹਨਾਂ ਨੂੰ ਨੈਗੋਸ਼ੀਏਸ਼ਨ ਕਰਨੀ ਚਾਹੀਦੀ ਹੈ, ਤੇ ਉਸ ਬੰਦੇ ਨੂੰ ਢੁਕਵਾਂ ਮੁਆਵਜ਼ਾ ਦੇ ਕੇ ਉਹਦਾ ਥਾਂ ਖਰੀਦ ਲੈਣਾ ਚਾਹੀਦਾ, ਜਾਂ ਉਹਨੂੰ ਰਿਪਲੇਸ ਕਰਨਾ ਚਾਹੀਦਾ, ਜਾਂ ਉਹਨੂੰ ਦੂਜੇ ਪਾਸੇ ਜਿੱਥੇ ਵੀ ਦੇਣਾ ਉਹਨੂੰ, ਉਹ ਹੈਪੀ ਹੋਣਾ ਚਾਹੀਦਾ। ਤੇ ਪਹਿਲਾਂ ਤਾਂ ਲੌਜਿਕ ਨਾਲ ਸਮਝਾਉਣੀ ਚਾਹੀਦੀ ਹੈ ਗੱਲ, ਫੇਰ ਉਹਨੂੰ।
ਅਮਨਦੀਪ
ਜੀ,
ਇਹ ਉਹਦਾ ਤਾਂ ਵੈਸੇ ਆਫਲਾਈਨ ਗੱਲ ਕਰਾਂਗੇ। ਸਿਡਨੀ ਦੇ ਵਿੱਚ ਇੱਕ ਦੋ ਧਾਰਮਿਕ ਸਥਾਨ ਆ ਜਿਹੜੇ ਕਿ ਬਾਅਦ ਵਿੱਚ ਬਣੇ ਆ, ਤੇ ਉਹਨਾਂ ਦੀ ਬਾਉਂਡਰੀ ਜਿਹੜੀ ਆ ਨਾ, ਉਹ ਠੇਕਿਆਂ ਦੇ ਨਾਲ ਜਿਹੜੇ ਜੂਹੇ ਦੇ ਕਲੱਬ ਆ ਉਹਨਾਂ ਨਾਲ ਸਾਂਝੀ ਆ। ਗੁਰਦੁਆਰੇ ਜਿਹੜੀ ਧਾਰਮਿਕ ਸਥਾਨ ਬਾਅਦ ਚ ਬਣੇ ਆ, ਉਹ ਪਹਿਲਾਂ ਐਸਟੈਬਲਿਸ਼ਮੈਂਟ ਉੱਥੇ ਸੀਗੀਆਂ।
ਅੱਛਾ, ਹਾਂਜੀ। ਪਰ ਜੇ ਹੁਣ ਕੋਈ ਕਿਸੇ ਨੂੰ ਪ੍ਰੋਬਲਮ ਹੈ, ਜਿੱਦਾਂ ਹੁਣ ਸਾਡੀ ਕੌਮ ਨੂੰ ਪ੍ਰੋਬਲਮ ਹੈ, ਗੁਰਦੁਆਰੇ ਨੂੰ ਪ੍ਰੋਬਲਮ ਹੈ, ਠੀਕ ਹੈ, ਵੀ ਇਹ ਨਹੀਂ ਹੋਣੇ ਚਾਹੀਦੇ, ਤਾਂ ਉਹ ਉੱਥੇ ਮਤਲਬ ਉਹਨਾਂ ਨਾਲ ਨੈਗੋਸ਼ੀਏਟ ਕਰ ਸਕਦੇ ਆ ਵੀ ਦੇਖੋ ਅਸੀਂ ਖਰੀਦ ਲੈਂਦੇ, ਤੁਹਾਨੂੰ ਹੋਰ ਪਾਸੇ ਲੈ ਦਿੰਦੇ ਆ, ਹਨਾ। ਇਹੋ ਜਿਹੇ ਬਹੁਤ ਸਾਰੇ ਜਿਹੜੇ ਮਤਲਬ ਟੈਕਟਿਕ ਹੈ, ਹਨਾ, ਇਹ ਜਿਹੜੇ ਮਤਲਬ ਫਾਈਨੈਂਸ਼ੀਅਲ ਕੀਤੇ ਜਾ ਸਕਦੇ, ਹਨਾ। ਸੋ ਇਹੋ ਜਿਹੀ ਅਪਰੋਚ ਜਿਹੜੀ ਰੱਖਣੀ ਚਾਹੀਦੀ ਹੈ। ਕੁੱਟਮਾਰ ਵਾਲਾ ਤਾਂ ਬਿਲਕੁਲ ਬਿਗ ਨੋ ਨੋ ਹੈ, ਹਨਾ। ਉਹਦਾ ਫਿਰ ਵੀਡੀਓ ਪਾਉਣਾ ਅਚੀਵ ਕੀ ਕੀਤਾ, ਮਤਲਬ
ਦਿਖਾਉਣਾ, ਗੱਲ ਕਰਨੀ ਆ, ਉਹ ਤਾਂ ਗਲਤ ਗੱਲ ਆ।
ਬਿਲਕੁਲ ਗਲਤ ਗੱਲ ਹੈ, ਤੇ ਬਿਲਕੁਲ ਵੀ ਇਹਦੇ ਹੱਕ ਚ ਨਹੀਂ ਹੈਗਾ। ਪਰ ਜਿਹੜੇ ਹੁਣ ਲੋਕ ਜਸਟੀਫਾਈ ਕਰ ਰਹੇ ਨੇ ਨਾ ਨਾਈ ਦੀ ਦੁਕਾਨ, ਵੀ ਨਾਈ ਦੀ ਦੁਕਾਨ ਪਹਿਲਾਂ ਸੀ, ਗੁਰਦੁਆਰਾ ਬਾਅਦ ਚ ਬਣਿਆ, ਮਤਲਬ ਉਹ ਵੀ ਗਲਤ ਗੱਲ ਹੈ। ਉਹ ਸਿਰਫ ਹੁਣ ਇੱਦਾਂ ਵੀ ਲੋਕੀ ਸਾਈਡਾਂ ਲੈਂਦੇ ਨੇ, ਜਿਹੜੇ ਤਾਂ ਸਿੱਖੀ ਨੂੰ ਹੇਟ ਕਰਦੇ ਨੇ ਉਨੀ ਤਾਂ ਹੁਣ ਨਾਈ ਵੱਲ ਹੋਇਆ, ਨਾਈ ਨੂੰ ਹੀਰੋ ਬਣਾਉਣਾ ਉਹਨਾਂ ਨੇ, ਜਿਹੜਾ ਕਿ ਬਣਾ ਵੀ ਰਹੇ ਸੋਸ਼ਲ ਮੀਡੀਆ ਦੇ, ਹਨਾ। ਤੇ ਜਿਹੜੇ ਮਤਲਬ ਦੂਜੇ ਨੇ ਉਹਨਾਂ ਨੇ
ਸੋਸ਼ਲ ਮੀਡੀਆ ਤੇ ਹੋ ਰਹੀ ਹੈ।
ਹਾਂਜੀ ਹਾਂਜੀ, ਸੋਸ਼ਲ ਮੀਡੀਆ ਤੇ ਵਾਇਰਲ ਹੋਈ ਪਈ ਹੈ ਨਾ।
ਉਹ ਸੋਸ਼ਲ ਮੀਡੀਆ 10-15 ਬੰਦੇ ਹੁੰਦੇ, ਉਹ ਡੋਂਟ ਵਰੀ ਅਬਾਊਟ ਇਟ, ਡੋਂਟ ਵਰੀ ਅਬਾਊਟ,
ਹਾਂਜੀ,
ਲੈਟ ਇਟ ਗੋ।
ਤੇ ਹੁਣ
ਬੰਦੇ ਕਿੰਨੇ ਹੁੰਦੇ, 10 ਜਾਂ 15 ਹੋਊਗੇ, ਕੁਛ ਵੀ ਨੀ ਹੁੰਦਾ ਉਹ।
ਗਲਾਸੀ ਜੰਕਸ਼ਨ ਹੈ ਪੱਬ, ਉਹ ਗੁਰਦੁਆਰੇ ਦੇ ਮੋਹਰੇ ਆ, ਉਹ ਤਾਂ ਪਤਾ ਹੀ ਹੈ, ਹਨਾ।
ਹਾਂਜੀ,
ਪਰ ਆਪਾਂ ਇਹਦੇ ਬਾਰੇ ਪਹਿਲਾਂ ਅਮਰੀਕ ਜੀ ਗੱਲ ਕਰ ਚੁੱਕੇ ਹਾਂ ਕਿ ਗਲਾਸੀ ਜੰਕਸ਼ਨ ਜਿਹੜਾ ਸੀਗਾ ਨਾ, ਉਸ ਨੂੰ ਉਹਨਾਂ ਦੇ ਜਿਹੜੇ ਓਨਰ ਸੀ ਨਾ, ਉਹਨੂੰ ਕਈ ਵਾਰੀ ਗੁਰਦੁਆਰਾ ਸਾਹਿਬ ਨੇ ਸੰਗਤਾਂ ਨੇ ਅਪਰੋਚ ਕੀਤਾ ਵੀ ਇਹ ਬੰਦ ਕਰ ਦੇ ਤੂੰ, ਇਹ ਚੰਗੀ ਗੱਲ ਨੀ ਹੈਗੀ, ਠੀਕ ਹੈ। ਉਹ ਨਹੀਂ ਮੰਨਿਆ, ਫਿਰ ਉਹਨੂੰ ਬਾਏ ਕਰਨ ਦਾ ਵੀ ਪ੍ਰਪੋਜ਼ਲ ਦਿੱਤਾ ਵੀ ਅਸੀਂ ਖਰੀਦ ਲੈਂਦੇ ਹਾਂ, ਪੈਸੇ ਪਾ ਕੇ ਸੰਗਤ ਖਰੀਦ ਲੈਂਦੀ ਹੈ, ਤੂੰ ਤੂੰ ਇਹ ਰਹਿਣ ਦੇ। ਉਹ ਫਿਰ ਵੀ ਨਹੀਂ ਮੰਨਿਆ, ਪੈਸੇ ਵੀ ਦੇ ਹਟੇ, ਪਰ ਕੋਈ ਕੁੱਟਮਾਰ ਨਹੀਂ ਹੋਈ, ਕੋਈ ਕੁਛ ਨਹੀਂ ਹੋਇਆ, ਪਰ ਜਿਹੜੀ ਨੈਗੋਸ਼ੀਏਸ਼ਨਾਂ ਚੱਲਦੀਆਂ ਰਹੀਆਂ। ਤੇ ਤੁਹਾਨੂੰ ਮੈਂ ਹੁਣ ਦੱਸ ਦਿੰਦਾ, ਆਪਾਂ ਸ਼ਾਇਦ ਪਿਛਲੇ ਪ੍ਰੋਗਰਾਮ ਚ ਵੀ ਦੱਸਿਆ ਸੀ ਮਹੀਨਾ ਕੁ ਪਹਿਲਾਂ, ਕਿ ਜਿਹੜਾ ਉਹਦਾ ਓਨਰ ਹੈ ਨਾ, ਉਹ ਇਸ ਵੇਲੇ ਪਾਗਲ ਹੋਇਆ ਪਿਆ, ਲਿਟਰਲੀ ਪਾਗਲ ਹੈ ਉਹ, ਡਿਕਲੇਅਰਡ ਪਾਗਲ। ਉਹ ਗਲਾਸੀ ਜੰਕਸ਼ਨ ਜਿਹੜਾ ਉਹ ਵਿਕ ਗਿਆ, ਉਹ ਸਾਊਥ ਇੰਡੀ, ਅਸੀਂ ਜਾ ਕੇ ਆਏ ਹਾਂ ਉੱਥੇ ਦੇਖਿਆ, ਉਹ ਸਾਊਥ ਇੰਡੀਅਨ ਰੈਸਟੋਰੈਂਟ।
ਗਲਾਸੀ ਜੰਕਸ਼ਨ ਉੱਥੇ ਹੈ ਨੀ, ਉੱਥੇ ਮੰਦੀ ਸ਼ਰਾਬ ਤੇ ਬੀਅਰ ਨੀ ਮਿਲਦੀ, ਉੱਥੇ ਰੈਸਟੋਰੈਂਟ ਨਵਾਂ ਬਣ ਗਿਆ, ਲੇਕਿਨ ਉਹ ਬਿਲਡਿੰਗ ਦਾ ਨਾਂ ਗਲਾਸੀ ਜੰਕਸ਼ਨ,
ਬਿਲਡਿੰਗ ਦਾ ਨਾਂ ਗਲਾਸੀ ਜੰਕਸ਼ਨ ਹੈ, ਪਰ ਉਹ ਜਿਹੜਾ ਰੈਸਟੋਰੈਂਟ ਹੈ ਉਹ ਸਾਊਥ ਇੰਡੀਅਨ ਰੈਸਟੋਰੈਂਟ ਹੈ, ਤੇ ਉਹਦਾ ਜਿਹੜਾ ਮਾਲਕ ਹੈ, ਉਹਦਾ ਜਿਹੜਾ ਟੱਬਰ ਹੈ, ਉਹ ਸਾਰਾ ਹੀ ਬਿਖਰ ਗਿਆ, ਖੇਰੂ ਖੇਰੂ ਹੋ ਗਿਆ, ਤੇ ਉਹ ਆਪ ਹੁਣ ਪਾਗਲ ਹੋਇਆ। ਸੋ ਇਹ ਕੋਈ ਚੰਗੀ ਗੱਲ ਨਹੀਂ ਹੈਗੀ, ਜਦੋਂ ਤੁਸੀਂ ਲੋਕਾਂ ਦੀ ਇੱਕ ਵਿਲ ਪਾਵਰ ਹੈ ਹਨਾ, ਵੀ ਗੁਰਦੁਆਰੇ ਦੇ ਮੂਹਰੇ ਇਹੋ ਜਿਹੀਆਂ ਜਾਂ ਕਿਸੇ ਵੀ ਧਾਰਮਿਕ ਥਾਂ ਦੇ ਉੱਤੇ ਚੰਗੀਆਂ ਗੱਲਾਂ ਨਹੀਂ। ਹੁਣ ਆਸਟ੍ਰੇਲੀਆ ਦੇ ਵਿੱਚ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਾਂ ਬਾਹਰਲੇ ਦੇਸ਼ਾਂ ਵਿੱਚ ਸਕੂਲ ਦੇ ਆਲੇ ਦੁਆਲੇ ਕੋਈ ਵੀ ਠੇਕਾ ਮਨਜ਼ੂਰ ਨਹੀਂ ਹੁੰਦਾ ਐਲਕੋਹਲ ਦੀ ਸ਼ੋਪ। ਕੋਈ ਵੀ ਤੁਸੀਂ ਜਿਹੜੇ ਦੋ ਨੰਬਰ ਦੇ ਕੰਮ ਹੈ, ਕਸੀਨੋ ਹੈ, ਜੂਆ ਖੇਡਣ ਵਾਲਾ ਕੰਮ ਹੈ, ਬਰੋਥਲ ਹੈ, ਇਹ ਸਕੂਲ ਚਰਚਾਂ ਦੇ ਆਲੇ ਦੁਆਲੇ ਇਹ ਖੋਲਣੇ ਨਹੀਂ ਦਿੰਦੇ, ਅਪਰੂਵ ਹੀ ਨਹੀਂ ਕਰਦੇ। ਸੋ ਇੱਕ ਕਾਮਨ ਸੈਂਸ ਦੀਆਂ ਗੱਲਾਂ ਨੇ, ਜਿਹੜਾ ਇੱਕ ਕਾਮਨ ਲਾਅ ਜਿਹੜਾ ਆ, ਕਾਨੂੰਨ ਹੁੰਦਾ ਨਾ, ਉਹ ਕਾਮਨ ਹੁੰਦਾ ਵੀ ਜਿਹੜੀਆਂ ਆਪੇ ਹੀ ਤੁਹਾਨੂੰ ਪਤਾ ਹੀ ਹੋਣੀਆਂ ਚਾਹੀਦੀਆਂ ਇਹ ਗੱਲਾਂ। ਹੁਣ ਨਾਈ ਨੇ ਗੁਰਦੁਆਰੇ ਦੇ ਨਾਲ ਦੁਕਾਨ ਖੋਲਣੀ ਹੈ ਬਾਲ ਕੱਟਣ ਵਾਲੀ, ਉਹ ਕਾਮਨ ਸੈਂਸ ਹੀ ਹੋਣੀ ਚਾਹੀਦੀ ਨਾਈ ਨੂੰ ਆਪਣੇ ਆਪ ਹੀ। ਕਿਸੇ ਨੇ ਠੇਕਾ ਖੋਲਣਾ, ਠੀਕ ਹੈ, ਪਹਿਲਾਂ ਠੇਕਾ ਖੋਲਿਆ, ਫਿਰ ਗੁਰਦੁਆਰਾ ਵੀ ਨਹੀਂ ਨਾਏ ਠੇਕੇ ਭਾਜੀ, ਫਿਰ ਇੱਦਾਂ ਹੈ ਵੀ ਗੁਰਦੁਆਰੇ ਵਾਲਿਆਂ ਨੂੰ ਵੀ ਕਾਮਨ ਸੈਂਸ ਹੋਣੀ ਚਾਹੀਦੀ ਹੈ ਵੀ ਗੁਰਦੁਆਰਾ ਵੀ ਠੇਕੇ ਦੇ ਨਾਲ ਨਾ ਖੋਲਿਆ ਜਾਵੇ, ਕਿਤੇ ਪਾਸੇ ਜਗ੍ਹਾ ਜਾ ਕੇ।
ਇਹੀ ਗੱਲ ਮੈਂ ਇਹੀ ਗੱਲ ਤੁਹਾਨੂੰ ਆਫ ਏਅਰ ਦੱਸੂਗਾ, ਇਹੀ ਸਟੋਰੀ ਦੱਸੂਗਾ।
ਠੀਕ ਹੈ ਠੀਕ ਹੈ ਠੀਕ ਹੈ, ਮਤਲਬ ਕਾਮਨ ਸੈਂਸ ਪ੍ਰਵੇਲ ਕਰਨੀ ਚਾਹੀਦੀ ਹੈ। ਇਹ ਜਿਹੜਾ ਖੋਲ ਲਓ ਮਗਰੋਂ ਦੇਖੀ ਜਾਊਗਾ, ਆਪੇ ਭਜਾ ਦਾਂਗੇ, ਉਹ ਇਹ ਜਿਹੜਾ ਐਟੀਚਿਊਡ ਹੈ ਨਾ, ਇਹ ਗਲਤ ਗੱਲ ਹੈ। ਖੈਰ ਗੱਲਬਾਤ ਸਾਡੀ ਚੱਲ ਰਹੀ ਹੈ, ਤੇ ਰਵਿੰਦਰ ਸਿੰਘ ਧਨੀ ਕਹਿ ਰਹੇ ਨੇ ਪਰ ਭਾਜੀ ਗੱਲਬਾਤ ਕਰਕੇ ਵੀ ਮਸਲਾ ਹੱਲ ਕਰ ਸਕਦੇ ਸੀ, ਉਹੀ ਬੰਦੇ ਜਦੋਂ ਬਿਊਟੀ ਪਾਰਲਰ ਗਏ ਸੀ ਤੇ ਉਹਦੀ ਟਿਊਨ ਬਦਲ ਗਈ। ਇਹ ਗਲਤ ਗੱਲਾਂ ਨੇ ਭਾਜੀ, ਬਿਲਕੁਲ ਗਲਤ ਹੈ। ਮੈਂ ਉਹੀ ਕਹਿੰਦਾ ਵੀ ਗੱਲਬਾਤ ਨਾ ਹੋਣਾ ਹੈ, ਨੈਗੋਸ਼ੀਏਸ਼ਨ ਨਾ ਹੋਣਾ, ਤੇ ਉਹ ਜਿਹੜੇ ਪੰਜ ਬੰਦੇ ਕੁੱਟ ਮਾਰਨ ਕਰਨ ਗਏ ਉਹਨਾਂ ਕੋਈ ਅਥਾਰਟੀ ਵੀ ਨਹੀਂ ਸੀ ਉਹ ਗੱਲ ਕਰਨ ਦੀ। ਤੇ ਬਿਕਰਮਜੀਤ ਸਿੰਘ ਬਰਾੜ ਬਲਗੁਲਗੇ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ, ਸਾਡਾ ਸਿਸਟਮ ਚੱਲ ਰਿਹਾ ਮੈਨੂੰ ਲੱਗਦਾ ਠੀਕ ਠਾਕ ਹੈ। ਤੇ ਜਗਤਾਰ ਗਿੱਲ ਢੁੱਡਗੇ ਵਾਲੇ ਭਾਜੀ ਕਹਿੰਦੇ ਨੇ ਕਿ ਗੱਲ ਕਰਨ ਦਾ ਤਰੀਕਾ ਗਲਤ ਹੈ, ਉਹ ਕਿਸੇ ਦੇ ਵਾਲ ਕੱਟ ਰਿਹਾ, ਉਹਦੇ ਥੱਪੜ ਮਾਰੇ ਜਾ ਰਹੇ ਨੇ, ਤੁਸੀਂ ਉਸ ਨੂੰ ਕਨਵਿੰਸ ਕਰਵਾ ਸਕ। ਮੈਂ ਭਾਜੀ ਇਹੀ ਗੱਲ ਕਹਿ ਰਿਹਾ ਵੀ ਪਹਿਲੀ ਗੱਲ ਤਾਂ ਕੀ, ਉਹ ਪੰਜ ਬੰਦੇ ਜਿਹੜੇ ਗਏ ਨੇ ਉਹ ਆਥੋਰਾਈਜ਼ਡ ਨੇ, ਉਹਨਾਂ ਨੂੰ ਗੁਰਦੁਆਰੇ ਵਾਲਿਆਂ ਨੇ ਭੇਜਿਆ, ਕੋਈ ਮੀਟਿੰਗ ਹੋਈ ਆ, ਮਤਾ ਪਾਸ ਹੋਇਆ, ਹਨਾ, ਉਹ ਆਪਣੇ ਆਪ ਹੀ ਜਾ ਕੇ। ਇਹ ਜਿਹੜੀਆਂ ਇਲਤਾਂ ਨੇ ਨਾ, ਇਹ ਜ਼ਰੂਰੀ ਨਹੀਂ ਹੈਗਾ ਸਿੱਖ, ਕਈ ਸਿੱਖਾਂ ਦੀਆਂ ਪੱਗਾਂ ਬੰਨ ਕੇ ਸਿੱਖੀ ਭੇਖ ਬਣਾ ਕੇ ਵੀ ਇਹ ਜਿਹੜਾ ਜਿਹੜੀ ਆ ਲੁੱਤੀ ਲਾਉਂਦੇ ਨੇ ਉੱਥੇ, ਮਤਲਬ
ਸਿੱਟ ਸਿੱਟ ਕਰਦੇ ਫਿਰਦੇ ਆ,
ਬਦਨਾਮ ਹੋਣ, ਇਹ ਜਿਹੜੀਆਂ ਇਲਤਾਂ ਨੇ ਇਹ ਮਤਲਬ ਜਾਣ ਕੇ ਕਰਦੇ ਨੇ, ਤਾਂ ਕਿ ਮਤਲਬ ਇਹਨਾਂ ਨੂੰ ਖੁੰਜੇ ਲਾਇਆ ਜਾ ਸਕੇ, ਜਾਂ ਇਹਨਾਂ ਦੀ ਜਿਹੜੀ ਚੜ੍ਹਤ ਨੂੰ ਉਹ ਰੋਕਿਆ ਜਾ ਸਕੇ, ਕਿਸੇ ਦੀ ਕੌਮ ਨੂੰ ਵੀ। ਹੁਣ ਦੇਖੋ ਉਧਰ ਸੇਮ ਥਿੰਗ ਹਿੰਦੂ ਭਾਈਚਾਰੇ ਨਾਲ ਵੀ ਹੋ ਰਹੀ ਹੈ ਕਿ ਉਹਨਾਂ ਦੇ ਵਿੱਚ ਵੀ ਕੁਛ ਇਲਤੀ ਜਿਹੜੇ ਨੇ, ਥੋੜੇ ਆ ਇਲਤੀ, ਉਹ ਵੀ ਸਾਰੇ ਹਿੰਦੂ ਭਾਈਚਾਰੇ ਨੂੰ ਬਦਨਾਮ ਕਰ ਰਹੇ ਨੇ। ਇੱਦਾਂ ਹੀ ਮੁਸਲਮਾਨ ਭਾਈਚਾਰੇ ਜੋ ਕਿੱਡੀ ਮੁਸਲਮਾਨ ਭਾਈਚਾਰਾ ਕਿੱਡਾ ਆ ਦੁਨੀਆਂ ਦੇ ਵਿੱਚ, ਕਿੰਨੀ ਸਾਰਿਆਂ ਨੂੰ ਵੱਧ ਹੋਣੇ ਆ, ਉਹਨਾਂ ਦੇ ਵਿੱਚ ਕੋਈ ਗਿਣਵੇਂ ਚੁਣਵੇਂ ਹੀ ਆ ਮੇਰੇ ਖਿਆਲ, 2-4 ਹਜ਼ਾਰ ਹੋਊਗਾ ਜਿਹੜਾ ਸਾਰੇ ਇਸਲਾਮ ਦੇ ਉੱਤੇ ਕਲੰਕ ਲਾ ਰਿਹਾ, ਸਾਨੂੰ ਇੱਦਾਂ ਲੱਗ ਰਿਹਾ ਸਾਰੇ ਇੱਦਾਂ ਦੀ ਆ। ਹੁਣ ਜਦੋਂ ਹਿੰਦੁਸਤਾਨ ਦੇ ਉੱਤੇ ਹਮਲਾ ਕੀਤਾ ਬਾਬਰ ਹੁਣੀ ਤਾਂ ਚੋਰ ਚੱਕੇ ਉੱਥੇ ਦੇ ਡਾਕੂ ਸੀ ਇਰਾਨ ਦੇ, ਹਨਾ, ਉਹਨਾਂ ਨੇ ਹਮਲਾ ਕੀਤਾ, ਉਹ ਸਾਰੇ ਇਸਲਾਮ ਨੂੰ ਕੋਈ ਇੱਦਾਂ ਥੋੜੋ ਵੀ ਰੀਪ੍ਰੈਜੈਂਟ ਕਰ ਰਹੇ ਸੀਗੇ, ਪਰ ਜਿਹੜਾ ਡੋਜ਼ ਸਾਨੂੰ ਮਿਲਿਆ ਸਾਡੇ ਇਲਾਕੇ ਨੂੰ, ਉਹ ਸਾਨੂੰ ਇੱਦਾਂ ਲੱਗਿਆ ਵੀ ਸਾਰਾ ਇਸਲਾਮ ਹੀ ਕਰੇ ਇੱਦਾਂ ਦਾ। ਪਰ ਤੁਸੀਂ ਇਰਾਨ ਜਾ ਕੇ ਦੇਖੋ, ਉਧਰ ਕੰਟਰੀਆਂ ਚ ਜਾ ਕੇ ਦੇਖੋ, ਉਹ ਬਹੁਤ ਹੀ ਜ਼ਿਆਦਾ ਵਧੀਆ ਇਨਸਾਨ ਨੇ ਉਧਰ, ਹਨਾ, ਜਿੱਦਾਂ ਸਾਡੇ ਆ ਇੱਦਾਂ ਹੀ ਆ। ਸੋ ਕੁਛ ਜਿਹੜਾ ਤਬਕਾ ਆ ਉਹ ਇੱਦਾਂ ਹੁੰਦਾ ਵੀ ਇਲਤ ਕਰਦਾ ਆਪਣੇ ਆਪ ਨੂੰ, ਕਹਿੰਦਾ ਵੀ ਅਸੀਂ ਬਸ ਅਸੀਂ ਲੰਬੜਦਾਰ ਹਾਂ ਜੀ ਸਾਰੀ ਚੀਜ਼ ਦੇ, ਤੇ ਅਸੀਂ ਕਰ ਰਹੇ ਹਾਂ ਸਾਰਾ ਕੁਛ। ਖੈਰ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ, ਤੇ ਮਨਦੀਪ ਸਿੰਘ ਕਹਿ ਰਹੇ ਨੇ ਕਿ ਸੋਰੀ ਭਾਜੀ ਤੁਸੀਂ ਬਾਰਬਰ ਸ਼ਾਪ ਨੂੰ ਮੀਟ ਸ਼ਰਾਬ ਤੇ ਬਰੋਥਲ ਨਾਲ ਨਹੀਂ ਕੰਪੇਅਰ ਕਰ ਸਕਦੇ, ਉਹ ਬੰਦਾ ਕਾਹਦਾ, ਹਾਂਜੀ ਕਹਿੰਦਾ ਕਿਸੇ, ਹਾਂਜੀ ਨਹੀਂ ਕਰ ਨਹੀਂ ਸਕਦੇ। ਪਰ ਜਿਹੜੇ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਕਰੇਗੀਵਰਨ ਗੁਰਦੁਆਰਾ ਸਾਹਿਬ ਦੀ ਗੱਲ ਹੈ, ਉੱਥੇ ਨਾ ਨੋਟਿਸ ਬੋਰਡ ਦੇ ਉੱਤੇ ਭਾਜੀ ਤਿੰਨ ਚਾਰ ਸਾਲ ਦੀ ਗੱਲ ਹੈ ਕਿ ਇੱਕ ਨਾ ਬ੍ਰਿਟਿਸ਼ੀਅਨ ਨੇ ਪੋਸਟਰ ਲਾ ਤਾ ਕੁੜੀ ਨੇ ਨਵਾਂ ਕੰਮ ਸ਼ੁਰੂ ਕੀਤਾ ਸੀ ਵੀ ਮੈਂ ਭਰਵੱਟਿਆਂ ਦਾ ਜਾਂ ਹੋਰ ਬ੍ਰਿਟਿਸ਼ ਜਿਹੜੇ ਬਾਲਾਂ ਦੀ ਕਰਤਾ ਉਹ ਆਪਣੇ ਜਿੱਥੋਂ ਤਾਂ ਲਾ ਗਏ ਵੀ ਗੁਰਦੁਆਰੇ ਆਉਂਦੇ ਆ ਬਹੁਤ ਲੋਕ ਮੇਰਾ ਬਿਜ਼ਨਸ ਚੱਲ ਪਊਗਾ ਪਰ ਉਹ ਫਿਰ ਲਹਾਇਆ ਜਦੋਂ ਹਨਾ ਦੇਖਿਆ ਲੋਕਾਂ ਨੇ ਵੀ ਗੁਰਦੁਆਰੇ ਦੇ ਮਤਲਬ ਨੋਟਿਸ ਬੋਰਡ ਦੇ ਉੱਤੇ ਵੀ ਅਸੀਂ ਤਾਂ ਕੇਸਾਂ ਦੇ ਸੰਘ ਹਨਾ ਵੀ ਸਵਾਸਾਂ ਤੱਕ ਗੱਲ ਕਰਦੇ ਹਾਂ ਤੇ ਇਹ ਮਤਲਬ ਕੇਸਾਂ ਨੂੰ ਕਤਲ ਕਰਾਉਣ ਵਾਲੇ ਕੰਮ ਇੱਥੇ ਕਰ ਦਿੱਤੇ ਉਹ ਨਾ ਫਿਰ ਪ੍ਰੋਟੈਸਟ ਕੀਤਾ ਕੁੜੀ ਨੇ ਇਹ ਤਾਂ ਜੀ ਨਵਿਆਂ ਨੂੰ ਦੇਖ ਕੇ ਰਾਜੀ ਨਹੀਂ ਇਹ ਤਾਂ ਫਲਾਨਾ ਦਾ ਪਰ ਐਕਚੁਲੀ ਉਹ ਕੁੜੀ ਰੋਂਗ ਸੀਗੀ ਹਨਾ ਉਹਨੇ ਗਲਤ ਥਾਂ ਦੇ ਉੱਤੇ ਉਹ ਐਡਵਰਟਾਈਜ਼ ਕਰਨਾ ਸ਼ੁਰੂ ਕੀਤਾ ਹਨਾ ਗੁਰਦੁਆਰੇ ਥੋੜੋ ਤੁਸੀਂ ਇੱਦਾਂ ਦੇ ਕੰਮ ਕਰ ਸਕਦੇ ਆ ਜੇ ਇਸ ਧਰਮ ਦਾ ਆਧਾਰ ਮੇਨ ਆਧਾਰ ਹੈ ਵੀ ਕੇਸ ਰੱਖਣੇ ਆ ਕਕਾਰਾਂ ਦੇ ਵਿੱਚ ਜਾਂਦੇ ਆ ਤੁਸੀਂ ਉਹਨਾਂ ਨੂੰ ਕਤਲ ਕਰਨ ਦਾ ਬਿਊਟੀ ਬਿਊਟੀਸ਼ੀਅਨ ਦਾ ਭਰਵੱਟਿਆਂ ਨੂੰ ਮੰਨਣ ਦੇ ਪੋਸਟਰ ਗੁਰਦੁਆਰੇ ਥੋੜੇ ਲਵਾ ਸਕਦੇ ਆ ਹਨਾ ਤੇ ਉਹ ਲਹਾਏ ਤਾਂ ਫਿਰ ਉਹਦੇ ਬਾਰੇ ਫਿਰ ਮਤਲਬ ਹਾਹਾਕਾਰ ਮਚਾਈ ਜੀ ਇਹ ਤਾਂ ਜੀ ਧੱਕਾ ਕਰਦੇ ਆ ਫਲਾਨਾ ਕਰਦੇ ਧਿਮਕੜਾ ਕਰਦੇ ਉਦੋਂ ਆਪਾਂ ਗੱਲ ਕੀਤੀ ਵੀ ਸੀ ਇਸ ਮਸਲੇ ਦੇ ਉੱਤੇ ਸੋ ਇਸ ਕਰਕੇ ਨਾ ਕੋਈ ਵੀ ਬਿਜ਼ਨਸ ਹੈ ਹੁਣ ਉਹਨੂੰ ਦੇਖ ਸੋਚ ਸਮਝ ਕੇ ਉਹ ਖੋਲਣਾ ਚਾਹੀਦਾ ਕਿ ਗੁਰਦੁਆਰੇ ਦੇ ਥਾਂ ਦੇ ਲਾਗੇ ਇਤਿਹਾਸਕ ਥਾਂ ਦੇ ਲਾਗੇ ਪਹਿਲੀ ਗੱਲ ਤਾਂ ਉਹ ਨਾਈ ਦੀ ਦੁਕਾਨ ਉਹਨੂੰ ਨਾਈ ਨੂੰ ਹੀ ਨਹੀਂ ਸੀ ਖੋਲਣੀ ਚਾਹੀਦੀ ਜਦੋਂ ਜੇ ਹੁਣ 20-25 ਸਾਲ ਵੀ ਪਹਿਲਾਂ ਖੋਲੀ ਹੈ ਤਾਂ ਉਹਨੂੰ ਖੋਲਣੀ ਨਹੀਂ ਸੀ ਚਾਹੀਦੀ ਕਿਉਂਕਿ ਉਹ ਇਤਿਹਾਸਕ ਥਾਂ ਆ ਚਾਹੇ ਉੱਥੇ ਉਸ ਵੇਲੇ ਗੁਰਦੁਆਰਾ ਨਹੀਂ ਸੀ ਇੱਕ ਮੱਟੀ ਸੀ ਪਰ ਥਾਂ ਤਾਂ ਸੀ ਨਾ ਉਹ ਸੋ ਇਸ ਕਰਕੇ ਜੇ ਹੁਣ ਵੀ ਆ ਤਾਂ ਹੁਣ ਵੀ ਦੂਜੇ ਪਾਸੇ ਇਹਨਾਂ ਨੂੰ ਕੁੱਟਣਾ ਨਹੀਂ ਸੀ ਚਾਹੀਦਾ ਇਹ ਵੀ ਗੱਲ ਬਹੁਤ ਮਾੜੀ ਆ ਖੈਰ ਸਾਡੇ ਨਾਲ ਗੁਰਿੰਦਰ ਸਿੰਘ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਭਾਈ ਜੀ ਇਹ ਤਾਂ ਬੱਬੂ ਮਾਨ ਦੇ ਫੈਨ ਹੋਣੇ ਆ ਇੱਕ ਗੀਤ ਵੀ ਆ ਕਬਜ਼ਾ ਲੈਣਾ ਹੋ ਸਕਦਾ ਇਹ ਵੀ ਗੱਲ ਹੈ ਅਮਰੀਕ ਭਾਜੀ ਇੱਕ ਗੀਤ ਸੁਣ ਲਈਏ ਤੇ ਉਸ ਤੋਂ ਬਾਅਦ ਨਾ ਫਿਰ ਆਪਾਂ ਕੁਛ ਹੋਰ ਅਹਿਮ ਮਸਲੇ ਡਿਸਕਸ ਕਰਨੇ ਆ ਸੋ ਦੋਸਤੋ ਜੁੜੇ ਰਹੋ ਪ੍ਰੋਗਰਾਮ ਦੇ ਵਿੱਚ ਆਪਣੇ ਦਿਲ ਵਾਲੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਦੇ ਰਹੋ ਅਗਰ ਕੋਈ ਸਾਊਂਡ ਕੁਆਲਿਟੀ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਦਿੱਕਤ ਆ ਰਹੀ ਹੈ ਤਾਂ ਸਾਨੂੰ ਜ਼ਰੂਰ ਦੱਸਿਓ ਕਿ ਕਿਸ ਤਰ੍ਹਾਂ ਦਾ ਚੱਲ ਰਿਹਾ ਅੱਜ ਕਿਉਂਕਿ ਅਮਰੀਕ ਭਾਜੀ ਅੱਜ ਨਵੇਂ ਸਿਸਟਮ ਦੇ ਰਾਹੀਂ ਜੁੜੇ ਨੇ ਮੇਰਾ ਵੀ ਸਿਸਟਮ ਨਵਾਂ ਹੈ ਸਟੂਡੀਓਜ਼ ਦੀ ਅਪਗ੍ਰੇਡ ਚੱਲ ਰਹੀ ਹੈ ਪ੍ਰੋਗਰਾਮ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਵਧੀਆ ਹੋਰ ਲੈ ਕੇ ਆਵਾਂਗੇ ਸੋ ਇੱਕ 76 ਗਿੱਲ ਦਾ ਗੀਤ ਸੁਣਦੇ ਹਾਂ ਜੀ ਤੇ ਕਾਸ਼ ਐਲਬਮ ਦਾ ਨਾਂ ਵੀ ਕਾਸ਼ ਹੈ ਤੇ ਗੀਤ ਦਾ ਟਾਈਟਲ ਵੀ ਕਾਸ਼ ਹੀ ਹੈ
ਸਾਰੀ ਦੁਨੀਆ ਦੇ ਨਾਲ ਲੜ ਜਾਵੇ ਜਿਹਨੂੰ ਪਾਉਣ ਦੀ ਖਾਤਰ ਸੱਤ ਜਨਮਾਂ ਤੱਕ ਵੀ ਮਰ ਜਾਵੇ ਜਿਹਨੂੰ ਚਾਉਣ ਦੀ ਖਾਤਰ ਸਾਰੀ ਦੁਨੀਆ ਦੇ ਨਾਲ ਲੜ ਜਾਵੇ ਜਿਹਨੂੰ ਪਾਉਣ ਦੀ ਖਾਤਰ ਸੱਤ ਜਨਮਾਂ ਤੱਕ ਵੀ ਮਰ ਜਾਵੇ ਜਿਹਨੂੰ ਚਾਉਣ ਦੀ ਖਾਤਰ ਰੱਬ ਦੇ ਨਾਲ ਬਿਰਸ ਜਾਵੇ ਕਾਸ਼ ਮੈਂ ਉਹ ਹੋਵਾਂ ਕਾਸ਼ ਮੈਂ ਉਹ ਹੋਵਾਂ ਕਾਸ਼ ਮੈਂ ਉਹ ਹੋਵਾਂ ਤੇਰੀ ਬੁੱਲੀਆਂ ਤੇ ਮੁਸਕਾਨ ਆਵੇ ਜਿਹਨੂੰ ਵੇਖ ਲਏ ਹੱਸਦੇ ਤੇਰੀ ਜਾਨ ਦੇ ਵਿੱਚ ਫਿਰ ਜਾਨ ਆਵੇ ਜੀ ਦਾ ਮੁਖ ਤੱਕ ਤੱਕ ਕੇ ਤੇਰੀ ਜਾਨ ਦੇ ਵਿੱਚ ਫਿਰ ਜਾਨ ਆਵੇ ਜੀ ਦਾ ਮੁਖ ਤੱਕ ਤੱਕ ਕੇ ਤੂੰ ਆਪਣੇ ਪਿੰਡ ਦਾ ਰਾਹ ਭੁੱਲ ਜੇ ਜੀ ਦਾ ਹੱਥ ਛੱਡ ਕੇ ਕਾਸ਼ ਮੈਂ ਉਹ ਕਾਸ਼ ਮੈਂ ਉਹ ਕਾਸ਼ ਮੈਂ ਉਹ ਕਾਸ਼ ਮੈਂ ਹੱਥੀ ਕਰੇ ਤੁਝੇ ਨੂੰ ਧੁੱਪੀ ਛਾਵਾਂ ਆਪਣੇ ਹੱਥੀ ਕਰੇ ਤੁਝੇ ਨੂੰ ਧੁੱਪੀ ਛਾਵਾਂ ਜੀ ਦੇ ਸਿਰ ਤੋਂ ਮਿਰਚਾਂ ਵਾਰ ਕਰੇ ਦੂਰ ਬਣਾਵਾਂ ਕਾਸ਼ ਮੈਂ ਉਹ ਕਾਸ਼ ਮੈਂ ਉਹ ਕਾਸ਼ ਮੈਂ ਉਹ ਕਾਸ਼ ਮੈਂ ਜੀ ਦੇ ਲਈ ਤੂੰ ਸੁਰਮਾ ਪਾਵੇ ਨੈਣਾ ਦੇ ਵਿੱਚ ਜੀ ਦੇ ਲਈ ਤੂੰ ਸੁਰਮਾ ਪਾਵੇ ਆਖੇ ਤੈਨੂੰ ਨਿਜ਼ਾਮ ਪੂਰੀ ਗੀਤ ਜੀ ਦੇ ਤੂੰ ਗਾਵੇ ਕਾਸ਼ ਮੈਂ
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ
ਸੋ ਦੋਸਤੋ ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ ਟੀ ਆਰ ਪੀ ਆਰ ਐਮ ਆਰ ਟੀ ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਓ ਨੇਹਾ ਇੰਨੀ ਉਦਾਸ ਕਿਉਂ ਹੈ
ਓ ਯਾਰ ਉਦਾਸ ਨਹੀਂ ਕਨਫਿਊਜ਼ਡ ਹਾਂ ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ
ਓਏ ਹੋਏ ਬਸ ਇੰਨੀ ਛੋਟੀ ਜਿਹੀ ਗੱਲ ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ ਉਹਦੇ ਵਿੱਚੋਂ ਟ੍ਰੇਡ ਕੋਰਸਿਸ ਆਟੋਮੋਟਿਵ ਕਾਰਪੈਂਟਰੀ ਪੇਂਟਿੰਗ ਬਿਲਡਿੰਗ ਐਂਡ ਕੰਸਟਰਕਸ਼ਨ ਹੈਲਥ ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3 ਡਿਪਲੋਮਾ ਇਨ ਚਿਲਡਰਨ ਸਰਵਿਸਿਜ਼ ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ
ਅਰੇ ਵਾਹ ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-23-028-859-0377 ਤੇ
ਮੇਰਾ ਇਸ ਵਾਰ ਸਤੰਬਰ ਵਿੱਚ ਇੰਡੀਆ ਜਾਣ ਨੂੰ ਬਹੁਤ ਦਿਲ ਕਰਦਾ ਪਰ ਹੌਸਲੇ ਜਾ ਹੀ ਨਹੀਂ ਪੈਂਦਾ
ਪਰ ਉਹ ਕਿਉਂ ਟਿਕਟਾਂ ਬਹੁਤ ਮਹਿੰਗੀਆਂ
ਓ ਟਿਕਟਾਂ ਦੀ ਚਿੰਤਾ ਛੱਡੋ ਬਸ ਗਰੇਵਾਲ ਆਟਾ ਲਿਆਓ ਤੇ 2 ਇੰਡੀਆ ਦੀਆਂ ਹਵਾਈ ਟਿਕਟਾਂ ਮੁਫਤ ਪਾਓ
ਪਰ ਉਹ ਕਿੱਦਾਂ
ਗਰੇਵਾਲ ਗ੍ਰੇਨ ਮਿਲਸ ਲੈ ਕੇ ਆ ਰਹੇ ਨੇ ਭਾਰਤ ਦੀਆਂ 2 ਹਵਾਈ ਟਿਕਟਾਂ ਜਿੱਤਣ ਦਾ ਸੁਨਹਿਰੀ ਮੌਕਾ ਜੀ ਹਾਂ ਹੁਣ ਤੁਸੀਂ ਹਰ ਆਟਾ ਬੈਗ ਨਾਲ ਪਾਓਗੇ ਇਸ ਲੱਕੀ ਡਰਾ ਵਿੱਚ ਸ਼ਾਮਿਲ ਹੋਣ ਦਾ ਮੌਕਾ ਤੇ ਇਸ ਡਰਾ ਦੇ ਜੇਤੂ ਦਾ ਨਾਮ ਅਸੀਂ ਘੋਸ਼ਿਤ ਕਰਾਂਗੇ ਅਗਸਤ ਦੀ 15 ਤਰੀਕ ਨੂੰ ਹਰਮਨ ਰੇਡੀਓ ਤੇ ਵਧੇਰੇ ਜਾਣਕਾਰੀ ਲਈ
ਫਾਲੋ ਕਰੋ ਗਰੇਵਾਲ ਆਟਾ ਦਾ ਫੇਸਬੁੱਕ ਪੇਜ ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 03940884666 ਜਾਂ 04303007 ਤੇ
ਤੇ ਫਿਰ ਦੇਰ ਕਾਦੀ ਅੱਜ ਹੀ ਜਾਓ ਤੇ ਗਰੇਵਾਲ ਆਟਾ ਲਿਆਓ ਈਟ ਫਰੈਸ਼ ਬੀ ਹੈਲਦੀ
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ ਸਿਰਫ ਇੱਕੋ ਹੀ ਜਗ੍ਹਾ ਤੇ 1 & Only MD Spices 862A Pittwater Road DOI New South Wales ਸੰਪਰਕ ਕਰੋ 8959-4351 ਤੇ MD Spices
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਨ ਸ਼ਨਿਚਰਵਾਰ ਦੀ ਸੁਬਾਹ ਚੱਲ ਰਹੀ ਹੈ 27 ਜੁਲਾਈ 2019 ਇਸ ਵੇਲੇ ਤੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਜੀ ਤੁਸੀਂ। ਦਿਲ ਵਾਲੀ ਗੱਲ ਦੇ ਵਿਚ 10:06 ਸਿਡਨੀ ਸਮੇਂ ਦੇ ਮੁਤਾਬਿਕ ਹੋ ਚੁੱਕੇ ਨੇ। ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਸ਼ਾਮਲ ਨੇ ਪ੍ਰੋਗਰਾਮ ਦੇ ਵਿਚ। ਅਮਰੀਕ ਜੀ, ਪਹਿਲਾਂ ਆਪਾਂ ਕੁਛ ਸੁਨੇਹੇ ਲੈਣੇ ਆ ਜਿਹੜੇ ਸੱਜਣਾ ਮਿੱਤਰਾਂ ਦੇ ਆਏ ਨੇ ਬ੍ਰੇਕ ਦੇ ਦੌਰਾਨ। ਕਿਤਾਬ ਦੀ ਕਾਫੀ ਡਿਮਾਂਡ ਹੈ ਜਿਹਦੀ ਆਪਾਂ ਸਵੇਰੇ ਗੱਲ ਕੀਤੀ ਸੀ ਵਾਲਡਨ, ਤੇ ਮੈਂ ਸਾਰੇ ਲਿੰਕ ਭੇਜੀ ਜਾ ਰਿਹਾ। ਮੈਨੂੰ ਸਾਡੇ ਸੱਜਣ ਦੋਸਤ ਨੇ ਲਾਜਵਿੰਦਰ ਸਿੰਘ ਹੋਣਾ ਨੇ ਉਹਦਾ ਲਿੰਕ ਭੇਜਿਆ ਸੀ। ਸੋ ਮੈਂ ਜਿਨ੍ਹਾਂ ਜਿਨ੍ਹਾਂ ਸੱਜਣਾਂ ਨੇ ਮੰਗੀ ਹੈ ਕਿਤਾਬ ਉਹਨਾਂ ਨੂੰ ਇਹ ਭੇਜ ਦਿੱਤੀ ਆ। ਤਾਂ ਇੱਧਰ ਵਟਸਐਪ ਜ਼ਰੀਏ ਵੀ ਕੇਡੀ ਧਾਲੀਵਾਲ, ਹਾਂਜੀ ਕੀ ਹਾਲ ਚਾਲ ਹੈ ਬਾਈ ਜੀ, ਕਹਿੰਦੇ ਨੇ ਕਿ ਕ੍ਰਿਸਟਲ ਕਲੀਅਰ ਸਾਊਂਡ ਹੈ। ਬਹੁਤ ਬਹੁਤ ਧੰਨਵਾਦ ਫੀਡਬੈਕ ਦੇ ਲਈ, ਅੱਜ ਨਵਾਂ ਸਿਸਟਮ ਚੱਲ ਰਿਹਾ, ਸੋ ਉਸ ਦੇ ਲਈ ਸ਼ੁਕਰਾਨਾ ਜੀ। ਤੇ ਕੁਛ ਹੋਰ ਮਸਲੇ ਨੇ ਜਗਤਾਰ ਭਾਜੀ ਨੇ ਸਾਡੇ ਨਾਲ ਸਾਂਝੇ ਕੀਤੇ, ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ। ਰਣਜੀਤ ਸਿੰਘ ਸੇਖੋਂ ਮੁੱਦਕੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਪਾਲਾ ਬੈਂਸ ਵੀ ਆਪਾਂ ਗੱਲ ਕਰਦੇ ਆ ਥੋੜੀ ਦੇਰ ਬਾਅਦ ਇਹਨਾਂ ਦੇ ਮਸਲੇ ਦੀ। ਸੋ ਅਮਰੀਕ ਜੀ, ਆਪਾਂ ਕਿਤਾਬਾਂ ਬਾਰੇ ਗੱਲ ਕਰ ਰਹੇ ਸੀਗੇ, ਪੜ੍ਹਨ ਦੀ ਗੱਲ ਕਰ ਰਹੇ। ਤੁਸੀਂ ਮੈਨੂੰ ਕਹਿ ਰਹੇ ਸੀ ਆਫ ਲਾਈਨ ਕਿ ਮੈਂ ਕੁਛ ਗੱਲ ਕਰਨੀ ਆ ਪੜ੍ਹਨ ਬਾਰੇ, ਕੀ ਕਹਿਣਾ ਚਾਹੁੰਦੇ ਹੋ?
ਅਮਨੀ, ਪੜ੍ਹਨਾ ਤਾਂ ਚਾਹੀਦਾ ਹੈ, ਪਰ ਇੰਨਾ ਨਹੀਂ ਪੜ੍ਹਨਾ ਚਾਹੀਦਾ। ਤੁਹਾਨੂੰ ਨਾ ਥੋੜਾ ਰੋਕ ਰੋਕ ਕੇ ਪੜ੍ਹਨਾ ਚਾਹੀਦਾ। ਸਾਲ ਵਿਚ 2 ਕਿਤਾਬਾਂ ਜਾਂ 3 ਕਿਤਾਬਾਂ, ਅੱਬਲ ਤਾਂ 2 ਕਿਤਾਬਾਂ ਪੜ੍ਹਨੀਆਂ ਚਾਹੀਦੀਆਂ, ਕਿਉਂਕਿ ਜਿਹੜੀ ਜੇ ਤੁਸੀਂ ਅਬਗਾਉਣ ਕਿਤਾਬਾਂ ਪੜ੍ਹਨ ਲੱਗ ਪਓ ਨਾ, ਜ਼ਿਆਦਾ ਕਿਤਾਬਾਂ ਪੜ੍ਹਨ ਲੱਗ ਪਓ, ਤਾਂ ਉਹਨਾਂ ਦੀ ਛਾਪ ਹੈ ਨਾ ਤੁਹਾਡੇ ਦਿਲ ਤੇ ਨਹੀਂ ਰਹਿੰਦੀ। ਕਿ ਕਿਤਾਬ ਜਿਹੜੇ ਜਿਸ ਵੇਲੇ ਤੁਸੀਂ ਕਿਤਾਬ 1 ਜਾਂ 2 ਪੜ੍ਹਦੇ ਆ, ਤੇ ਤੁਹਾਡੇ ਦਿਲ ਤੇ ਛਾਪ ਰਹਿੰਦੀ, ਉਹ ਫਿਰ ਤੁਹਾਨੂੰ ਚੰਗਾ ਬਹੁਤ ਲੱਗਦਾ। ਤੇ ਮੇਰੇ ਖਿਆਲ ਦੇ ਵਿਚ ਜ਼ਿਆਦਾ ਆਪਣੇ ਪ੍ਰੋਫੈਸ਼ਨ ਚ ਤੁਹਾਨੂੰ ਧਿਆਨ ਦੇਣਾ ਚਾਹੀਦਾ, ਉਹਤੇ ਅਪਗ੍ਰੇਡ ਕਰਨਾ ਚਾਹੀਦਾ, ਜ਼ਿਆਦਾ ਪ੍ਰੋਫੈਸ਼ਨ ਨੂੰ ਉਹਦੇ ਬਾਰੇ ਪੜ੍ਹਨਾ ਚਾਹੀਦਾ। ਜੇ ਤੁਸੀਂ ਉਦਾਂ ਕਿਤਾਬਾਂ ਪੜ੍ਹਦੇ ਆ, ਤਾਂ ਉਹਨੂੰ 2 ਜਾਂ 1 ਕਿਤਾਬ ਤੁਹਾਨੂੰ ਸਾਲ ਦੀ ਪੜ੍ਹਨੀ ਚਾਹੀਦੀ ਹੈ, ਚੰਗੀ ਤਰ੍ਹਾਂ ਪੜ੍ਹਨੀ ਚਾਹੀਦੀ, ਉਹਦੀ ਘੋਖ ਵੀ ਕਰਨੀ ਚਾਹੀਦੀ ਹੈ
ਜੀ। ਬਿਲਕੁਲ, ਜਿਹੜੀ ਨਾ ਇੱਕ ਕਿਤਾਬ ਪੜ੍ਹ ਕੇ ਉਸ ਨੂੰ ਹਜ਼ਮ ਕਰਨਾ, ਉਸ ਨੂੰ ਹੰਡਾਉਣਾ, ਉਸ ਨੂੰ ਅਨੁਭਵ ਕਰਨਾ, ਉਹਨੂੰ ਟਾਈਮ ਲੱਗਦਾ ਥੋੜਾ ਜਿਹਾ। ਸੋ ਇਸ ਕਰਕੇ ਨਾ ਅਸੀਂ ਕਈ ਵਾਰੀ ਕਹਿੰਦੇ ਆ ਜਿਹੜੀ ਗੁਰਬਾਣੀ ਵੀ ਆ ਨਾ, ਉਹ ਚਲੋ ਠੀਕ ਆ, ਆਪਾਂ ਅਖੰਡ ਪਾਠ ਸਾਹਿਬ ਕਰਦੇ ਆ, ਲਗਾਤਾਰ ਪੜ੍ਹਦੇ ਆ, ਉਹ ਵੱਖਰੀ ਗੱਲ ਹੈ। ਪਰ ਮੈਨੂੰ ਲੱਗਦਾ ਕਿ ਆਪਾਂ ਨੂੰ ਇੱਕ ਇੱਕ ਸ਼ਬਦ ਕਰਕੇ ਪੜ੍ਹਨਾ ਚਾਹੀਦਾ। ਜ਼ਰੂਰੀ ਨਹੀਂ ਹੈਗਾ ਅਸੀਂ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਆ, ਪਰ ਅਸੀਂ ਅਗਰ ਇੱਕ ਸ਼ਬਦ ਨੂੰ ਹੰਢਾ ਲਈਏ, ਸਮਝ ਲਈਏ, ਉਸ ਨੂੰ ਫੀਲ ਕਰ ਲਈਏ, ਉਸ ਨੂੰ ਗਾ ਲਈਏ, ਉਸ ਦੇ ਅਨੁਭਵ ਜਿਹੜੇ ਗੁਰੂ ਸਾਹਿਬ ਨੇ ਆਪਣੇ ਅੰਦਰ ਪ੍ਰਕਾਸ਼ ਹੋਏ ਸੀ ਉਹਨਾਂ ਦੇ, ਉਹ ਸਾਡੇ ਲਈ ਲਿਖੇ ਨੇ, ਉਹਨਾਂ ਨੂੰ ਅਸੀਂ ਦੁਬਾਰਾ ਉਜਾਗਰ ਕਰ ਲਈਏ, ਤਾਂ ਮੈਨੂੰ ਲੱਗਦਾ ਇਹ ਵੀ ਆਪਣੇ ਆਪ ਚ ਇੱਕ ਉਪਲਬਧੀ ਹੋਏਗੀ। ਤੇ ਜਿਹੜੀ ਕਿਤਾਬ ਹੁੰਦੀ ਹੈ ਜੀ,
ਮੇਰੇ ਖਿਆਲ ਦੇ ਵਿਚ ਨਾ ਜਿਹੜਾ ਆਦਮੀ, ਵੈਸੇ ਵਿਚਾਰ ਆਪਣੇ ਆਪਣੇ ਹੁੰਦੇ ਆ ਤੇ ਗਲਤ ਵੀ ਹੋ ਸਕਦੇ ਆ, ਜੇ ਤੁਸੀਂ ਨਾ ਚੰਗਾ ਫੀਲ ਕਰਨਾ ਹੈ ਤਾਂ ਤੁਹਾਨੂੰ ਬਾਹਰ ਜਾ ਕੇ ਕਿਸੇ ਮੈਦਾਨ ਦੇ ਵਿਚ ਸਵੇਰੇ ਉੱਠ ਕੇ, ਜਿੱਥੇ ਬਹੁਤ ਸਾਰੇ ਦਰਖਤ ਹੁੰਦੇ ਜਾਂ ਬਗੀਚੇ ਹੁੰਦੇ, ਉੱਥੇ ਜਾ ਕੇ ਬੈਠੋ, ਉਹਨਾਂ ਚੀਜ਼ਾਂ ਨੂੰ ਦੇਖੋ, ਫਿਰ ਉਹਨਾਂ ਦੇ ਵਿਚ ਆਪਣਾ ਆਪ ਟੋਲੋ ਵੀ ਤੁਸੀਂ ਉਹਨਾਂ ਵਿਚ ਕਿੱਥੇ ਫਿੱਟ ਹੁੰਦੇ ਆ, ਫਿਰ ਤੁਹਾਨੂੰ ਚੰਗਾ ਲੱਗੂਗਾ। ਜੇ ਹੁਣ ਕੋਈ ਕਿਤਾਬ ਆ ਜਿਹੜਾ ਰਾਈਟਰ ਆ, ਕਿਤਾਬ ਦਾ ਰਾਈਟਰ ਆ, ਉਹ ਕਈ ਵਾਰੀ ਬਹੁਤ ਵਧੀਆ ਗੱਲਾਂ ਉਹਦੇ ਵਿਚ ਲਿਖੀਆਂ ਹੁੰਦੀਆਂ, ਪਰ ਉਹਦੀ ਪਰਸਨੈਲਿਟੀ ਉਹਦੇ ਨਾਲ ਮਿਲਦੀ ਨਹੀਂ ਹੈ। ਜਿੱਦਾਂ ਹੁਣ ਕਈ ਰਾਈਟਰ ਹੁੰਦੇ ਉਹ ਸ਼ਰਾਬ ਪੀ ਕੇ ਲਿਖਦੇ ਆ, ਹੁਣ ਜਿਹੜੀ ਬਾਣੀ ਸ਼ਰਾਬ ਪੀ ਕੇ ਲਿਖੀ ਜਾਂਦੀ ਹੈ, ਬਾਣੀ ਦਾ ਮਤਲਬ ਇਹ ਨਹੀਂ ਉਹ ਗੁਰੂਆਂ ਦੀ ਗੱਲ ਕਰਦਾ, ਮੈਂ ਕਹਿੰਦਾ ਜਿਹੜੇ ਲਿਖਤ ਸ਼ਰਾਬ ਪੀ ਕੇ ਲਿਖੀ ਜਾਂਦੀ ਹੈ, ਉਹਦੇ ਵਿਚ ਸੁਗੰਧੀ ਕਿੱਦਾਂ ਦੀ ਆਉਂਦੀ ਹੋਊਗੀ, ਉਹਦੇ ਵਿਚਾਰ ਜਿਹੜੇ ਉਸ ਵੇਲੇ ਦਾ ਗੱਲ ਫੁਰਦੀ ਆ, ਲੇਕਿਨ ਐਕਚੁਅਲ ਲਾਈਫ ਚ ਬੰਦਾ ਕਿੱਦਾਂ ਦਾ ਹੋਊਗਾ। ਰਾਈਟਰ ਜਿਹੜੇ ਹੁੰਦੇ ਨਾ ਉਹਨਾਂ ਦਾ, ਜੇ ਮੇਰੇ ਖਿਆਲ ਦੇ ਵਿਚ, ਮੈਂ ਗਲਤ ਵੀ ਹੋ ਸਕਦਾ, ਲਿਖਣ ਵੇਲੇ ਕਰੈਕਟਰ ਹੋਰ ਹੁੰਦਾ, ਅਸਲੀ ਜੀਵਨ ਵਿਚ ਕਰੈਕਟਰ ਹੁੰਦਾ, ਹੋਰ ਵੀ ਹੁੰਦਾ,
ਇਹ ਵੀ ਇੱਕ ਸਮੱਸਿਆ।
ਤੁਸੀਂ ਕਿੰਨਾ ਕਿ ਇਹਦੇ ਨਾਲ ਸਹਿਮਤ?
ਮੈਂ ਪੂਰੀ ਤਰ੍ਹਾਂ ਸਹਿਮਤ ਹਾਂ, ਮੈਂ ਪੂਰੀ ਤਰ੍ਹਾਂ ਸਹਿਮਤ ਹਾਂ। ਬਹੁਤ ਸਾਰੇ
ਪੂਰੀ ਤਰ੍ਹਾਂ ਸਹਿਮਤ ਹੀ
ਹਾਂ, ਲਿਖਾਰੀਆਂ ਨੂੰ ਜਾਣਦਾ ਜਿਹੜੇ, ਮਤਲਬ ਉਹ ਸਪਲਿਟ ਪਰਸਨੈਲਿਟੀ ਹੁੰਦੀ ਆ, ਕਿ ਆਪਾਂ ਕਈ ਵਾਰੀ ਇਹ ਸੋਚਣਾ ਹੁੰਦਾ, ਹੁਣ ਜਿੱਦਾਂ ਗੁਰਬਾਣੀ ਆ, ਆਪਾਂ ਗੁਰਬਾਣੀ ਦੇ ਰਚਨਹਾਰਿਆਂ ਦੀ ਗੱਲ ਕਰਦੇ ਹਾਂ, ਭਗਤਾਂ ਦੀ ਗੱਲ ਕਰਦੇ ਹਾਂ, ਗੁਰੂਆਂ ਦੀ ਗੱਲ ਕਰਦੇ ਹਾਂ, ਭੱਟਾਂ ਦੀ ਗੱਲ, ਉਹਨਾਂ ਨੇ ਉਹ ਬਾਣੀ ਆ ਉਹਨਾਂ ਵਿਚ ਕੰਪਾਇਲ ਹੋਈ, ਉਹ ਜਿਨ੍ਹਾਂ ਦੇ ਜੀਵਨ ਵੀ ਉਹੋ ਜਿਹਾ ਸੀ ਜਿਹੋ ਜਿਹਾ ਉਹਨਾਂ ਨੇ ਪ੍ਰਚਾਰਿਆ,
ਜੀਵਨ ਵੀ ਉਹੋ ਜਿਹਾ ਜੀਆ ਆ।
ਹਾਂ, ਤੇ ਮੈਂ ਬਹੁਤ
ਹੁਣ ਤਾਂ ਜਿਹੜੇ ਰਾਈਟਰ ਆ, ਜਿੱਦਾਂ ਅਖਬਾਰਾਂ ਚ ਵੀ ਰਾਈਟਰ ਆ ਅਮਨਦੀਪ, ਜਿਹੜੇ ਕਈ ਪ੍ਰੈਜੈਂਟਰ ਵੀ ਆ, ਜਿੱਦਾਂ ਬੋਰਿਸ ਜੌਨਸਨ ਦੀ ਗੱਲ ਕਰਾਂਗੇ, ਨਾ ਉਹ ਟੀਵੀ ਦਾ, ਉਹ ਟੀਵੀ ਦਾ ਕਲਾਕਾਰ ਨਹੀਂ ਸੀ, ਉਹ ਬ੍ਰੌਡਕਾਸਟਰ ਰਿਹਾ ਆ, ਉਹ ਅਖਬਾਰਾਂ ਵਿਚ ਲਿਖਦਾ ਰਿਹਾ ਆ, ਤੇ ਉਹਦੀ ਜਿਹੜੀ ਲਿਖਤ ਆ ਨਾ ਸਾਇਲੈਂਟ ਹੁੰਦੀ ਸੀ, ਉਹ ਜੋ ਲਿਖਦਾ ਸੀ, ਜਿੱਦਾਂ ਹੁਣ ਇੱਕ BBC ਦਾ ਬਹੁਤ ਵੱਡਾ ਡਾਕੂਮੈਂਟਰੀ ਬਣਾਦਾ ਆ, ਸ਼ਾਇਦ ਤੁਹਾਨੂੰ ਡੇਵਿਨ ਐਡਨਬਰਾ, ਉਹਦੇ ਬਾਰੇ ਪਤਾ ਹੋਊਗਾ।
ਹਾਂਜੀ ਹਾਂਜੀ, ਆਪਣੇ
ਸੁਣਿਆ ਨਾ ਓਹਦੀ ਡਾਕੂਮੈਂਟਰੀ ਤੁਸੀਂ ਦੇਖੋ, ਓਹਦੀ ਡਾਕੂਮੈਂਟਰੀ ਵਿਚ ਜਿਸ ਵੇਲੇ ਕੋਈ ਚੀਜ਼ ਨੂੰ ਐਕਸਪਲੇਨ ਕਰਦਾ ਹੈ ਨਾ, ਓਹਦਾ ਕੰਟੈਂਟ ਬਹੁਤ ਰਿਚ ਹੁੰਦਾ, ਤੇ ਉਹ ਜਿਹੜੀ ਤਸਵੀਰ ਖਿੱਚਦਾ ਕਿਸੇ ਲੈਂਡਮਾਰਕ ਦੀ, ਕਿਸੇ ਜਗ੍ਹਾ ਦੀ, ਓਹਦੇ ਬਾਰੇ ਦੱਸਦਾ, ਓਹਦੇ ਪੰਛੀਆਂ ਬਾਰੇ ਦੱਸਦਾ, ਓਹਦੇ ਜੋ ਵੀ ਉਹ ਡਾਕੂਮੈਂਟਰੀ ਓਹਦੇ ਬਾਰੇ ਦੱਸਦਾ, ਕਦੇ ਵੀ ਓਹਦੀ ਆਪਣੀ ਜਿਹੜੀ ਦੇਖਿਆ ਉਹ ਬਹੁਤ ਘੱਟ ਦਿਖਾਈ ਦਿੰਦੀ ਹੈ। ਅਖੀਰ ਦੇ ਵਿਚ ਉਹ ਦੋ ਤਿੰਨ ਕਮੈਂਟ ਕਰਦਾ ਜਿਹਦੇ ਵਿਚ ਓਹਦੀ ਆਪਣੀ ਤਸਵੀਰ ਆਉਂਦੀ ਹੈ।
ਕਿਤਾਬ ਲਿਖਣ ਤੋਂ ਪਹਿਲਾਂ 2 ਸਾਲ ਉਹ ਆਪ ਜੰਗਲ ਦੇ ਵਿਚ ਰਿਹਾ, ਅਨੁਭਵ ਕੀਤਾ ਕਿਤਾਬ ਲਿਖਣ ਤੋਂ, ਨਾ ਕਿ ਉਹ ਕਿਤਾਬ ਲਿਖਣ ਤੋਂ ਬਾਅਦ ਫਿਰ ਓਹਨੂੰ ਸੱਚੀ ਸਾਬਤ ਕਰਨ ਦੇ ਲਈ ਲੋਕਾਂ ਨਾਲ ਲੜਦਾ ਰਿਹਾ ਜਾਂ ਕਿੱਦਾਂ, ਉਹ ਹਿੱਟ ਇਸ ਕਰਕੇ ਹੋਈ ਕਿਉਂਕਿ ਉਸ ਨੇ ਪਹਿਲਾਂ ਅਨੁਭਵ ਕੀਤਾ ਫਿਰ ਕਿਤਾਬ ਲਿਖੀ। ਜਿਹੜੀ ਸਾਡੀ ਬਾਣੀ ਆ, ਗੁਰਬਾਣੀ ਆ ਭਗਤਾਂ ਦੀ ਸਾਰੀ ਗੁਰੂਆਂ ਦੀ, ਉਹ ਜ਼ਿੰਦਗੀ ਚ ਉਹਨੇ ਅਨੁਭਵ ਕੀਤੇ। ਉਹਨਾਂ ਨੇ ਇਹ ਨਹੀਂ ਸੀਗਾ ਵੀ ਮੈਂ ਕਿਤਾਬ ਲਿਖ ਕੇ ਵੇਚ ਕੇ ਪੈਸੇ ਕਮਾਉਣੇ ਆ ਇਹਦੇ ਚੋਂ, ਉਹ ਅਨੁਭਵ ਨੂੰ ਇੱਕ ਕੈਪਸੂਲ ਮੰਗਰ ਕੰਡੈਂਸ ਕਰਕੇ ਲਿਖਿਆ ਹੋਇਆ ਸਾਡੇ ਵਾਸਤੇ, ਜੇ ਉਹਨੂੰ ਖੋਲਣਾ ਆ। ਜੇ ਪਹਿਲੇ ਪਾਤਸ਼ਾਹ ਦੀ ਬਾਣੀ ਸਾਡੇ ਕੋਲ ਹੈਗੀ ਆ, ਅਸੀਂ ਉਹਨੂੰ ਅਨੁਭਵ ਕਰਨਾ, ਤਾਂ ਜਿਹੜਾ ਪਹਿਲੇ ਪਾਤਸ਼ਾਹ ਦੇ ਸਾਰੀ ਜ਼ਿੰਦਗੀ ਦਾ ਅਨੁਭਵ ਉਹਦੇ ਵਿੱਚ ਆ, ਸਾਨੂੰ ਉਨਾ ਲਾਈਫ ਟਾਈਮ ਲੱਗੇਗਾ ਉਹਨੂੰ ਪੂਰਾ ਅਨੁਭਵ ਕਰਨ ਦੇ ਲਈ। ਉਹ ਵੀ ਪਤਾ ਨੀ ਕਿੰਨੇ ਲੱਗਣਗੇ, ਉਹ ਤਾਂ ਗੁਰੂ ਰੂਪ ਸੀ ਨਾ, ਅਸੀਂ ਤਾਂ ਫੇਰ
ਕਈ ਜਨਮ ਲੱਗੂਗੇ।
ਹਾਂ, ਸੋ ਇਸ ਕਰਕੇ ਨਾ ਮਤਲਬ ਕਿਤਾਬ ਪੜ੍ਹਨੀ ਵੀ ਆਉਣੀ ਚਾਹੀਦੀ ਆ। ਇੱਦਾਂ ਨੀ ਵੀ ਕਿਤਾਬ ਪੜ੍ਹ ਲਈ ਤਾਂ ਮਤਲਬ ਬਸ ਚਲੋ ਜੀ ਟਿੱਕ ਲਾ ਤਾ ਵੀ ਮੈਂ ਇੰਨੀਆਂ ਕਿਤਾਬਾਂ ਪੜ੍ਹ ਲਈਆਂ, ਪੜ੍ਹਿਆ ਮੂਰਖ ਆਖੀ ਹੈ ਨਾ, ਮੂਰਖਾਂ ਵਾਲਾ ਕੰਮ ਨਹੀਂ ਆਪਾਂ ਕਰਨਾ, ਅਨੁਭਵ ਕਰਨਾ ਹੈ।
ਮੈਂ ਇੰਨੀਆਂ ਕਿਤਾਬਾਂ ਲਿਖ ਦਿੱਤੀਆਂ।
ਹਾਂਜੀ ਹਾਂਜੀ, ਉਹ ਲਿਖਣ ਵਾਲਾ ਵੀ ਠੀਕ ਹੈ ਜੀ, ਬਹੁਤ ਸਾਰੇ ਸੱਜਣ ਮੰਗ ਰਹੇ ਨੇ ਕਿਤਾਬ।
ਅੱਜ ਕੱਲ ਤਾਂ ਤੁਸੀਂ ਤੁਸੀਂ ਪਹਿਲਾਂ ਗੱਲ ਕੀਤੀ ਹੈ, ਜਲੰਧਰ ਤੋਂ ਚੜ੍ਹਦੇ ਆ ਪਟਿਆਲੇ ਤੱਕ ਕਿਤਾਬ ਲਿਖ ਦਿੰਦੇ ਆ।
ਮੈਂ ਵੀ ਇੱਕ ਲਿਖ ਰਿਹਾ,
ਮੇਰੀ ਵੀ ਸਾਰੀ ਜ਼ਿੰਦਗੀ ਲੱਗ ਜਾਂਦੀ ਇੱਕ ਕਿਤਾਬ ਲਿਖਣ ਨੂੰ ਹੀ।
ਮੇਰੀ ਮੈਂ ਆਹੀ ਹੈ, ਮੈਨੂੰ 5 ਸਾਲ ਹੋ ਗਏ ਭਾਜੀ ਕਿਤਾਬ ਲਿਖਦੇ ਨੂੰ, ਮੈਨੂੰ ਅਜੇ ਮਤਲਬ
ਮੈਨੂੰ ਜਿਆਦਾ ਹੋ ਗਏ।
ਹਾਂਜੀ,
ਤੁਸੀਂ ਜਿਹੜੀ ਕਾਨਸੈਪਟ ਜਦੋਂ ਪਹਿਲਾਂ ਅਸੀਂ ਹਰਮਨ ਰੇਡੀਓ ਕਰਦੇ ਹੁੰਦੇ ਹੈਰਿਸ ਪਾਰਕ ਤੋਂ, ਉਦੋਂ ਤੁਹਾਨੂੰ ਦੱਸਦੇ ਹੁੰਦੇ ਸਾਨੂੰ ਇਹ ਕਾਨਸੈਪਟ ਮੈਂ ਲਿਖਣਾ ਹੈ ਕੋਈ ਸਮਥਿੰਗ, ਉਦੋਂ ਦੀ ਭੂਮਿਕਾ ਬਣਾ ਰਹੇ ਤੁਸੀਂ।
ਹਾਂਜੀ, ਉਹ ਹੁਣ ਮੈਂ ਹਜੇ ਪਰਸੋਂ ਹੀ ਪ੍ਰਿੰਟਰਸ ਨੂੰ ਭੇਜਿਆ ਪਹਿਲਾ ਡਰਾਫਟ, ਤੇ ਹਜੇ ਵੀ ਉਹਦੇ ਚ ਇੱਕ ਦੋ ਚੀਜ਼ਾਂ ਜਿਹੜੀਆਂ ਨੇ ਉਹ ਆਉਣੀਆਂ ਮੇਰੇ ਕੋਲ ਪਾਣੀਆਂ, ਪਰ ਆਈ ਐਮ ਟੇਕਿੰਗ ਮਾਈ ਟਾਈਮ ਪੇ। ਜਿਹੜਾ ਪਿਛਲੇ 20-25-30 ਸਾਲ ਦਾ ਮੇਰਾ ਤਜਰਬਾ ਆ ਜਾਂ ਜੋ ਮੈਨੂੰ ਅਨੁਭਵ ਹੈ, ਮੈਂ ਉਹਦੇ ਵਿੱਚ ਉਹ ਲਿਖਣ ਜਾ ਰਿਹਾ। ਹਾਲਾਂਕਿ ਮਤਲਬ ਮੈਨੂੰ ਕੋਈ ਇੱਦਾਂ ਨਹੀਂ ਹੈਗੀ, ਉਹ ਸਿਰਫ ਤੁਸੀਂ ਕਿਤਾਬ ਦੇ ਵਿੱਚ ਹੀ ਪੜੋਗੇ ਵੀ ਦੇਖੋਗੇ ਵੀ ਉਹ ਕਿਤਾਬ ਕਿਉਂ ਲਿਖੀ ਗਈ ਆ, ਹਨਾ। ਸੋ ਇਸ ਕਰਕੇ ਨਾ ਮੇਰਾ ਕੋਈ ਮੋਟਿਵ ਨਹੀਂ ਹੈਗਾ ਮੈਂ ਪੈਸੇ ਕਮਾਉਣੇ ਵਿੱਚੋਂ ਜਾਂ ਮੈਂ ਬਹੁਤ ਮਸ਼ਹੂਰ ਹੋਣਾ, ਜਾਂ ਜਿੰਨਾ ਪਰਮਾਤਮਾ ਨੇ ਸ਼ੋਭਾ ਦਿੱਤੀ ਹੋਈ ਉਹ ਪਹਿਲਾਂ ਦਿੱਤੀ ਹੀ ਹੋਈ ਆ, ਹਨਾ। ਉਹ ਕੋਈ ਕੰਮ ਕਰਾਉਣਾ ਉਹਨੂੰ ਵੱਖਰੀ ਗੱਲ ਹੈ। ਖੈਰ, ਆਪਾਂ ਨੂੰ ਨਾ ਰਾਈਟਰਸ ਦੀ ਜਿਹੜੀ ਆ ਉਹ ਚੁਣਨੇ ਚਾਹੀਦੇ ਨੇ, ਜਿੱਦਾਂ ਅਮਰੀਕ ਭਾਜੀ ਨੇ ਥੀਮ ਸ਼ੁਰੂ ਹੀ ਕੀਤਾ ਸੀ ਕਿ ਉਹਨਾਂ ਦਾ ਕਿਰਦਾਰ ਵੀ ਮੈਚ ਕਰਦਾ ਜਾਂ ਨਹੀਂ ਕਰਦਾ। ਕਈ ਵਾਰੀ ਹਾਈਪੋਥੈਟੀਕਲ ਗੱਲਾਂ ਹੁੰਦੀਆਂ। ਖੈਰ, ਸੁਖਜਿੰਦਰ ਹੋਰਸ਼ਮ ਤੋਂ ਵੀ ਕਿਤਾਬ ਮੰਗ ਰਹੇ, ਉਹਨਾਂ ਨੂੰ ਦੇ ਦਿੱਤੀ ਆ, ਜਗਤਾਰ ਭਾਜੀ ਨੂੰ ਵੀ ਭੇਜ ਦਿੱਤੀ ਆ, ਤੇ ਕੋਮਲਪ੍ਰੀਤ ਜੋਸ਼ੀ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਤੇ ਉਹਨਾਂ ਨੂੰ ਵੀ ਕਿਤਾਬ ਜਿਹੜੀ ਆ ਮੈਂ ਭੇਜ ਰਿਹਾ। ਤਾਂ ਕਹਿੰਦੇ ਨੇ ਕਿ ਉਹ ਜਿਹੜੀ ਪਾਕਿਸਤਾਨੀ ਐਕਟਰਸ ਦੀ ਗੱਲ ਚੱਲ ਰਹੀ ਹੈ ਨਾ, ਉਹ ਪੁਰਾਣਾ ਰੌਲਾ ਹੈ ਜੀ, ਇੱਕ ਦੁਸ਼ਮਣ ਦੇਸ਼ ਦੇ ਐਕਟਰ ਨਹੀਂ ਕੰਮ ਕਰਨ ਦੇਣੇ। ਜਿਵੇਂ ਸ਼ਿਵ ਸੈਨਾ ਵਾਲੇ ਕਹਿੰਦੇ ਸੀਗੇ ਕਿ ਗੁਲਾਮ ਅਲੀ ਨੂੰ ਗਾਉਣ ਨਹੀਂ ਦੇਣਾ, ਤੇ ਹੁਣ ਮੈਨੂੰ ਇਹ ਦੱਸੋ ਵੀ ਇਹ ਤਾਂ ਵਿਰੋਧ ਕੌਣ ਕਰ ਰਿਹਾ, ਇਹ ਵੀ ਦੱਸ ਦਿਓ ਮੈਨੂੰ ਵੀ ਵਿਰੋਧ ਇਸ ਕਿਤਾਬ ਦਾ ਕੌਣ ਕਰ ਰਿਹਾ। ਤੇ ਬਾਕੀ ਕਹਿੰਦੇ ਨੇ ਕਿ ਬਹੁਤ ਟਾਈਮ ਹੋ ਗਿਆ ਜੀ, ਕੁਛ ਪੜ੍ਹਿਆ ਨਹੀਂ, ਡਿਗਰੀ ਫਿਨਿਸ਼, ਸੋ ਨਾਓ ਗੋਟ ਸਮ ਟਾਈਮ। ਚਲੋ ਕੋਮਲਪ੍ਰੀਤ, ਪੜ੍ਹੋ ਫਿਰ ਕਿਤਾਬ, ਇਹ ਤੁਹਾਨੂੰ ਭੇਜਣ ਲੱਗਾ। ਤੇ ਅਮਰੀਕ ਭਾਜੀ, ਬੋਰਿਸ ਜੌਨਸਨ ਪ੍ਰਧਾਨ ਮੰਤਰੀ ਬਣ ਗਿਆ ਇੰਗਲੈਂਡ ਦਾ, ਤੁਸੀਂ ਕੁਛ ਕਰਕੇ ਆਏ ਹੋ ਉੱਥੇ?
ਮੈਂ ਨੀ ਅਮਨਦੀਪ ਕੁਛ ਵੀ ਕਰਕੇ, ਟੋਨੀ ਹੁਣੀ ਕੀਤਾ ਹੋਊਗਾ, ਮੈਨੂੰ ਤਾਂ ਪਤਾ ਨੀ ਹੈ। ਤੇ ਜਦੋਂ ਮੈਂ ਗਿਆ ਸੀ ਨਾ, ਉਹਦੀ ਚਰਚਾ ਬਹੁਤ ਸੀ ਇੰਗਲੈਂਡ ਦੇ ਵਿੱਚ ਕਿ ਇੰਗਲੈਂਡ ਦਾ ਨੈਕਸਟ ਪ੍ਰਾਈਮ ਮਿਨਿਸਟਰ ਕੌਣ ਹੋਊਗਾ, ਹਨਾ। ਤੇ ਬੋਰਿਸ ਜੌਨਸਨ ਬਾਰੇ ਲੋਕਾਂ ਦੇ ਜ਼ਿਆਦਾ ਖਿਆਲ ਸੀ ਕਿ ਉਹੀ ਬ੍ਰੀ ਐਗਜ਼ਿਟ ਕਰਾ ਸਕਦਾ, ਉਹ ਡਿਲੀਵਰ ਕਰ ਸਕਦਾ, ਇੱਕ ਕੰਫਰਟੇਬਲ ਐਗਜ਼ਿਸਟੈਂਸ ਜਿਹੜੀ ਇੰਗਲੈਂਡ ਨੂੰ ਦੇ ਸਕਦਾ ਆ। ਤੇ ਇੱਦਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਆ ਉੱਥੇ, ਤੇ ਉਹਦਾ ਇਮੇਜ ਵੀ ਬਹੁਤ ਚੰਗਾ ਰਿਹਾ। ਤੇ ਇੱਕ ਫਰੈਂਕ ਲੀਡਰ ਜਿਹਨੂੰ ਤੁਸੀਂ ਕਹਿ ਸਕਦੇ ਹੈਗਾ ਆ ਬੋਰਿਸ ਜੌਨਸਨ। ਤੇ ਉਹਦਾ ਜਨਮ ਤੁਸੀਂ ਪੜ੍ਹਿਆ ਹੋਊਗਾ, ਮੈਂ ਵੀ ਅੱਜ ਪੜ੍ਹਿਆ ਕਿ ਉਹਦਾ ਜਨਮ ਨਿਊਯਾਰਕ ਦੇ ਵਿੱਚ 1964 19 ਜੂਨ ਨੂੰ ਹੋਇਆ ਸੀ। ਤੇ ਉਸ ਤੋਂ ਬਾਅਦ ਉਹਨੂੰ 2 ਸਿਟੀਜ਼ਨਸ਼ਿਪ ਮਿਲੀਆਂ ਉਸੇ ਵੇਲੇ, UK ਦੀ ਤੇ USA ਦੀ, ਅਮੈਰੀਕਨ ਸਿਟੀਜ਼ਨ ਤੇ ਇੰਗਲੈਂਡ ਦਾ ਸੈਵਨ ਟੈਨਿਸ ਲਈ ਉਹਨੂੰ ਸਿਟੀਜਨਸ਼ਿਪ ਮਿਲੀ ਤੇ ਉਹਨੇ ਪਿੱਛੇ ਜਿਹੀ 2016 ਦੇ ਵਿੱਚ ਸ਼ਾਇਦ ਅਮੈਰੀਕਾ ਦੀ ਸਿਟੀਜਨਸ਼ਿਪ ਛੱਡੀ ਆ।
ਜਵਾਈ
ਕਹਿਣ ਲੱਗ ਪਏ ਇੰਡੀਆ ਵਾਲੇ ਇੱਦਾਂ ਦਾ, ਖੈਰ ਕਹੀ ਜਾਂਦੇ ਹੁੰਦੇ ਜਿੱਦਾਂ ਕੋਈ ਮਹਾਨ ਵਿਅਕਤੀ ਪੈਦਾ ਹੁੰਦਾ ਫਿਰ ਜਿਸ ਵੇਲੇ ਉਹਦਾ ਲਿੰਕ ਮਸ਼ਹੂਰ ਹੋ ਜਾਵੇ ਫਿਰ ਉਹਨੂੰ ਆਪਣੇ ਨਾਲ ਜੋੜੇ ਲੈਂਦੇ ਹੁੰਦੇ ਲੋਕ, ਉਹ ਇੱਕ ਵੱਡੀ ਗੱਲ ਨੀ ਪਰ ਹੈਗਾ ਉਹਦਾ ਥੋੜਾ ਜਿਹਾ ਲਿੰਕ ਹੈਗਾ ਆ। ਮੈਂ ਅੱਜ ਸਵੇਰੇ ਪੜ੍ਹਦਾ ਸੀ ਜਿਸ ਵੇਲੇ ਤੁਸੀਂ ਮੈਨੂੰ ਕਿਹਾ ਸੀ ਨਾ ਥੋੜੇ ਉਸ ਬਾਰੇ ਪੜ੍ਹ ਲਿਓ, ਤੇ ਇਹ ਉਹ ਪਹਿਲਾਂ ਪੱਤਰਕਾਰ ਵੀ ਬਣ ਗਿਆ, ਜਿੱਦਾਂ ਤੁਹਾਡੇ ਅੰਗ ਪੱਤਰਕਾਰ ਬਣ ਗਿਆ ਸੀ, ਫਿਰ ਪੱਤਰਕਾਰੀ ਦੇ ਵਿੱਚ ਝੂਠ ਬੋਲਣ ਲੱਗ ਪਿਆ ਸੀ, ਉਹ ਤੋਂ ਲੈ ਲਿਆ ਸੀ ਉਹਦਾ ਲਾਇਸੈਂਸ ਤੇ ਫਿਰ ਦੁਬਾਰਾ ਉਹਨੂੰ ਮਿਲਿਆ ਸੀ ਤੇ ਉਹ ਗਲਤ ਕੋਟੇਸ਼ਨਾਂ ਦੇਣ ਲੱਗ ਪਿਆ ਸੀ, ਫਾਲਸ ਦੇਣ ਲੱਗ ਪਿਆ ਸੀ ਇੱਦਾਂ, ਤੇ ਉਹਨਾਂ ਨੇ ਕਾਫੀ ਕੰਟਰੋਵਰਸ਼ੀਅਲ ਫਿਗਰ ਰਿਹਾ ਆ ਤੇ ਉਹਦੇ ਵਿਆਹ ਬਾਰੇ ਵੀ ਦੋ ਤਿੰਨ ਚਰਚਾਵਾਂ ਹੋ ਰਹੀਆਂ ਆ ਤੇ ਉਹਦੇ ਤੋਂ ਇਲਾਵਾ ਤੇ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਬਰੀ ਐਗਜ਼ਿਟ ਦੇ ਵਿੱਚ ਉਹਨੇ ਇਹਨਾਂ ਨੂੰ ਫੇਵਰ ਕੀਤਾ ਸੀ, ਨਾਟ ਐਂਡ ਰਿਮੇਨ ਨੂੰ ਫੇਵਰ ਕੀਤਾ ਸੀ ਤੇ ਹੁਣ ਉਹ ਕਹਿ ਰਿਹਾ ਆ ਕਿ ਉਹਦੇ ਨਾਲ ਵੀ ਵੈਸੇ ਲੋਕ ਵੀ ਨਾਲ ਆ ਤੇ ਸ਼ਾਇਦ ਇੰਗਲੈਂਡ ਦੇ ਵਿੱਚ ਦੁਬਾਰਾ ਇਲੈਕਸ਼ਨ ਵੀ ਹੋ ਜਾਵੇ ਯੂਕੇ ਦੇ ਵਿੱਚ, ਇਹ ਤਾਂ ਕਿਆਸ ਲਾਈਆਂ ਜਾ ਰਹੀਆਂ ਆ। ਲੇਕਿਨ ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਉਹ 31 ਅਕਤੂਬਰ ਤੱਕ ਜਿਹੜੀ ਬਰੀ ਐਗਜ਼ਿਟ ਆ ਨਾ ਇਹਨੂੰ ਡਿਲੀਵਰ ਜ਼ਰੂਰ ਕਰ ਦੂਗਾ। ਉਹਨੇ ਕਿਹਾ ਕਿ ਮੈਂ ਸ਼ਰਤਾਂ ਰੱਖੂਗਾ ਯੂਰਪੀਅਨ ਯੂਨੀਅਨ ਦੇ ਕੋਲ, ਅਗਰ ਉਹ ਸ਼ਰਤਾਂ ਨਹੀਂ ਮੰਨਦੇ ਤਾਂ ਅਸੀਂ ਅਨਕੰਡੀਸ਼ਨਲ ਬ੍ਰਿਟ ਇਹ ਐਗਜ਼ਿਟ ਕਰ ਲਵਾਂਗੇ।
ਨਹੀਂ ਹੁਣ ਕਰ ਦੇਣਾ ਆ, ਉਹ ਤਾਂ ਮੈਂ ਉਹਦਾ ਸੁਣਿਆ ਉਹ ਲੱਗਦਾ ਜੋਕਰ ਰਿਹਾ ਜਿੱਦਾਂ ਬਈ ਆਪਣੇ ਆਪ ਨੂੰ ਬਿਹੇਵ ਇੱਦਾਂ
ਉਹ ਲੱਗਦਾ ਹੀ ਆ ਜਿੱਦਾਂ ਟਰੰਪ ਆ ਹੁਣ ਹੈ।
ਦੇਖੋ
ਮੈਨੂੰ 6 ਇਕੱਠੇ ਹੋ ਗਏ ਨਾ ਇੱਕ ਹੋ ਜਾਏ,
ਅਮਰੀਕ ਜੀ ਦੁਨੀਆ 'ਚ ਹਵਾ ਕਿੱਧਰ ਨੂੰ ਚੱਲ ਪਈ। ਦੇਖੋ ਟਰੰਪ ਵੀ ਇੱਦਾਂ ਹੀ ਬਿਹੇਵ ਕਰਦਾ, ਬੋਰਿਸ ਜੌਨਸਨ ਵੀ, ਉਧਰ ਮੋਦੀ ਵੀ ਇੱਦਾਂ ਹੀ ਕਰਦਾ, ਹਨਾ ਮਤਲਬ ਕਿੰਨੇ ਲੀਡਰ, ਕਿਮ ਜੋਂਗ
ਨਾਰਥ ਕੋਰੀਆ ਦਾ ਕਿਮ,
ਹਾਂ ਨਾਰਥ ਕੋਰੀਆ ਦਾ ਕਿਮ, ਮਤਲਬ
ਰਸ਼ੀਆ ਦਾ
ਨਹੀਂ ਪੁਟਿਨ ਤਾਂ ਮਤਲਬ ਮੈਨੂੰ ਸਾਰਿਆਂ ਚੋਂ ਇੱਕੋ ਹੀ ਲੀਡਰ ਲੱਗਦਾ ਪੁਟਿਨ ਇਸ ਵੇਲੇ, ਪਰ ਉਹ ਤਾਂ ਮਹਾਨ ਬਣਨਾ ਹੀ ਆ, ਜਦ ਬਾਕੀ ਦੂਜੇ ਉਹ ਇੱਦਾਂ ਦੇ ਆ ਜਿਹੜੇ ਮਤਲਬ ਆਈ ਡੋਂਟ ਨੋ
ਉਦਾਂ ਦੇ ਲੱਗਦੇ ਹੀ ਆ। ਇਹਨਾਂ ਨੇ ਆਊਟਕਮ ਬਹੁਤ ਚੰਗੇ ਡਿਲੀਵਰ ਕਰਦੇ ਹਾਂ,
ਪਰ ਹੈ ਨਹੀਂ ਇਹ ਅਸਲ ਦੇ ਵਿੱਚ ਕੀ ਆ ਇਹਨਾਂ ਨੇ ਜਿਹੜਾ ਨਾ, ਮੈਂ ਅੱਗੇ ਵੀ ਇਹੀ ਕਹਿੰਦਾ ਸੀਗਾ ਕਿ ਉਹ ਜਿਹੜੀ ਐਕਟਿੰਗ ਕਰ ਰਹੇ ਨੇ ਨਾ ਉਹ ਮਤਲਬ ਨਾਰਮਲ ਲੋਕਾਂ ਵਾਲੀ ਕਰ ਰਹੇ ਨੇ, ਜਿੱਦਾਂ ਨਾਰਮਲ ਲੋਕ ਬਿਹੇਵ ਕਰਦੇ ਨੇ
ਜਿੱਦਾਂ ਲੋਕ ਵਿਚਰਦੇ ਆ।
ਹਾਂ ਤੁਸੀਂ ਪਹਿਲਾਂ ਨੋਟ ਕੀਤਾ ਹੋਣਾ ਕਿ ਜਿਹੜੇ ਪਹਿਲੇ ਲੀਡਰ ਰਹੇ ਨੇ ਉਹ ਆਪਣੇ ਆਪ ਨੂੰ ਬਹੁਤ ਸਟੇਟਸਮੈਨ, ਹਨਾ ਪੋਲਿਸ਼ਡ, ਹਾਈ ਕਲਾਸ, ਜਿੱਦਾਂ ਹੁਣ ਕੁਈਨ ਹੈ, ਰਾਣੀ ਆ ਹਨਾ ਇੰਗਲੈਂਡ ਦੀ, ਉਹ ਆਮ ਲੋਕਾਂ ਚ ਕਦੇ ਵਿਚਰਦੀ ਨੀ, ਉਹ ਜਾ ਕੇ ਰੇਹੜੀਆਂ ਤੇ ਥੋੜੋ ਖਾਂਦੀ ਆ, ਜਾ ਕੇ ਛੋਲੇ ਭਟੂਰੇ ਜਾਂ ਕੁਛ ਹੋਰ ਹਨਾ, ਤੇ ਜਾ ਕੈਫੇ ਦੇ ਵਿੱਚ ਜਾ ਕੇ ਬ੍ਰੇਕਫਾਸਟ ਕਰਨਾ। ਹੁਣ ਇਹ ਜਿਹੜੇ ਇਹਨਾਂ ਨੇ ਦੇਖ ਲਿਆ ਵੀ ਤੁਸੀਂ ਲੋਕਾਂ ਤੋਂ ਦੂਰ ਰਹਿੰਦੇ ਹੋ, ਹੁਣ ਲੋਕ ਨਾ ਉਹ ਚੀਜ਼ਾਂ ਪਸੰਦ ਨਹੀਂ ਕਰਦੇ ਕਿਉਂਕਿ ਜਿਹੜੀਆਂ ਰਾਜੇ ਮਹਾਰਾਜਿਆਂ ਕੋਲ ਵਸਤੂਆਂ ਚੀਜ਼ਾਂ ਹੁੰਦੀਆਂ ਸੀ ਨਾ ਉਹ ਹੁਣ ਆਮ ਲੋਕਾਂ ਕੋਲ ਵੀ ਆ, ਤੇ ਉਹ ਕਹਿੰਦੇ ਨੇ ਤੇ ਉਹ ਆਮ ਲੋਕਾਂ ਕੋਲ ਵੀ ਆ। ਸੋ ਇਸ ਕਰਕੇ ਇਹਨਾਂ ਲੀਡਰਾਂ ਨੇ ਨਾ ਜਿਹੜੇ ਨਵੇਂ ਆ ਇਸ ਜਨਰੇਸ਼ਨ ਦੇ ਜਾਂ ਇਸ ਸੋਚ ਦੇ, ਉਹ ਕਹਿੰਦੇ ਨੇ ਕਿ ਹੁਣ ਲੋਕ ਉਸ ਚੀਜ਼ ਤੋਂ ਪ੍ਰਭਾਵਿਤ ਨਹੀਂ ਹੁੰਦੇ ਵੀ ਇਹ ਜੀ ਬੜਾ ਟਾਈ ਲਾ ਕੇ ਘੁੰਮਦਾ ਕੋਟ ਪਾ, ਲੋਕੀ ਡੋਂਟ ਕੇਅਰ ਅਬਾਊਟ ਐਨੀਥਿੰਗ ਦੀਸ, ਹੈ ਨਾ ਉਹ ਅਨਾਲਿਸਿਸ ਇਹ ਕਹਿ ਰਹੇ ਨੇ। ਹੁਣ ਸਾਡੇ ਵੀ ਸਮਾਜ ਦੇ ਵਿੱਚ ਇਹ ਗੱਲ ਥੋੜੀ ਨੋਟ ਕਰਨ ਵਾਲੀ ਹੈ ਸੱਜਣੋ ਮਿੱਤਰੋ, ਉਹ ਟਾਈਮ ਹੁਣ ਨਹੀਂ ਰਹੇ ਜਦੋਂ ਕੋਈ ਤਿਆਰ ਬਰ ਤਿਆਰ ਹੋ ਕੇ ਮੈਚਿੰਗ ਟਾਈ ਲਾ ਕੇ ਜਾਂਦਾ ਸੀ ਤਾਂ ਉਹਦਾ ਸਤਿਕਾਰ ਹੁੰਦਾ ਸੀ, ਹੁਣ ਸਾਰਿਆਂ ਕੋਲ ਉਦਾਂ ਦਾ ਮਟੀਰੀਅਲ ਆਲਰੇਡੀ ਹੈਗਾ। ਹੁਣ ਲੋਕ ਪਸੰਦ ਕਰਦੇ ਨੇ ਸਾਦਗੀ, ਸਿੰਪਲ, ਜਿਹੜੀ ਅੱਜ ਆਪਾਂ ਕਿਤਾਬ ਦੀ ਗੱਲ ਕਰਦੇ ਸੀ ਉਹਦੇ ਵਿੱਚ ਵੀ ਸਾਦਗੀ ਦੀ ਗੱਲ ਕੀਤੀ ਹੋਈ ਆ ਕਿ ਸਾਦਗੀ ਜਿਹੜੀ ਸਿੰਪਲ ਲਿਵਿੰਗ ਹੈ ਨਾ ਅੱਜ ਕੱਲ ਲੋਕੀ ਉਹਨੂੰ ਪਸੰਦ ਕਰਦੇ ਨੇ ਉਹਨਾਂ ਲੋਕਾਂ ਨੂੰ। ਹੁਣ ਟਰੰਪ ਦੇ ਅਗੇਂਸਟ ਕਿੰਨੀਆਂ ਔਰਤਾਂ ਨੇ ਕੇਸ ਕੀਤੇ, ਆਹ ਕੀਤਾ ਉਹ ਕੀਤਾ, ਹਨਾ ਲੋਕਾਂ ਨੇ ਉਹਨਾਂ ਦੀ ਕੇਅਰ ਨਹੀਂ ਕੀਤੀ, ਉਹ ਕਹਿੰਦੇ ਇਹ ਨਾਰਮਲ ਗੱਲਾਂ ਆ, ਇਹ ਕੱਲਾ ਪ੍ਰੈਜੀਡੈਂਟ ਦੇ ਕੇਸ, ਇਹ ਲੋਕ ਕੱਲੇ ਪ੍ਰੈਜੀਡੈਂਟ ਦੇ ਕੇਸ ਨਹੀਂ ਕਰਦੇ, ਕੋਈ ਵੀ ਬੰਦਾ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਚਾਰ ਪੰਜ ਜਨਾਨੀਆਂ ਉੱਤੇ ਕੇਸ ਕਰ ਦਿੰਦੀਆਂ ਨੇ, ਹਨਾ ਕਰਵਾ ਦਿੰਦੇ ਉਹ ਤੋਂ, ਪਿੰਡਾਂ ਚ ਵੀ ਇੱਦਾਂ ਹੀ ਹੁੰਦਾ, ਇਹ ਤਾਂ ਨਾਰਮਲ ਜਿਹੀਆਂ ਗੱਲਾਂ ਨੇ, ਹਨਾ ਇੱਕ ਦੂਜੇ ਨੂੰ ਸੁੱਟਣ ਦੇ ਲਈ। ਸੋ ਇਸ ਕਰਕੇ ਜਿਹੜੇ ਸਾਰੇ ਟੈਕਟਿਕਸ ਹੈਗੇ ਉਹ ਫੇਲ ਹੋ ਗਏ ਇਹਨਾਂ ਦੇ ਮਾਮਲੇ ਦੇ ਵਿੱਚ, ਔਰ ਇਹ ਜਿਹੜੀਆਂ ਗੱਲਾਂ ਕਰਦੇ ਨੇ ਇਹ ਸ਼ੋਅ ਕਰਦੇ ਨੇ ਵੀ ਲੋਕੋ ਅਸੀਂ ਵੀ ਤੁਹਾਡੇ ਵਰਗੇ ਹੀ ਆ, ਅਸੀਂ ਤੁਹਾਡੀ ਗੱਲ ਕਰਾਂਗੇ। ਸੋ ਦੈਟਸ ਵਾਟਸ ਹੈਪਨਿੰਗ ਐਟ ਦ ਮੂਮੈਂਟ, ਹਨਾ। ਤੇ ਜਿਹੜਾ ਬੋਰਿਸ ਜੌਨਸਨ ਹੈ ਉਹ ਪਹਿਲਾਂ ਲੰਡਨ ਦਾ ਮੇਅਰ ਵੀ ਰਿਹਾ, ਮੈਂ ਉਦੋਂ ਦਾ ਜਾਣਦਾ, ਇਹ ਕਦੇ ਸਾਈਕਲ ਤੇ ਜਾਂਦਾ ਹੁੰਦਾ ਸੀ, ਹਨਾ ਹੈਲਮਟ ਪਾ ਕੇ, ਹਨਾ ਕਦੇ ਇਹਨੂੰ ਪੈਰਾਸ਼ੂਟ ਨਾਲ ਉਤਰਨਾ, ਕਦੇ ਉੱਥੇ ਨੱਚਦਾ ਆਉਣਾ, ਕਦੇ ਇਹ ਉਹੀ ਹੈ ਨਾ। ਤੇ ਮੈਂ ਪਹਿਲਾਂ ਅਸਲ ਚ ਇਹਨੂੰ ਰਸ਼ੀਅਨ ਸਮਝਦਾ ਹੁੰਦਾ ਸੀ, ਮੈਂ ਕਿਹਾ ਬੋਰਿਸ, ਇਹ ਲੱਗਦਾ ਵੀ ਉਹਦਾ ਬੋਰਿਸ ਨਾਂ ਵੀ ਰਸ਼ੀਅਨ ਹੈ, ਮੈਂ ਕਿਹਾ ਸ਼ਾਇਦ
ਜਰਮਨ ਦਾ ਹੁੰਦਾ ਸੀ ਨਾ ਇੱਕ ਟੈਨਿਸ ਪਲੇਅਰ ਬੋਰਿਸ ਬੈਕਰ, ਉਦਾਂ ਦਾ ਹੀ ਹੈ ਵੀ।
ਹਾਂਜੀ ਹਾਂਜੀ, ਬੋਰਿਸ ਬੈਕਰ ਜੀ, ਬਿਲਕੁਲ। ਤੇ ਜੀ ਐਸ ਚਾਹਲ ਹੁਣ ਕਹਿੰਦੇ ਨੇ ਕਿ ਯੂਕੇ ਵਿਲ ਲੂਜ਼ ਮੋਰ ਇਫ ਯੂਰਪ ਇਫ ਅਨਕੰਡੀਸ਼ਨਲ ਬ੍ਰੈਗਜ਼ਿਟ। ਦੇਖੋ ਉਹਨਾਂ ਨੇ ਲੋਕਾਂ ਦਾ ਫਤਵਾ, ਇਹੀ ਗੱਲ ਬੋਰਿਸ ਜੌਨਸਨ ਨੇ ਕਹੀ ਆ ਕਿ ਜਦੋਂ ਲੋਕਾਂ ਨੇ ਫਤਵਾ ਦੇ ਦਿੱਤਾ ਹਨਾ, ਪਹਿਲਾਂ ਉਹਨੂੰ ਓਨਰ ਕਿਉਂ ਨਹੀਂ ਕਰਨਾ ਉਸ ਚੀਜ਼ ਨੂੰ, ਮਤਲਬ ਫੇਰ ਕਿਉਂ? ਸੋ ਉਹ ਵੀ ਕਹਿੰਦੇ ਨੇ ਕਿ ਬੋਰਿਸ ਕ੍ਰੀਏਟਰ ਹੈ ਬ੍ਰੈਗਜ਼ਿਟ ਦਾ। ਇਫ ਦੇ ਵੋਟ ਅਗੇਨ ਟੂਡੇ ਪੀਪਲ ਵਿਲ ਨਾਟ ਡੂ ਬ੍ਰੈਗਜ਼ਿਟ ਬਿਕੋਜ਼ ਦੇ ਵਿਲ ਲੂਜ਼ ਦੇਅਰ ਜੌਬਸ। ਇਹ ਵੀ ਗੱਲ ਠੀਕ ਨਹੀਂ ਹੈਗੀ।
ਅਮਨਦੀਪ, ਜੇ ਹੁਣ ਤੁਸੀਂ ਦੁਬਾਰਾ ਰੈਫਰੈਂਡਮ ਕਰਾਣੇ ਆ, ਉਹਦੀ ਵੈਬਿਲਿਟੀ ਕੀ ਹੈ?
ਕੁਛ ਵੀ ਨਹੀਂ ਹੈਗੀ।
ਉਹ ਤਾਂ ਐਗਜ਼ਿਟ ਤਾਂ 2 ਸਾਲ ਪਹਿਲਾਂ ਹੋਇਆ ਆ,
ਉਹ ਤਾਂ
ਉਹਦੇ ਵਿੱਚ ਐਟਲੀਸਟ 20 ਈਅਰਸ ਡਿਫਰੈਂਸ ਚਾਹੀਦਾ ਆ।
ਉਹ ਤਾਂ ਭੱਦਾ ਮਜ਼ਾਕ ਹੈ ਨਾ ਡੈਮੋਕ੍ਰੇਸੀ ਨਾਲ, ਉਹਦੇ ਨਾਲ ਕੀ ਹੋਣਾ? ਮੈਂ ਜਾ ਕੇ ਆਇਆ ਇੰਗਲੈਂਡ, ਤੁਸੀਂ ਵੀ ਜਾ ਕੇ ਆਏ ਹੋ, ਲੋਕ ਨਹੀਂ ਚਾਹੁੰਦੇ ਯੂਰਪੀਅਨ ਯੂਨੀਅਨ ਦੇ ਵਿੱਚ ਰਹਿਣਾ, ਸਿੱਧੀ ਜੀ ਗੱਲ ਹੈ, ਇੰਗਲੈਂਡ ਵਾਲੇ ਨਹੀਂ ਚਾਹੁੰਦੇ। ਮੈਨੂੰ ਇਉਂ ਲੱਗਦਾ ਕਿ ਜੇ ਅੱਜ ਇਹਦਾ ਰੈਫਰੈਂਡਮ ਹੁੰਦਾ ਤਾਂ ਮੈਨੂੰ ਲੱਗਦਾ ਵੋਟ ਵਧੇਗੀ ਐਗਜ਼ਿਟ ਕਰਨ ਵਾਲਿਆਂ ਦੀ, ਜਿੱਥੇ ਤੱਕ ਮੈਨੂੰ ਲੱਗਦਾ। ਜਿਹੜੇ ਆਮ ਲੋਕ ਹੈ ਨਾ, ਉਹ ਹੋਰ ਤਰ੍ਹਾਂ ਸੋਚਦੇ ਨੇ, ਉਹ ਦੇਖਦੇ ਨੇ ਕਿ ਉਹਨਾਂ ਦੀ ਜ਼ਿੰਦਗੀ ਲਾਈਵਲੀਹੁੱਡ ਕਿੱਦਾਂ, ਉਹਨਾਂ ਦਾ ਨੇਬਰਹੁੱਡ ਕਿੱਦਾਂ ਦਾ ਆ, ਉਹਨਾਂ ਦੀਆਂ ਜੌਬਾਂ ਕਿੰਨੀਆਂ ਕੁ ਸਿਕਿਓਰ ਹੈ, ਉਹਨਾਂ ਨੂੰ ਇਕਾਨਮੀ ਨਾਲ ਬਹੁਤਾ ਕੋਈ ਲੈਣ ਦੇਣ ਨਹੀਂ ਹੈਗਾ ਵੀ ਫਿਗਰ ਕੀ ਕਹਿ ਰਹੇ ਨੇ, ਸਟਾਕ ਐਕਸਚੇਂਜਾਂ ਕੀ ਕਹਿ ਰਹੀਆਂ, ਕਿਉਂਕਿ ਆਮ ਲੋਕਾਂ ਦੇ ਤਾਂ ਸ਼ੇਅਰ ਹੈ ਨਹੀਂ, ਉਹ ਤਾਂ ਥੋੜੇ ਬੰਦਿਆਂ ਦੇ ਸ਼ੇਅਰ ਹੈ। ਖੈਰ
ਅਮਨਦੀਪ, ਪਤਾ ਕੀ ਆ, ਜਿਹੜੇ ਪ੍ਰੋਟੈਕਸ਼ਨਿਜ਼ਮ ਹੈ ਨਾ, ਇਹਨੂੰ ਹੁਣ ਦੁਬਾਰਾ ਲਿਆਉਣਾ ਪੈਣਾ ਆ। ਜਿੱਦਾਂ ਅਮਰੀਕਾ ਦੇ ਵਿੱਚ ਟਰੰਪ ਲਿਆ ਰਿਹਾ ਪ੍ਰੋਟੈਕਸ਼ਨਿਜ਼ਮ ਕਿ ਆਪਣੀ ਇੰਡਸਟਰੀ ਨੂੰ ਤੁਸੀਂ ਪ੍ਰੋਟੈਕਟ ਕਰੋ, ਲੋਕਲ ਕੰਟੈਂਟ ਨੂੰ ਪ੍ਰੋਟੈਕਟ ਕਰੋ, ਲੋਕਲ ਇੰਡਸਟਰੀ ਨੂੰ ਪ੍ਰੋਟੈਕਟ ਕਰੋ, ਤਾਂ ਕਿ ਤੁਹਾਡਾ ਜਿਹੜਾ ਉੱਥੇ ਲੋਕਲ ਰੁਜ਼ਗਾਰ ਪੈਦਾ ਹੋਣ। ਚੀਜ਼ਾਂ ਜ਼ਰੂਰ ਮਹਿੰਗੀਆਂ ਹੋ ਗਈਆਂ, ਚੀਜ਼ਾਂ ਜ਼ਰੂਰ, ਡਿਸਪੋਜ਼ੇਬਲ ਇਨਕਮ ਵੀ ਘਟੂਗੀ, ਪਰ ਤੁਹਾਡਾ ਜਿਹੜਾ ਲਿਵਿੰਗ ਸਟੈਂਡਰਡ ਹੈ ਉਹ ਥੋੜ੍ਹਾ ਜਿਹਾ ਘੱਟ ਸਕਦਾ ਆ, ਪਰ ਤੁਹਾਨੂੰ ਜਿਹੜੀ ਕੁਆਲਿਟੀ ਆਫ ਲਾਈਫ ਚੰਗੀ ਹੋਊਗੀ।
ਲੋਕ ਨਾ ਜਿਹੜੇ ਵੱਡੀਆਂ ਚੀਜ਼ਾਂ ਵੱਡੀਆਂ ਸਪਿਨ ਮਨੀ ਨਹੀਂ ਚਾਹੁੰਦੇ। ਖੈਰ ਆਪਾਂ ਗੱਲ ਅੱਗੇ ਤੋਰਦੇ ਆ ਜੀ, ਤੇ ਹੁਣ ਜਿਹੜੀ ਇੰਡੀਆ ਦੀ ਮਤਲਬ ਰਿਲੇਸ਼ਨ ਦਿਖਾਇਆ ਜਾ ਰਿਹਾ ਬੋਰਿਸ ਜੌਨਸਨ ਨਾਲ, ਤੇ ਇੰਡੀਆ ਦੇ ਵਿੱਚ ਕਈ ਮੀਡੀਆ ਇਹ ਕਹਿ ਰਹੇ ਨੇ ਕਿ ਉਹ ਇੰਡੀਆ ਦਾ ਜਵਾਈ ਆ ਤੇ ਇੰਡੀਆ ਨੇ ਮਦਦ ਕੀਤੀ ਉਹਨੂੰ ਇੰਸਟਾਲ ਕਰਨ ਦੇ ਲਈ। ਇਹ ਤਾਂ ਮੈਨੂੰ ਲੱਗਦਾ ਇਹ ਉਹੀ ਗੱਲ ਨਹੀਂ
ਹੁੰਦੀ, ਗੱਲਾਂ ਕਰਦੇ
ਫਜ਼ੂਲ, ਇਹ ਉਹੀ ਗੱਲ ਨਹੀਂ ਹੁੰਦੀ ਵੀ ਜਿੱਦਾਂ ਜੇ ਕੋਈ ਬੰਦਾ ਮਸ਼ਹੂਰ ਹੈ ਉਹ ਲੈ ਉਹਦੀ
ਫਜ਼ੂਲ
ਦੀਆਂ ਗੱਲਾਂ ਕਰਦੇ ਨੇ। ਤੇ ਪਰ ਐਨੀਵੇ ਉਹ ਸੁਣਿਆ ਆ, ਮੈਂ ਉਹਦੇ ਬਾਰੇ ਅਨਾਲਿਸਿਸ ਦੇਖਿਆ ਵੀ ਹੀ ਇਜ਼ ਵੈਰੀ ਇੰਟੈਲੀਜੈਂਟ ਪੋਲੀਟੀਸ਼ੀਅਨ ਹਨਾ, ਤੇ ਉਹ ਉਹਨੂੰ ਪਤਾ ਆ ਉਹਨੇ ਕਿੱਦਾਂ ਗੱਲ ਕਰਨੀ, ਕਿੱਦਾਂ ਉਹਨੂੰ ਡਿਲੀਵਰ ਕਰਨਾ ਤੇ ਕਿੱਦਾਂ ਲੋਕਾਂ ਚ ਬਿਹੇਵ ਕਰਨਾ। ਮੈਨੂੰ ਨਾ ਜਦੋਂ ਆ ਮੈਂ ਰਿਪੋਰਟ ਦੇਖ ਰਿਹਾ ਸੀਗਾ ਆਪਣੇ ਇੰਡੀਆ ਦੇ ਜਵਾਈ ਵਾਲੀ, ਮੈਨੂੰ ਗੀਤ ਚੇਤੇ ਆ ਗਿਆ, ਮੈਨੂੰ ਗੀਤ ਚੇਤੇ ਆ ਗਿਆ ਉਹ ਮਤਲਬ ਵੱਡੇ ਪ੍ਰਾਹੁਣੇ ਦਾ, ਤੁਸੀਂ ਸੁਣਿਆ ਹੋਣਾ ਪਿੱਛੇ ਜੇ ਲਾਇਆ ਵੀ ਸੀਗਾ, ਗੁੱਡੀ ਦਾ ਪ੍ਰਾਹੁਣਾ ਆ ਗਿਆ, ਆਪਾਂ ਗੀਤ ਲਾ ਦੇ, ਆਪਾਂ ਗੀਤ ਲਾਉਂਦੇ
ਹਾਂ,
ਗੀਤ ਲਾ ਲੈਂਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਆਪਾਂ ਹੋਰ ਜਿਹੜੇ ਮਸਲੇ ਨੇ ਉਹ ਆਪਾਂ ਡਿਸਕਸ ਕਰਾਂਗੇ। ਸੋ ਜੁੜੇ ਰਹੋ ਪ੍ਰੋਗਰਾਮ ਦੇ ਵਿਚ, ਬਹੁਤ ਸਾਰੇ ਸੱਜਣ ਮਿੱਤਰ ਆ ਰਹੇ ਨੇ ਜੁਆਇਨ ਕਰ ਰਹੇ ਨੇ ਸੁਨੇਹਿਆਂ ਦੇ ਨਾਲ, ਤੇ ਸਾਰਿਆਂ ਦਾ ਸਵਾਗਤ ਹੈ, ਜੁੜੇ ਰਹੋ ਤੇ ਇਸ ਗੀਤ ਤੋਂ ਬਾਅਦ ਫਿਰ ਗੱਲਬਾਤ ਕਰਾਂਗੇ।
ਗੁੱਡੀ ਦਾ ਪਰਾਉਣਾ ਆ ਗਿਆ, ਸਕੀਮਾਂ ਸੇਵਾ ਕਰੀਏ ਵੀ ਗੁੱਡੀ ਦਾ ਪਰਾਉਣਾ ਆ ਗਿਆ।
ਕੋਈ ਖੰਗ ਜੇ ਉਹ ਕਿਤੇ ਮਾਰ ਲਲਕਾਰਾ ਨਾ ਕੋਈ ਲੰਘ ਜੇ ਓਏ ਉਹਦੇ ਆਏ ਤੋ ਨਾ ਮਾਰ ਕੋਈ ਖੰਗ ਜੇ ਉਹ ਸਾਲਾ ਮਾਰ ਲਲਕਾਰਾ ਨਾ ਕੋਈ ਲੰਘ ਜੇ ਉਹ ਲਿਆ ਕੇ ਰਫੜ ਦੇਣ ਵਾਲੀ ਕਿੱਲੇ ਟੰਗ ਦੇ ਜੇ ਕੋਈ ਪੰਗੇ ਪਾਉਣਾ ਆ ਗਿਆ ਸਾਲੇ ਘਰ ਦੇ ਸਕੀਮਾਂ ਸੇਵਾ ਕਰੀਏ ਵੀ ਗੁੱਡੀ ਦਾ ਪਰਾਉਣਾ ਆ ਗਿਆ ਗੁੱਡੀ ਦਾ ਪਰਾਉਣਾ ਆ ਗਿਆ ਸਾਰੇ ਕਰਦੇ ਸਕੀਮਾ ਸੇਵਾ ਕਰੀਏ ਵੀ ਗੁੱਡੀ ਦਾ ਪਰਾਉਣਾ ਆ ਗਿਆ ਉਹਦੇ ਕੋਲ ਬੈਠੇ ਨੇ ਉਹ ਸਾਰੇ ਟਿਕ ਕੇ ਉਹ ਕੋਈ ਜਾਵਾਂਗੇ ਚੰਗੀ ਹੀ ਗੱਲ ਸਿੱਖ ਕੇ ਉਹਦੇ ਕੋਲ ਬੈਠੇ ਨੇ ਉਹ ਸਾਰੇ ਟਿਕ ਕੇ ਕੋਈ ਜਾਵੋਗੇ ਚੰਗੀ ਹੀ ਗੱਲ ਸਿੱਖ ਕੇ ਗੀਤ ਸੋਹਣੇ ਸੋਹਣੇ ਕਿੰਗਰਾ ਵੀ ਲਿਖ ਕੇ ਚੱਕਰ ਪਿੰਡ ਵਿੱਚ ਗਾ ਗਿਆ ਸਾਰੇ ਕਰਦੇ ਸਕੀਮਾਂ ਸੇਵਾ ਕਰੀਏ ਵੀ ਗੁੱਡੀ ਦਾ ਪਰਾਉਣਾ ਆ ਗਿਆ ਸਾਰੇ ਕਰਦੇ ਸਕੀਮਾਂ ਸੇਵਾ ਕਰੀਏ ਵੀ ਗੁੱਡੀ ਦਾ ਪਰਾਉਣਾ ਆ ਗਿਆ
ਲਓ ਜੀ ਇਹ ਗੀਤ ਸਮਰਪਿਤ ਸੀ ਅਮਰੀਕ ਭਾਜੀ ਉਹਨਾਂ ਸਾਲਿਆਂ ਨੂੰ ਜਿਹੜੇ
ਹਾਂਜੀ
ਬੋਰਿਸ ਜੌਨਸਨ ਨੂੰ ਆਪਣਾ ਜਵਾਈ
ਬੋਰਿਸ ਜੌਨਸਨ ਬਿਲਕੁਲ ਬਿਲਕੁਲ
ਜੌਨਸਨ ਨੂੰ ਆਪਣਾ ਪੁਰਾਣਾ ਮੰਨਦੇ ਆ ਉਹਨਾਂ ਸਾਲਿਆਂ ਲਈ ਗੀਤ
ਹਾਂਜੀ ਹਾਂਜੀ ਹਾਂਜੀ
ਖਾਸ ਕਰਕੇ ਭਾਰਤੀ ਮੀਡੀਆ ਵਾਲੇ ਸਾਲੇ ਜਿਹੜੇ ਤੇ ਜਿਹੜੇ ਰਿਸ਼ਤੇ ਸਾਲੇ ਦੀ ਗੱਲ ਕਰ ਰਿਹਾ ਮੈਂ ਗਾਲ ਵਾਲਾ ਸਾਲਾ ਨੀ ਕਹਿ ਰਿਹਾ ਐਵੇਂ ਕਿਤੇ
ਤੁਹਾਨੂੰ ਹਾਂਜੀ ਹਾਂਜੀ ਰਿਸ਼ਤੇ ਵਾਲੀ
ਰਿਸ਼ਤੇ ਵਾਲੇ ਸਾਲੇ ਦੀ ਗੱਲ ਕਰ ਤੇ ਚਲੋ ਨਪਿੰਦਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਵਧੀਆ ਚੱਲ ਰਿਹਾ ਜੀ ਹੱਸ ਰਹੇ ਨੇ ਜੀ ਉਹ ਕਹਿੰਦੇ ਰੇਡੀਓ ਦੀ ਸਾਊਂਡ ਕੁਆਲਿਟੀ ਬਹੁਤ ਵਧੀਆ ਗਾਣੇ ਡੀਜੇ ਵਾਂਗ ਚੱਲਦੇ ਨੇ ਜੀ ਆਨੰਦ ਮਾਣ ਰਹੇ ਤੇ ਨਾਲ ਨਾਲ ਕੰਮ ਕਰ ਰਹੇ ਹਾਂ ਚਲੋ ਜੀ ਲਓ ਨਜ਼ਾਰੇ ਤੇ ਬਣਾਓ ਡਾਲਰ ਜਗਵੀਰ ਸਿੰਘ ਢਿੱਲੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਕਹਿੰਦੇ ਚੰਗਾ ਚੱਲ ਰਿਹਾ ਤੇ ਕਿਤਾਬ ਮੰਗ ਰਹੇ ਨੇ ਭੇਜਤੀ ਹੈ ਜੀ ਹਰਜਿੰਦਰ ਸਿੰਘ ਘੁੰਮਣ ਜੀ ਕੀ ਹਾਲ ਚਾਲ ਹੈ ਜੀ ਨਹੀਂ ਹਰਜਿੰਦਰ ਸਿੰਘ ਜੀ ਹੈ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿਤਾਬਾਂ ਪੜ੍ਹਨ ਦਾ ਅੱਜ ਕੱਲ ਬੱਚਿਆਂ ਨੂੰ ਘੱਟ ਸ਼ੌਂਕ ਹੈ ਪੜ੍ਹਨ ਦਾ ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹਾਂਜੀ ਬਿਲਕੁਲ ਗੁਰਿੰਦਰ ਪੰਗਲ ਕੀ ਹਾਲ ਚਾਲ ਹੈ ਠੀਕ ਠਾਕ ਹੋ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਤਾਂ ਗੁਰਿੰਦਰ ਸਿੰਘ ਅਮਰੀਕਾ ਵਾਲੇ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗੁਰਿੰਦਰ ਸਿੰਘ ਕਾਹਲੋਂ ਕਹਿੰਦੇ ਨੇ ਕਿ ਟਰੰਪ ਤਾਂ ਜੱਟ ਹੀ ਹੈ ਜੀ ਕਹਿੰਦੇ ਉਹਦੇ ਵਰਗਾ ਨਾ ਹੀ ਹੈ ਤੇ ਨਾ ਹੋਵੇਗਾ ਬਿਲਕੁਲ ਮੈਨੂੰ ਨੀ ਲੱਗਦਾ ਉਦਾਂ ਦਾ ਦੁਬਾਰਾ ਆਊਗਾ ਅਮਰੀਕ ਜੀ ਤੇ
ਹਾਂਜੀ ਹਾਂਜੀ
ਗੁਰਦੀਪ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਕਹਿੰਦੇ ਇਸ ਤਰ੍ਹਾਂ ਦੇ ਮਿਨਿਸਟਰ ਭਾਜੀ ਦੱਸਦੇ ਨੇ ਦੁਨੀਆਂ ਚ ਕਿਸ ਤਰ੍ਹਾਂ ਦੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ ਬਿਲਕੁਲ ਦੇਖੋ ਇਹ ਗੱਲ ਠੀਕ ਹੈ ਉਹਨਾਂ ਨੇ ਵੀ ਆਈਡੀਆ ਲਾ ਲਿਆ ਹੈ ਕਿ ਲੋਕ ਕਿਸ ਤਰ੍ਹਾਂ ਦੇ ਨੇ ਔਰ ਕੀ ਉਹ ਮਤਲਬ ਰਿਫਲੈਕਸ਼ਨ ਕੀ ਹੈ ਹਨਾ ਇਹਦੇ ਬਾਰੇ ਨਾ ਅਮਰੀਕ ਜੀ ਇੱਕ ਕਹਾਣ ਬਣਿਆ ਹੋਇਆ ਹਨਾ ਕਹਿੰਦਾ ਕਿ ਜਿੱਦਾਂ ਜਿੱਦਾਂ ਦੀ ਪਰਜਾ ਹੁੰਦੀ ਆ ਉੱਦਾਂ ਦੇ ਰਾਜੇ ਹੁੰਦੇ ਆ ਜਿੱਦਾਂ ਦੇ ਰਾਜੇ ਹੁੰਦੇ ਉੱਦਾਂ ਦੇ ਕਾਨੂੰਨ ਹੁੰਦੇ ਆ ਇੱਦਾਂ ਹੀ ਹੈ ਨਾ ਕਿਉਂਕਿ ਜਿਹੜੇ ਲੀਡਰ ਨੇ ਸਾਡੇ ਬਿਊਰੋਕਰੈਟਸ ਨੇ ਹਨਾ ਉਹ ਸਾਡੇ ਲੋਕ ਸਾਡੇ ਚਾਚੇ ਤਾਏ ਭੂਆ ਫੁੱਫੜ ਇਹਨਾਂ ਚੋਂ ਹੀ ਆ ਸਾਡੇ ਨਿਆਣੇ ਨੇ
ਸਾਡੇ
ਚੋਂ ਜਾ ਕੇ ਉਹ ਬਣਦੇ ਨੇ ਨਾ ਉਹ ਕਿਤੇ ਚੰਦ ਤੋਂ ਥੋੜਾ ਉਤਰਿਆ ਸੋ ਜਿੱਦਾਂ ਦਾ ਉਹਨੇ ਜਾ ਕੇ ਬਿਹੇਵ ਕਰਨਾ ਹੈ ਬਿਊਰੋਕਰੈਸੀ ਚ ਜਾਂ ਲੀਡਰਸ਼ਿਪ ਦੇ ਵਿੱਚ ਉਹ ਰਿਫਲੈਕਸ਼ਨ ਹੁੰਦੀ ਹੈ ਕਿ ਉਹਨਾਂ ਦਾ ਪਾਲਣ ਪੋਸ਼ਣ ਕਿੱਦਾਂ ਦਾ ਹੋਇਆ ਹੁੰਦਾ ਹੈ ਕਿੱਦਾਂ ਦਾ ਉਹ ਜੀਵਨ ਜੀ ਰਹੇ ਹੁੰਦੇ ਨੇ
ਅਸੀਂ ਉਹ ਰਿਫਲੈਕਸ਼ਨ ਹੁੰਦੀ ਹੈ ਅਸੀਂ ਕਿੱਦਾਂ ਦੇ ਹਾਂ
ਹਾਂਜੀ ਅਸੀਂ ਕਿੱਦਾਂ ਦੇ ਹਾਂ ਹਨਾ ਤੇ ਫਿਰ ਉਹ ਉਦਾਂ ਦੇ ਉਹ ਕਾਨੂੰਨ ਬਣਾ, ਉਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਲੋਕ ਕਿੱਦਾਂ ਦੇ ਆ, ਉਹ ਫਿਰ ਉਹਨਾਂ ਨੂੰ ਸੂਤ ਕਰਨ ਦੇ ਲਈ ਉਦਾਂ ਦੇ ਕਾਨੂੰਨ ਬਣਾਉਂਦੇ ਨੇ, ਸੈੱਟ
ਕਰਨ ਦੇ।
ਸੋ ਜਿੱਦਾਂ ਦੀ ਪਰਜਾ ਉਦਾਂ ਦਾ ਰਾਜਾ, ਜਿੱਦਾਂ ਦਾ ਰਾਜਾ ਉਦਾਂ ਦੇ ਕਾਨੂੰਨ। ਸੋ ਇਨ ਦ ਐਂਡ ਜਿੱਦਾਂ ਦੀ ਪਰਜਾ ਹੁੰਦੀ ਆ ਉਦਾਂ ਦੇ ਹੀ ਫਿਰ ਕਾਨੂੰਨ ਬਣਾਏ ਜਾਂਦੇ ਨੇ,
ਕਾਨੂੰਨ ਬਣਦੇ।
ਹਾਂ, ਤੇ ਇੱਕ ਨਾ ਬੜੀ ਪੁਰਾਣੀ ਕਹਾਵਤ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ। ਇਹ ਤਾਂ ਵੱਡੀਆਂ ਗੱਲਾਂ ਨੇ ਨਾ, ਰਾਜੇ ਮਹਾਰਾਜਿਆਂ ਦੀਆਂ, ਪਰਜਾ ਦੀਆਂ, ਪੋਲੀਟਿਕਸ ਦੀਆਂ ਗੱਲਾਂ ਨੇ, ਪਰ ਇੱਕ ਪੁਰਾਣੀ ਕਹਾਵਤ ਹੈ, ਕਹਿੰਦੇ ਵੀ ਜਿਹੋ ਜਿਹੇ ਲੋਕ ਉਹੋ ਜਿਹੇ ਅਖਾਣ, ਹਨਾ, ਜਿੱਦਾਂ ਦੇ ਲੋਕ ਹੁੰਦੇ ਨੇ ਉਦਾਂ ਦੇ ਉਹਨਾਂ ਦੇ ਅਖਾਣ ਹੁੰਦੇ ਨੇ, ਕਿੱਦਾਂ ਉਹ ਵਿਚਰਦੇ ਨੇ, ਉਦਾਂ ਦੀਆਂ ਕਹਾਵਤਾਂ ਬਣੀਆਂ ਹੁੰਦੀਆਂ ਨੇ। ਕਹਿੰਦੇ ਜਿਹੋ ਜਿਹੇ ਤਰਖਾਣ, ਜਿਹੋ ਜਿਹੇ ਸੰਦ, ਉਹੋ ਜਿਹੇ ਤਰਖਾਣ। ਕਹਿੰਦੇ ਅਖਾਣਾਂ ਤੋਂ ਦੇਖ ਕੇ ਲੋਕਾਂ ਦਾ ਪਤਾ ਲੱਗ ਜਾਂਦਾ ਵੀ ਲੋਕਾਂ ਦੀਆਂ ਕੀ ਪ੍ਰੋਬਲਮ ਆ, ਕੀ ਉਹ ਸੋਚਦੇ ਨੇ। ਕਹਿੰਦੇ ਸੰਦਾਂ ਨੂੰ ਦੇਖ ਕੇ, ਟੂਲਸ ਨੂੰ ਦੇਖ ਕੇ ਅੰਦਾਜ਼ਾ ਲਾ ਲਈਦਾ ਹੈ ਵੀ ਤਰਖਾਣ ਕਿਹੋ ਜਿਹੇ ਹੋਣਗੇ, ਵੀ ਜਿਹੜੇ ਟ੍ਰੇਡਸਮੈਨ ਉਹ ਕਿੱਦਾਂ ਦੇ ਹੋਣਗੇ। ਜੇ ਤਾਂ ਉਹਨਾਂ ਦੇ ਜਿਹੜੇ ਔਜ਼ਾਰ ਨੇ ਜਾਂ ਉਹਨਾਂ ਦੇ ਟੂਲ ਨੇ ਉਹ ਬੜੇ ਸੋਫਿਸਟੀਕੇਟਡ ਆ, ਵਧੀਆ ਆ, ਫਿਰ ਤਾਂ ਤੁਹਾਨੂੰ ਇੱਦਾਂ ਹੋਏਗਾ ਕਿ ਇਹ ਬਹੁਤ ਵਧੀਆ ਕੰਮ ਕਾਰ ਵਾਲੇ ਲੋਕ ਨੇ, ਠੀਕ ਆ। ਜੇ ਹੁਣ ਜਿੱਦਾਂ ਹੁਣ ਕਈ ਜਿਹੜੇ ਟ੍ਰੇਡੀ ਆ, ਤੁਸੀਂ ਉਹਨਾਂ ਦੇ ਟੂਲਸ ਦੇਖੋ ਜਾ ਕੇ, ਉਹ ਅਨਆਰਗਨਾਈਜ਼ਡ ਆ, ਖਿਲਰੇ ਪਏ ਨੇ, ਹਨਾ, ਜੰਗਾਲ ਲੱਗਾ, ਰੇਤੀ ਨੀ ਲਾਈ, ਉਹ ਤਿੱਖੇ ਨੀ ਹੈਗੇ, ਫਿਰ ਤੁਸੀਂ ਅੰਦਾਜ਼ਾ ਲਾ ਲੈਂਦੇ ਆ ਵੀ ਇਹ ਜਿਹੜਾ ਟ੍ਰੇਡੀ ਆ ਨਾ, ਇਹ ਸੋਚ ਹੋਈ ਆ, ਜਿਹੜੇ ਆਪਣੇ ਟੂਲਾਂ ਦੀ ਕੇਅਰ ਨੀ ਕਰ ਰਿਹਾ, ਜਿਹੜੇ ਆਪਣੇ ਔਜ਼ਾਰਾਂ ਦੀ ਕੇਅਰ ਨੀ ਕਰ ਰਿਹਾ, ਇਹ ਟ੍ਰੇਡੀ ਵੀ ਫਿਰ ਬਹੁਤ ਵਧੀਆ ਨੀ ਹੋਣਾ। ਜੇ ਤੁਸੀਂ ਦੇਖੋਗੇ ਕਿ ਬਹੁਤ ਵਧੀਆ ਤਰੀਕੇ ਨਾਲ ਸਜਾਏ ਹੋਏ ਨੇ, ਪੋਲਿਸ਼ ਨੇ, ਤੇਲ ਦਿੱਤਾ ਹੋਇਆ, ਐਨ ਥੈਂ ਥੈਂ ਪਿਆ ਆ, ਫਿਰ ਤੁਸੀਂ ਦੇਖੋਗੇ ਇਹ ਬੰਦਾ ਬੜਾ ਔਰਗਨਾਈਜ਼ਡ ਹੈ, ਬੜਾ ਕਾਰੀ ਦਾ। ਸੋ ਇਹ ਜਿਹੜਾ ਕਹਾਣ ਹੈ ਨਾ, ਇਹ ਬਹੁਤ ਸੋਚ ਸਮਝ ਕੇ ਬਣਾਇਆ ਹੈ ਸਾਡੇ ਸਮਾਜ ਨੇ, ਕਿ ਜਿਹੋ ਜਿਹੇ ਸੰਦ ਉਹੋ ਜਿਹੇ ਤਰਖਾਣ, ਜਿਹੋ ਜਿਹੇ ਲੋਕ ਉਹੋ ਜਿਹੇ ਅਖਾਣ। ਸੋ ਜਿਹੋ ਜਿਹੇ ਲੀਡਰ ਅੱਜ ਕੱਲ ਬਣ ਰਹੇ ਨੇ ਨਾ, ਬਹੁਤੇ ਲੋਕ ਤਕਰੀਬਨ ਬਹੁਤ ਆਤ ਇੱਦਾਂ ਦੀ ਆ। ਬਿਲਕੁਲ ਠੀਕ ਆ ਜੀ, ਬਹੁਤ ਸਾਰੇ ਸੱਜਣ ਇਸ ਦੀ ਸ਼ਾਦੀ ਭਰ ਰਹੇ ਨੇ। ਜੋਗਿੰਦਰ ਸੋਹੀ ਭਾਜੀ ਕੀ ਹਾਲ ਚਾਲ ਹੈ, ਬੜੀ ਦੇਰ ਬਾਅਦ ਪ੍ਰੋਗਰਾਮ ਦੇ ਵਿੱਚ ਆਏ ਆ, ਤੇ ਉਹਨਾਂ ਨੇ ਵੀ ਫੋਟੋ ਭੇਜੀ ਹੈ ਜੀ, ਤੇ ਸਿਟੀ ਤੋਂ, ਟੈਕਸੀ ਰੈਂਕ ਤੋਂ ਇੰਜੋਏ ਕਰ ਰਹੇ ਆ ਜੀ ਪ੍ਰੋਗਰਾਮ। ਤੇ ਹਰਜਿੰਦਰ ਢੀਂਡਸਾ ਭਾਜੀ ਨੇ ਫੋਨ ਕਰਕੇ ਦੱਸਿਆ ਜੀ ਕੁਆਲਿਟੀ ਬੜੀ ਜ਼ਬਰਦਸਤ ਅੱਜ ਆ ਰਹੀ ਆ, ਮੇਰੀ ਤੇ ਅਮਰੀਕ ਭਾਜੀ ਦੀ ਵੀ।
ਅੱਛਾ ਜੀ,
ਹਾਂਜੀ ਹਾਂਜੀ, ਬਹੁਤ ਧੰਨਵਾਦ ਕੈਨਬਰਾ ਤੋਂ ਪ੍ਰੋਗਰਾਮ ਸੁਣ ਰਹੇ ਨੇ। ਤੇ ਕੈਨਬਰਾ ਦੇ ਵਿੱਚ ਪਹਿਲੇ ਪਾਤਸ਼ਾਹ ਦੇ 550 ਸਾਲਾ ਜਨਮ ਪੁਰਬ ਨੂੰ ਲੈ ਕੇ ਕਾਫੀ ਕੁਛ ਕੀਤਾ ਜਾ ਰਿਹਾ, ਇੰਡੀਅਨ ਹਾਈ ਕਮਿਸ਼ਨ ਨੇ ਵੀ ਕੀਤਾ ਸੀ, ਉੱਥੇ ਭਾਜੀ ਲੈਕਚਰ ਦੇ ਕੇ ਆਏ ਨੇ। ਸੋ ਆਉਣ ਵਾਲੇ ਟਾਈਮ ਦੇ ਵਿੱਚ ਵੀ ਪ੍ਰੋਗਰਾਮ ਲੀਕੇ ਜਾ ਰਹੇ ਨੇ, ਸਾਰੇ ਆਸਟ੍ਰੇਲੀਆ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਰਹਾਂਗੇ। ਮੈਲਬਨ ਦੇ ਵਿੱਚ ਵੀ ਸਰਕਾਰ ਕਾਫੀ ਪੈਸਾ ਵੀ ਖਰਚ ਰਹੀ ਹੈ ਤੇ ਉੱਦਮ ਵੀ ਕਰ ਰਹੀ ਹੈ 550 ਸਾਲਾਂ ਮਨਾਉਣ ਨੂੰ। ਸੋ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ। ਵਿਕਟੋਰੀਅਨ ਗੁਰਦੁਆਰਾ ਕੌਂਸਲ ਇਸ ਦੀ ਇੰਚਾਰਜ ਹੈ। ਸੋ ਅਮਰੀਕ ਭਾਜੀ, ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਥੋੜਾ ਜਿਹਾ ਨਾ ਕੈਨੇਡਾ ਵੱਲ। ਕੈਨੇਡਾ ਦੇ ਵਿੱਚ ਇੱਕ ਆਸਟ੍ਰੇਲੀਅਨ ਲੂਕਸ ਫਾਉਲਰ ਨੌਜਵਾਨ, ਉਸ ਦਾ ਕਤਲ ਕਰ ਦਿੱਤਾ ਗਿਆ ਸੀ, ਉਹਦੀ ਅਮੈਰੀਕਨ ਗਰਲਫ੍ਰੈਂਡ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਤੇ ਇਸ ਤੋਂ ਬਾਅਦ ਇਨਕੁਆਇਰੀ ਹੋਈ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਇਸ ਦੀ ਮਤਲਬ ਛਾਣਬੀਣ ਸ਼ੁਰੂ ਕੀਤੀ। ਤੇ ਇਹ ਜਿਹੜਾ ਮੁੰਡਾ ਸੀ ਨਾ ਲੂਕਸ ਫਾਉਲਰ, ਇਹ ਆਸਟ੍ਰੇਲੀਆ ਦੇ ਵਿੱਚ ਇੱਕ ਪੁਲਿਸ ਆਫਿਸਰ ਦਾ ਮੁੰਡਾ ਸੀ ਜਿਹੜਾ ਕਿ ਕੈਨੇਡਾ ਦੇ ਵਿੱਚ ਘੁੰਮਣ ਗਿਆ ਹੋਇਆ ਸੀ। ਤੇ ਜਿਹੜੇ ਦੋ ਨੌਜਵਾਨ ਜਿਨ੍ਹਾਂ ਨੇ ਕਤਲ ਕੀਤਾ, ਜਿਨ੍ਹਾਂ ਦੇ ਸ਼ੱਕ ਕੀਤੀ ਜਾ ਰਹੀ ਆ, ਉਹ ਕੈਨੇਡੀਅਨ ਹੀ ਨੇ, 19 ਸਾਲ ਤੇ 18 ਸਾਲ ਦੇ ਮੁੰਡੇ ਨੇ ਦੋਨੋਂ ਹੀ, ਜਿਨ੍ਹਾਂ ਤੇ ਸ਼ੱਕ ਕੀਤੀ ਜਾ ਰਹੀ ਆ ਕਿ ਇਨ੍ਹਾਂ ਨੇ ਕਤਲ ਕੀਤਾ ਆ। ਤੇ ਉਹ ਹੁਣ ਭੱਜੇ ਹੋਏ ਤੇ ਉਹਨਾਂ ਦੇ ਮਗਰ ਕੈਨੇਡਾ ਦੀ ਪੁਲਿਸ ਪਈ ਹੋਈ ਆ। ਤੇ ਮੈਂ ਨਾ ਪਰਸੋਂ ਸਵੇਰੇ ਉਹਨਾਂ ਚੋਂ ਇੱਕ ਮੁੰਡੇ ਦੇ ਡੈਡੀ ਦੀ ਗੱਲ ਸੁਣ ਰਿਹਾ ਸੀ, ਬਾਪੂ ਦੀ, ਤੇ ਉਹ ਰੋ ਰਿਹਾ ਸੀ ਉੱਚੀ ਉੱਚੀ ਕਿ ਇਹ ਜਿਹੜਾ ਮੁੰਡਾ ਹੈ ਨਾ, ਇਹਨੇ ਇਹ ਕੰਮ ਕਰਨਾ ਹੀ ਆ, ਇਹ ਸੂਸਾਈਡ ਮਿਸ਼ਨ ਤੇ, ਇਹਨੇ ਮਰਨਾ ਹੀ ਆ, ਤੇ ਮੈਂ ਸੋਰੀ, ਮੈਂ ਇਹਦੀ ਮਦਦ ਨਹੀਂ ਕਰ ਸਕਿਆ। ਸੋ ਅਮਰੀਕ ਜੀ, ਜਦ ਮੈਂ ਇਹਦੇ ਬਾਰੇ ਜ਼ਿਆਦਾ ਪੜ੍ਹਿਆ ਤੇ ਘੋਖਿਆ, ਤੇ ਉਹਦੀ ਰਿਪੋਰਟ ਆਈ, ਤਾਂ ਇਹ ਮੁੰਡਾ ਜਿਹੜਾ ਉਹਦਾ ਡੈਡੀ ਆ, ਇਹ ਕਹਿ ਰਿਹਾ ਕਿ ਇਹ ਜੋ ਕਰਨ ਜਾ ਰਹੇ ਨੇ, ਇਹ ਗੇਮ ਖੇਡ ਰਹੇ ਨੇ ਦੋਨੇ ਮੁੰਡੇ, ਇਹ ਦੋਨੋਂ ਨੌਜਵਾਨ ਆ, ਇਹ ਮਰਨ ਮਰਾਈ ਵਾਲੀ ਗੇਮ ਖੇਡ ਰਹੇ ਨੇ, ਜਿੱਦਾਂ ਵੀਡੀਓ ਗੇਮ ਖੇਡ ਰਹੇ ਨੇ। ਤੇ ਉਹ ਸਾਰਾ ਹੀ ਉਹਨਾਂ ਨੇ ਦੋਸ਼ ਯੂਟਿਊਬ ਨੂੰ ਦਿੱਤਾ ਤੇ ਨਾਲ ਵੀਡੀਓ ਗੇਮਾਂ ਨੂੰ ਦਿੱਤਾ। ਹਾਂਜੀ, ਮਤਲਬ ਉਹ ਕਹਿੰਦੇ ਵੀ ਯੂਟਿਊਬ ਤੇ ਵੀਡੀਓ ਗੇਮਾਂ ਖੇਡ ਖੇਡ ਕੇ ਇਹਨਾਂ ਨੇ ਇਹ ਸੱਚੀ ਦੇ ਵਿੱਚ ਹੁਣ ਲੋਕਾਂ ਨੂੰ ਮਾਰਨ ਤੁਰੇ ਹੋਏ ਨੇ। ਤੇ ਹਾਂ, ਉਹ ਦੇਖੋ ਤੁਸੀਂ ਸੋਸਾਇਟੀ ਦੇ ਵਿੱਚ ਫਰਕ ਇਫੈਕਟ ਕਿੰਨਾ ਪੈਂਦਾ ਆ, ਕਿ ਜੇ ਆਪਾਂ ਫਿਲਮਾਂ ਦੇਖਦੇ ਹਾਂ, ਜੇ ਆਪਾਂ ਕਿਤਾਬਾਂ ਦੀ ਗੱਲ ਕਰ ਰਹੇ ਹਾਂ, ਕਿਤਾਬਾਂ ਪੜ੍ਹਦੇ ਹਾਂ, ਚੰਗੀਆਂ ਪੜ੍ਹੋ ਤਾਂ ਚੰਗਾ ਇਫੈਕਟ ਪੜੇਗਾ, ਜੇ ਆਪਾਂ ਮਾੜੀਆਂ ਫਿਲਮਾਂ ਦੇਖਦੇ ਮਾੜੀਆਂ ਕਿਤਾਬਾਂ ਪੜ੍ਹਦੇ ਆ ਜਾਂ ਮਾੜਾ ਵਿਚਰਦੇ ਆ ਤਾਂ ਕਿੰਨਾ ਉਹਦਾ ਮਤਲਬ ਮਾੜਾ ਅਸਰ ਪੈਂਦਾ ਆ ਤੇ ਮਤਲਬ ਰੀਅਲੀ ਸੈਡ ਕੇ ਜਿਹੜੇ ਨੌਜਵਾਨ ਮਤਲਬ ਉਹ ਸਾਰਾ ਦਿਨ ਅੰਦਰ ਬੈਠੇ ਗੇਮਾਂ ਖੇਡੀ ਜਾ ਰਹੇ ਨੇ ਹਨਾ ਉਹਨਾਂ ਨੇ ਆਪਣਾ ਹੀ ਇੱਕ ਸੰਸਾਰ ਬਣਾਇਆ ਹੋਇਆ ਅੰਦਰੋਂ ਅੰਦਰ ਜਿਹੜਾ ਪਤਾ ਹੀ ਨਹੀਂ ਕਿਸੇ ਨੂੰ ਕੀ ਆ ਹਨਾ ਤੁਸੀਂ ਕੀ ਇਹਦੇ ਬਾਰੇ ਸੋਚਦੇ ਅਮਰੀਕ ਜੀ ਤੁਸੀਂ ਯੂਥ ਦੇ ਨਾਲ ਰਹਿੰਦੇ ਹੋ ਮਤਲਬ ਕਿੰਨੀ ਕੁ ਸਮੱਸਿਆ ਆ ਆਮ ਲੋਕਾਂ ਚ ਆਮ ਨੌਜਵਾਨਾਂ ਚ
ਅਮਦੀਪ ਜੇ ਤੁਸੀਂ ਸਕੂਲਾਂ ਦੀ ਗੱਲ ਕਰੋ ਨਾ ਉੱਥੇ ਤਾਂ ਇਹ ਸਮੱਸਿਆ ਤੁਹਾਨੂੰ ਦੇਖਣ ਨੂੰ ਨਹੀਂ ਮਿਲਦੀ ਕਿਉਂਕਿ ਉੱਥੇ ਜਿਹੜੇ ਟੈਲੀਫੋਨ ਬੈਨ ਹੁੰਦੇ ਆ ਤੇ ਲੁਕ ਛਿਪ ਕੇ ਕੋਈ ਕਰਦੇ ਆ ਬੱਚੇ ਵੈਸੇ ਲੱਗੇ ਰਹਿੰਦੇ ਆ ਇਹਦੇ ਤੇ ਡਿਊਟੀ ਵਗੈਰਾ ਤੇ ਲੇਕਿਨ ਇਹ ਜਿਹੜੀ ਬਿਮਾਰੀ ਆ ਨਾ ਅੰਡਰ ਡਿਵੈਲਪ ਕੰਟਰੀਆਂ ਦੇ ਵਿੱਚ ਜ਼ਿਆਦਾ ਆ ਡਿਵੈਲਪ ਕੰਟਰੀਆਂ ਦੇ ਵਿੱਚ ਹੈਗੀ ਆ ਪਰ ਉਹਦੀ ਇੰਟੈਂਸਿਟੀ ਥੋੜੀ ਘੱਟ ਆ ਲੇਕਿਨ ਇਹ ਜਿਹੜੀ ਘਟਨਾ ਹੋਈ ਆ ਤੇ ਡਿਵੈਲਪ ਕੰਟਰੀ ਵਿੱਚ ਇਹ ਹੋਈ ਆ ਕੈਨੇਡਾ ਦੇ ਵਿੱਚ ਇਹ ਹੋਈ ਆ ਤੇ ਇਹਦੀ ਜਿਹੜੀ ਉਹਦੇ ਯੂਜ਼ ਆ ਯੂਟਿਊਬ ਦੀ ਯੂਜ਼ ਆ ਨਾ ਯੂਟਿਊਬ ਦੀ ਇਹ ਤਾਂ ਹੁਣ ਮੈਨੂੰ ਤਾਂ ਇਹ ਨੀ ਪਤਾ ਲਾਈਕ ਕੀ ਹੁੰਦੇ ਆ ਮੈਨੂੰ ਇੰਨੇ ਹਜ਼ਾਰ ਮੈਨੂੰ ਇੰਨੇ ਮਿਲੀਅਨ ਲਾਈਕ ਮਿਲ ਗਏ ਮੈਨੂੰ ਇਹ ਹੋ ਗਿਆ ਪੁੱਠੀ ਸਿੱਧੀ ਗੱਲ ਕਰਦੇ ਹੋ ਤਾਂ ਕਿੰਨੇ ਲਾਈਕ ਤੁਹਾਨੂੰ ਮਿਲਦੇ ਆ ਜਿਹਨੂੰ ਲਾਈਕ ਘੱਟ ਮਿਲਦੇ ਆ ਮੇਰੇ ਖਿਆਲ ਦੇ ਵਿੱਚ ਕੋਈ ਰਚਨਾ ਕਰਦਾ ਜਾਂ ਕੋਈ ਵਧੀਆ ਗੱਲ ਲਿਖਦਾ ਜੇ ਤੁਹਾਨੂੰ ਲਾਈਕ ਘੱਟ ਮਿਲਦੇ ਨਹੀਂ ਮਿਲਦੇ ਆ ਲਾਈਕ ਮੇਰੇ ਖਿਆਲ ਚ ਉਹ ਰਚਨਾ ਵਧੀਆ ਹੁੰਦੀ ਆ ਜਿਹਨੂੰ ਜਿੰਨੇ ਲਾਈਕ ਜ਼ਿਆਦਾ ਮਿਲਦੇ ਆ ਉਹ ਇਲ ਗਲੂਰ ਨੂੰ ਜ਼ਿਆਦਾ ਮਿਲਦੇ ਆ ਯਾਨੀ ਘਟੀਆ ਚੀਜ਼ਾਂ ਨੂੰ ਲਾਈਕ ਜ਼ਿਆਦਾ ਮਿਲਦੇ ਹੁੰਦੇ ਤੇ ਮੇਰੇ ਖਿਆਲ ਚ ਕਈ ਵਾਰ ਲਾਈਕ ਦੇ ਚੱਕਰ ਦੇ ਵਿੱਚ ਵੀ ਇਹ ਬਹੁਤ ਕੁਛ ਕਰਦੇ ਲੋਕ ਆਪਣੀ
ਅੱਜ ਨਵਾਂ ਅੱਖਰ ਤੁਸੀਂ ਕੱਢ ਲਿਆ ਇਲ ਗਲੂਰ
ਇਲ ਗਲੂਰ ਹੁੰਦਾ ਇਲ ਗਲੂਰ ਹੀ ਆ ਜੀ ਇਹ
ਅੱਛਾ ਅੱਛਾ ਚਲੋ ਠੀਕ ਹੈ ਜੀ
ਇਹ ਭੇਜ ਦਿਓ ਉਹਨਾਂ ਨੂੰ ਪਟਿਆਲੇ ਯੂਨੀਵਰਸਿਟੀ ਨੂੰ
ਯੂਨੀਵਰਸਿਟੀ ਨੂੰ ਭੇਜ ਦਈਏ ਤੇ ਠੀਕ ਹੈ ਜੀ ਤੇ ਹਰਜਿੰਦਰ ਘੁੰਮਣ ਭਾਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਨੇ ਕਿ ਦੁੱਕੀ ਨੀ ਦੇਣੀ ਪਾਰਟੀ ਜਿੰਦਾਬਾਦ ਹਰਜਿੰਦਰ ਸਿੰਘ ਘੁੰਮਣ ਬਸੀ ਪਠਾਣਾ ਵਾਲੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੋ ਤੇ ਅਮਰੀਕ ਜੀ ਉਸ ਤੋਂ ਬਾਅਦ ਕੁਛ ਹੋਰ ਗੱਲਾਂ ਬਾਤਾਂ ਸਾਂਝੀਆਂ ਕਰਦੇ ਆ ਉਹਨਾਂ ਦੇ ਵਿੱਚ ਜਿਹੜੇ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਪ੍ਰਾਈਮ ਮਿਨਿਸਟਰ ਨੇ ਸਕੌਟ ਮੋਰਿਸਨ ਉਹ ਕਾਫੀ ਵਧੀਆ ਤਰੀਕੇ ਦੇ ਨਾਲ ਆਪਣਾ ਕੰਮ ਕਰ ਰਹੇ ਨੇ ਉਹਨਾਂ ਨੇ ਤਿੰਨ ਚਾਰ ਜਿਹੜੇ ਆਪਣੀ ਬਿੱਲ ਹੈ ਉਹ ਪਾਸ ਕਰਾਏ ਆ ਉਹਨਾਂ ਦੇ ਵਿੱਚ ਜਿਹੜਾ ਪਹਿਲਾ ਹਾਂਜੀ ਔਰ ਉਹ ਪਾਸ ਵੀ ਇੱਦਾਂ ਕਰਾਏ ਆ ਕਿ ਲੇਬਰ ਉਹਨਾਂ ਦਾ ਓਪੋਜੀਸ਼ਨ ਹੀ ਨਹੀਂ ਕਰ ਸਕੀ ਇਸ ਤਰੀਕੇ ਨਾਲ ਕਰਾਏ ਆ ਤਾਂ
ਹਾਂਜੀ ਹਾਂਜੀ
ਉਹਦੇ ਵਿੱਚੋਂ ਨਾ ਮਤਲਬ ਜਿਹੜਾ ਮੇਨ ਸੀਗਾ ਉਹ ਤਾਂ ਪਹਿਲਾਂ ਜਿਹੜਾ ਆਪਾਂ ਦੇਖਿਆ ਹੀ ਹੈ ਕਿ ਜਿਹੜਾ ਟੈਕਸ ਰੀਫੰਡ ਮਿਲਣਾ ਸੀ ਹਨਾ ਉਹ ਉਹਨਾਂ ਨੇ ਪੂਰਾ ਜੋ ਉਹ ਕਹਿੰਦੇ ਸੀਗੇ ਉਹ ਕਰਾਇਆ ਹਨਾ ਸੋ ਦੂਜਾ ਜਿਹੜਾ ਆ ਹੁਣ ਇਹ ਪਾਸ ਹੋਇਆ ਆ ਹੋ ਰਿਹਾ ਆ ਜਿਹੜਾ ਬੁਸ਼ ਸਮਿਟ ਹੋਇਆ ਸੀ ਟੈਂਵਰ ਦੇ ਵਿੱਚ ਜਿਹੜੇ ਆਸਟ੍ਰੇਲੀਆ ਦੇ ਵਿੱਚ ਡਰਾਊਟ ਹੈ ਆਸਟ੍ਰੇਲੀਆ ਦੇ ਕਿਸਾਨ ਹੈ ਉਹ ਸਫਰ ਕਰ ਰਹੇ ਨੇ $5 ਬਿਲੀਅਨ ਦਾ ਜਿਹੜਾ ਫਿਊਚਰ ਫੰਡ ਐਸਟੈਬਲਿਸ਼ ਕਰਨ ਦੇ ਲਈ ਰਜਾਮੰਦੀ ਜਿਤਾਈ ਹੈ ਤੇ ਉੱਥੇ ਓਪੋਜੀਸ਼ਨ ਲੀਡਰ ਐਂਥਨੀ ਐਲਬਨੀਜ਼ੀ ਨੂੰ ਵੀ ਸੱਦਿਆ ਹੋਇਆ ਸੀਗਾ ਬੁਸ਼ ਸਮਿਟ ਦੇ ਵਿੱਚ ਤੇ ਪਿਛਲੇ 4 ਸਾਲ ਤੋਂ ਇਹ ਬਿੱਲ ਪੈਂਡਿੰਗ ਸੀਗਾ ਤੇ ਲੇਬਰ ਪਾਰਟੀ ਇਸ ਦਾ ਕੋਈ ਸਿਰਾ ਨਹੀਂ ਸੀ ਫੜਾ ਰਹੀ ਤੇ ਨਾ ਹੀ ਜਿਹੜੇ ਹੋਰ ਸੈਨੇਟਰ ਸੀ ਉਹ ਇਹਦਾ ਲੜ ਸਿਰਾ ਫੜਾ ਰਹੇ ਸੀ ਪਰ ਸਕੌਟ ਮੋਰਿਸਨ ਨੇ ਟੈਂਵਰ ਦੇ ਵਿੱਚ ਇਹਨਾਂ ਨੂੰ ਸੱਦ ਕੇ ਵਿੱਚੇ ਓਪੋਜੀਸ਼ਨ ਲੀਡਰ ਨੂੰ ਸੱਦ ਕੇ ਲੋਕਾਂ ਤੋਂ ਫੀਡਬੈਕ ਲਈ ਕਿ ਕੀ ਚਾਹੁੰਦੇ ਨੇ ਤੇ ਅਖੀਰ ਨੂੰ ਜੋ ਲੋਕ ਚਾਹੁੰਦੇ ਸੀਗੇ ਬੁਸ਼ ਚਾਹੁੰਦੀ ਆ ਜੋ ਕੰਟਰੀ ਏਰੀਆ ਚਾਹੁੰਦਾ ਆ ਰੂਰਲ ਇਲਾਕਾ ਉਸ ਦੇ ਮੁਹਰੇ ਝੁਕਣਾ ਪਿਆ ਤੇ ਇਹ ਬਿੱਲ ਵੀ ਜਿਹੜਾ ਆ ਇਹ ਪਾਸ ਹੋਣ ਜਾ ਰਿਹਾ ਹੁਣ ਤੀਸਰਾ ਬਿੱਲ ਜਿਹੜਾ ਪਾਸ ਹੋਣ ਜਾ ਰਿਹਾ ਉਹ ਹੈਗਾ ਜੀ ਜਿਹੜੇ ਫੋਰਨ ਫਾਈਟਰਸ ਦਾ ਬਿੱਲ ਕਿ ਜਿਹੜੇ ਲੋਕ ਲੜਨ ਜਾਂਦੇ ਨੇ ਬਾਹਰ ਜਿੱਦਾਂ ਸੀਰੀਆ ਚ ਜਾਂਦੇ ਨੇ ਕਿ ਆਪਣਾ ਦੇਸ਼ ਛੱਡ ਕੇ ਉੱਥੇ ਲੜਨ ਚਲੇ ਗਏ ਉਹਨਾਂ ਨੂੰ ਆਣ ਦੇਣਾ ਚਾਹੀਦਾ ਮੁੜ ਕੇ ਜਾਂ ਨਹੀਂ ਦੇਣਾ ਚਾਹੀਦਾ ਹਨਾ ਇਹਦਾ ਜਿਹੜਾ ਬਿੱਲ ਹੈ ਉਹ ਵੀ ਤਕਰੀਬਨ ਹੁਣ ਪਾਸ ਹੋ ਰਿਹਾ ਸੋ ਉਹ ਬੜੇ ਤਰੀਕੇ ਨਾਲ ਪਾਸ ਕਰਾਇਆ ਜਿਹੜਾ ਮੈਥਡ ਆਫ ਵਰਕਿੰਗ ਹੈ ਅਮਰੀਕ ਭਾਜੀ ਉਹ ਮੈਨੂੰ ਬੜਾ ਚੰਗਾ ਲੱਗਿਆ ਬੜਾ ਵਧੀਆ ਲੱਗਿਆ ਕਿ ਓਪੋਜੀਸ਼ਨ ਓਪੋਜੀਸ਼ਨ ਕਰੇ ਨਹੀਂ ਰਹੀ ਹੋ ਹੀ ਨਹੀਂ ਰਹੀ ਉਹਨਾਂ ਤੇ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ
ਹਾਂਜੀ ਹਾਂਜੀ ਮੈਂ ਅਮਦੀਪ ਚਲੋ ਇਹ ਵਧੀਆ ਗੱਲ ਕਰ ਰਹੇ ਆ ਕਿ ਉਹਨਾਂ ਨੇ ਤਿੰਨ ਚਾਰ ਬਿੱਲ ਜਿਹੜੇ ਪਾਸ ਕਰਾਏ ਆ ਉਹ ਲੋਕਾਂ ਦੀ ਐਕਸਪੈਕਟੇਸ਼ਨ ਦੇ ਜ਼ਿਆਦਾ ਖਰੇ ਉਤਰਨਗੇ ਉਤਰ ਰਹੇ ਵੀ ਆ ਤੇ ਉਹਨੂੰ ਲਾਈਕ ਵੀ ਕਰ ਰਹੇ ਆ ਜਿਸ ਵੇਲੇ ਓਪੋਜੀਸ਼ਨ ਕਿਸੇ ਚੀਜ਼ ਦਾ ਵਿਰੋਧ ਹੀ ਨਹੀਂ ਕਰ ਸਕਦੀ ਨਾ ਇਹਦਾ ਮਤਲਬ ਉਹ ਗੱਲ ਚੰਗੀ ਹੁੰਦੀ ਗੁੱਡੇ ਹੁੰਦੀ ਆ ਤੇ ਇਹਦੇ ਨਾਲ ਕੀ ਹੁੰਦਾ ਆ ਕਿ ਤੁਹਾਡੇ ਲੋਕਾਂ ਦੇ ਵਿੱਚ ਤੁਹਾਡੀ ਲੋਕ ਪ੍ਰੀਤਿਆ ਪ੍ਰੀਤਿਆ ਲੋਕ ਤੁਹਾਡੀ ਪੋਪੂਲੈਰਿਟੀ ਵੱਧਦੀ ਆ ਤੇ ਲੋਕ ਤੁਹਾਨੂੰ ਸਵੀਕਾਰ ਕਰਦੇ ਆ, ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਲੱਗਦਾ ਵੀ ਅਸੀਂ ਠੀਕ ਢੰਗ ਨਾਲ ਠੀਕ ਬੰਦੇ ਨੂੰ ਠੀਕ ਸਮੇਂ ਤੇ ਵੋਟ ਪਾਈ ਆ। ਤੇ ਜਿਹੜੀ ਮੋਰਿਸਨ ਸਰਕਾਰ ਆ ਇੱਕ ਚੰਗੇ ਆਊਟਕਮ ਡਿਲੀਵਰ ਆਸਟ੍ਰੇਲੀਆ ਦੇ ਵਿਚ ਕਰ ਰਹੀ ਆ। ਤੇ ਬੋਰਿਸ ਜੋਨਸਨ ਨੇ ਵੀ ਅਮਨਦੀਪ ਬਿਆਨ ਦਿੱਤਾ ਪਾਰਲੀਮੈਂਟ ਦੇ ਵਿਚ, ਬ੍ਰਿਟਿਸ਼ ਪਾਰਲੀਮੈਂਟ ਦੇ ਵਿਚ, ਕਿ ਮੈਂ ਜਿਹੜੀ ਨਾ ਮਾਈਗ੍ਰੇਸ਼ਨ ਪਾਲਿਸੀਜ ਆ, ਇਮੀਗ੍ਰੇਸ਼ਨ ਪਾਲਿਸੀਜ ਆ, ਆਸਟ੍ਰੇਲੀਆ ਸਟਾਈਲ ਫਾਲੋ ਕਰੂੰਗਾ।
ਅੱਛਾ,
ਉਹਨੇ ਵੀ ਬਿਆਨ ਦਿੱਤਾ ਪਾਰਲੀਮੈਂਟ ਦੇ ਵਿਚ, ਪਹਿਲੇ ਭਾਸ਼ਣ ਦੇ ਵਿਚ ਉਹਨੇ ਕਹੀ ਗੱਲ ਕਿ ਮੈਂ ਆਸਟ੍ਰੇਲੀਆ ਸਟਾਈਲ ਮਾਈਗ੍ਰੇਸ਼ਨ ਪਾਲਿਸੀ ਜਾਂ ਸਟ੍ਰੈਟਜੀ ਜਿਹੜੀ ਉਹਨਾਂ ਦੀਆਂ ਆ ਉਹਨੂੰ ਅਡਾਪਟ ਕਰੂੰਗਾ, ਉਹਨੂੰ ਲਾਗੂ ਕਰੂੰਗਾ। ਉਹ ਕਰਕੇ ਬ੍ਰਿਟੇਨ ਦੀ ਜਿਹੜੀ ਆ ਰੂਪਰੇਖਾ ਆ ਲੇਬਰ ਫੋਰਸ ਦੀ ਜਾਂ ਬ੍ਰਿਟਿਸ਼ ਲੋਕਾਂ ਦੀ ਜਿਹੜੀ ਰੂਪਰੇਖਾ ਆ, ਪਾਪੂਲੇਸ਼ਨ ਜਿਹੜੀ ਰੂਪਰੇਖਾ ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੂਗਾ। ਲੰਬੇ ਸਮੇਂ ਇਹਨੂੰ ਟਾਈਮ ਲੱਗੂਗਾ ਅਗਰ ਇੱਦਾਂ ਕਰਦੇ ਆ ਬ੍ਰਿਟਿਸ਼ ਐਗਜ਼ਿਟ ਤੋਂ ਬਾਅਦ, ਤੇ ਹੋ ਸਕਦਾ ਬ੍ਰਿਟਿਸ਼ ਜਿਹੜੀ ਪ੍ਰੋਬਲਮਸ ਉਹਨਾਂ ਨੂੰ ਆ ਰਹੀਆਂ ਸਮਾਜ ਦੇ ਵਿਚ ਇੱਕ ਪਾਪੂਲੇਸ਼ਨ ਸਟਰਕਚਰ ਦੀਆਂ, ਉਹਨਾਂ ਦੇ ਥੋੜਾ ਬਹੁਤ ਸੁਧਾਰ ਹੋਣ ਦੀ ਕੋਸ਼ਿਸ਼ ਹੋਊਗੀ, ਜ਼ਰੂਰ ਉਹਨੂੰ ਫਾਇਦਾ ਹੋਊਗਾ ਉਹਦਾ।
ਜੀ, ਸੋ ਆਸਟ੍ਰੇਲੀਆ ਦੀ ਏਅਰਪੋਰਟ ਹੈ। ਤੇ ਦੂਜੇ ਪਾਸੇ ਅਮਰੀਕ ਜੀ, ਇੱਕ ਹੋਰ ਖਬਰ ਆ ਰਹੀ ਜੀ, ਐਸ ਚਾਲ ਹੁਣਾਂ ਨੇ ਸਾਡੇ ਨਾਲ ਸਾਂਝੀ ਕੀਤੀ ਐਸ ਬੀ ਐਸ ਦੇ ਉੱਤੇ, ਖਬਰ ਹੈਗੀ ਹੈ ਕਿ ਜਿਹੜੇ ਫੈਡਰਲ ਇਨਵੈਸਟੀਗੇਟਰ ਹੈ ਉਹਨਾਂ ਨੇ ਇੰਡੀਆ ਤੋਂ ਇੱਕ ਕੰਟੇਨਰ ਆ ਰਿਹਾ ਸੀ, ਇੱਕ ਮਸ਼ੀਨ ਆ ਰਹੀ ਸੀ, ਉਹਦੇ ਵਿੱਚ 55 ਕਿਲੋ ਕੋਕੇਨ ਜਿਹੜੀ ਆ ਉਹ ਫੜੀ ਆ, ਤੇ ਇਸ ਦੀ ਕੀਮਤ ਜਿਹੜੀ ਆ ਉਹ 20 ਮਿਲੀਅਨ ਡਾਲਰ ਆਸਟ੍ਰੇਲੀਆ ਦੀ ਬਣਦੀ ਆ। ਸੋ ਇੰਡੀਆ ਤੋਂ ਇਹ ਕੋਕੇਨ ਜਿਹੜੀ ਆ ਰਹੀ ਸੀਗੀ, ਤੇ ਇਸ ਸੰਬੰਧ ਦੇ ਵਿੱਚ ਤਿੰਨ ਬੰਦੇ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ। ਤਾਂ ਇਹ ਹੁਣ ਕਿਹੜੇ ਬੰਦੇ ਨੇ ਇਹ ਨਹੀਂ ਪਤਾ, ਪਰ ਇਹਨਾਂ ਦੇ ਵਿੱਚ ਜ਼ਰੂਰ ਮੈਨੂੰ ਲੱਗਦਾ ਆਪਣਾ ਕੋਈ ਨਾ ਕੋਈ ਹੋਏਗਾ। ਤਾਂ ਆ ਰਿਹਾ ਜੀ ਬੜੀ ਛੇਤੀ ਮਾਰਕੀਟ ਦੇ ਵਿੱਚ ਉਹ ਬੰਦੇ।
ਮਨਦੀਪ, ਅਸੀਂ ਨਾ ਰੌਲਾ ਬੜਾ ਪਾਇਆ ਨਾ ਇੱਥੇ ਪੰਜਾਬ ਦੇ ਵਿੱਚ, ਨਸ਼ਾ ਬਹੁਤ ਜ਼ਿਆਦਾ ਫੈਲ ਗਿਆ ਆ, ਮੁੰਡੇ ਆ ਨਸ਼ੇ ਦੇ ਟੀਕੇ ਲਾਈ ਜਾਂਦੇ ਆ। ਇੰਗਲੈਂਡ ਦੇ ਵਿੱਚ ਜਿਹੜਾ ਉਹਨਾਂ ਦਾ ਸਕਾਟਲੈਂਡ ਆ ਉਹਦੇ ਵਿੱਚ ਇੰਨੇ ਬੰਦੇ ਨਸ਼ਾ ਖਾ ਰਹੇ ਆ, ਸਿੰਜਾਂ ਲਾ ਰਹੇ ਆ, ਉੱਥੇ ਇੱਕ ਸਮੱਸਿਆ ਖੜੀ ਹੋ ਗਈ ਆ ਇੰਗਲੈਂਡ ਦੇ ਵਿੱਚ ਵੀ, ਨਸ਼ੇ ਕਰਨ ਦੀ ਜਾਂ ਟੀਕੇ ਲਾਉਣ ਦੀ ਜਾਂ ਜਿਹੜੇ ਸਿੰਥੈਟਿਕ ਡਰੱਗ ਇਹ ਲੈਣ ਦੀ। ਇਹ ਤਾਂ ਸਾਰੇ ਦੁਨੀਆਂ ਵਿੱਚ ਹੀ ਫੈਲ ਗਈ ਆ ਇੱਕ ਤਰ੍ਹਾਂ ਦੇ ਨਾਲ, ਅਸ਼ਾਂਤੀ ਜਿਹੀ ਕਿ ਨਸ਼ੇ ਲੈਣ ਦੀ ਆਦਤ ਵੱਧ ਰਹੀ ਆ। ਸਿਰਫ ਅਸੀਂ ਪੰਜਾਬ ਦੇ ਨਾਲ ਜੋੜ ਕੇ ਇਹਨੂੰ ਦੇਖਦੇ ਹਾਂ ਹਮੇਸ਼ਾ।
ਅਮਰੀਕ ਜੀ, ਤੁਸੀਂ ਇੱਕ ਇੰਗਲੈਂਡ ਦੀ ਗੱਲ ਕਰ ਰਹੇ ਸੀਗੇ ਕਿ ਉੱਥੇ ਇੱਕ ਡੋਨਟ ਇਫੈਕਟ ਹੋ ਰਿਹਾ ਹੈ, ਪਹਿਲਾਂ ਤਾਂ ਇਹ ਦੱਸੋ ਵੀ ਡੋਨਟ ਹੁੰਦਾ ਕੀ ਆ? ਮੈਂ ਖਾਧਾ ਉਦਾ ਕਈ ਵਾਰੀ
ਅਮਨਦੀਪ, ਡੋਨਟ ਸੀ ਜਿੱਦਾਂ ਖਾਂਦੇ ਆ ਅਸੀਂ, ਇੱਕ ਗੋਲ ਜਿਹਾ ਬਣਿਆ ਹੁੰਦਾ ਉਹਦੇ ਵਿੱਚ ਖੋਖਲਾ ਹੁੰਦਾ, ਆਲੇ ਦੁਆਲੇ ਦੀਵਾਰ ਜੇ ਲੱਗੇ ਹੁੰਦੇ, ਇੱਕ ਗੋਲ ਜੇ ਚੀਜ਼ ਨੀ ਹੁੰਦੀ ਡੋਨਟ ਜਿਹੜੇ ਹੁੰਦੇ ਆ,
ਟਾਇਰ ਵਾਂਗਰ।
ਟਾਇਰ ਵਾਂਗਰ, ਹਾਂਜੀ ਹਾਂਜੀ, ਉਹਨੂੰ ਪਾਪੂਲੇਸ਼ਨ ਡੋਨਟ ਇਫੈਕਟ, ਉਹ ਪਾਪੂਲੇਸ਼ਨ ਥਿਊਰੀ ਦੇ ਵਿੱਚ ਡੋਨਟ ਇਫੈਕਟ ਆ। ਜਿੱਦਾਂ ਹੁਣ ਜਿੱਦਾਂ ਮੈਲਬੋਰਨ ਦੇ ਵਿੱਚ ਆ ਜਾਂ ਸਿਡਨੀ ਦੇ ਵਿੱਚ ਆ, ਇਹ ਜਿਹੜੀ ਪਾਪੂਲੇਸ਼ਨ ਮਾਈਗ੍ਰੇਸ਼ਨ ਹੋਈ ਆ, ਮਤਲਬ ਜਿਹੜੇ ਇੰਟਰਨਲ ਪਾਰਟਸ ਆਫ ਦਾ ਸਿਟੀ ਸੀ ਨਾ ਜਿਹੜੇ ਲੋਕ, ਉਹ ਬਾਹਰਲੇ ਸਬਰਬ ਨੂੰ ਚਲੇ ਗਏ ਆ, ਅੰਦਰ ਖੋਖਲਾ ਹੋ ਗਿਆ, ਤੇ ਬਾਹਰਲੇ ਇਲਾਕਿਆਂ ਦੇ ਵਿੱਚ ਜਿਹਨੂੰ ਆਊਟਰ ਰੇਂਜ ਕਹਿੰਦੇ ਆ ਅਸੀਂ, ਉਹਦੇ ਵਿੱਚ ਜ਼ਿਆਦਾ ਪਾਪੂਲੇਸ਼ਨ ਹੋ ਗਈ ਆ। ਹੁਣ ਦੇਖ ਲਓ ਸਿਡਨੀ ਦੇ ਵਿੱਚ ਦੇਖ ਲਓ ਜਿਹੜੇ ਕਿੰਨੇ ਸਬਰਬ ਨਵੇਂ ਬਣ ਗਏ ਆ, ਅੰਦਰ ਜਿਹੜਾ ਸਾਰਾ ਖੋਖਲਾ ਹੋ ਗਿਆ ਸਿਟੀ, ਉੱਥੇ ਪਾਪੂਲੇਸ਼ਨ ਘੱਟ ਗਈ ਆ। ਜੇ ਤੁਸੀਂ ਪਿਛਲੇ 10 ਸਾਲ ਦੀ ਆਬਾਦੀ ਦੇਖੋ ਨਾ, ਮੈਲਬੋਰਨ ਤੇ ਸਿਡਨੀ ਦੀ ਆਬਾਦੀ ਚ ਨੀ ਬਹੁਤਾ ਵਾਧਾ ਹੋਇਆ, ਲੇਕਿਨ ਆਬਾਦੀ ਦੀ ਜਿਹੜੀ ਸ਼ਿਫਟ ਆ ਨਾ ਉਹਦੇ ਚ ਵਾਧਾ ਹੋਇਆ, ਉਹਦੇ ਚੇਂਜਸ ਆਈਆਂ ਡਾਇਰੈਕਸ਼ਨ ਦੇ ਵਿੱਚ, ਕਿ ਲੋਕ ਬਾਹਰ ਨੂੰ ਗਏ, ਬਾਹਰ ਜਾ ਕੇ ਨਵੇਂ ਨਵੇਂ ਮਕਾਨ ਬਣਾਏ ਆ, ਰਹਿਣ ਲੱਗ ਪਏ ਆਊਟਰ ਸਬਰਬ ਦੇ ਵਿੱਚ। ਇਹ ਜਿੱਦਾਂ ਇੰਗਲੈਂਡ ਦੇ ਵਿੱਚ ਵੀ ਇਹ ਇੰਪੈਕਟ ਪੈਣ ਲੱਗ ਪਿਆ, ਉਹ ਡੋਨਟ ਇੰਪੈਕਟ ਜਿਹੜਾ ਪਾਪੂਲੇਸ਼ਨ ਦਾ ਆ। ਤੇ ਹੁਣ ਜੇ ਸਾਊਥ ਹਾਲ ਦਾ ਇਲਾਕਾ ਆ, ਜਿਹੜੇ ਆਲੇ ਦੁਆਲੇ ਸੰਘਣੇ ਇਲਾਕੇ ਆ, ਉੱਥੇ ਦੇ ਜੋ ਲੋਕ ਆ ਨਾ ਉਹ ਕਾਫੀ ਵੈਲਦੀ ਲੋਕ ਆ, ਕਾਫੀ ਰਿਚ ਲੋਕ ਆ, ਉਹਨਾਂ ਕੋਲ ਕਾਫੀ ਪੈਸਾ ਆ। ਅਸੀਂ ਅੱਗੇ ਕਹਿੰਦੇ ਹੁੰਦੇ ਇਹ ਛੋਟੇ ਛੋਟੇ ਮਕਾਨਾਂ ਚ ਰਹਿੰਦੇ ਆ, ਵੱਡੇ ਮਕਾਨ ਨਹੀਂ ਬਣਾਉਂਦੇ, ਲੇਕਿਨ ਹੁਣ ਮੈਂ ਟ੍ਰੈਂਡ ਦੇਖਿਆ ਕਿ ਉਹ ਲੋਕ ਵੀ ਨਾ ਹੁਣ ਬਾਹਰਲੇ ਸਬਰਬਾਂ ਦੇ ਵਿੱਚ ਜਾ ਕੇ ਦੂਰ ਥੋੜੇ ਜਿਹੇ 40-50 ਕਿਲੋਮੀਟਰ 30 ਕਿਲੋਮੀਟਰ ਜੋ ਦੂਰ ਜਿਹੜੇ ਖੁੱਲੇ ਇਲਾਕੇ ਆ, ਜਿੱਥੇ ਗੋਰਿਆਂ ਦੇ ਇਲਾਕੇ ਖੁੱਲੇ ਹੁੰਦੇ ਸੀ, ਮਕਾਨ ਬੜੇ ਬੜੇ ਆ, 1000-1000 ਮੀਟਰ ਸਕੁਏਅਰ ਦੇ ਵਿੱਚ ਘਰ ਆ, ਉਹ ਘਰ ਲੈ ਕੇ ਉੱਥੇ ਨਵਾਂ ਘਰ ਨਹੀਂ ਬਣਾ ਸਕਦੇ, ਲੇਕਿਨ ਤੁਸੀਂ ਘਰ ਨੂੰ ਰੈਨੋਵੇਟ ਕਰ ਸਕਦੇ ਆ। ਉਹ ਕੀ ਕਰਦੇ ਆ, ਇੱਕ ਕੰਧ ਪੁਰਾਣੀ ਘਰ ਦੀ ਰੱਖ ਲੈਂਦੇ ਆ, ਬਾਕੀ ਸਾਰਾ ਘਰ ਨਵਾਂ ਬਣਾ ਲੈਂਦੇ ਆ, ਔਰ ਉਹਨੂੰ ਰੈਨੋਵੇਸ਼ਨ ਦੇ ਅੰਡਰ ਆ ਜਾਂਦਾ। ਤੇ ਇਹ ਟ੍ਰੈਂਡ ਆ ਰਿਹਾ ਇੰਗਲੈਂਡ ਦੇ ਵਿੱਚ ਵੀ, ਕਿ ਅੰਦਰੋਂ ਜਿਹੜੀ ਆਬਾਦੀ ਆ ਬਾਹਰਲੇ ਸਬਰਬ ਦੇ ਵਿੱਚ ਜਾ ਰਹੀ ਆ, ਘਰ ਖੁੱਲੇ ਬਣ ਰਹੇ ਆ, ਤੇ ਲੋਕਾਂ ਦਾ ਜਿਹੜਾ ਸਟੈਂਡਰਡ ਆਫ ਲਿਵਿੰਗ ਆ ਘਰਾਂ ਚ ਰਹਿਣ ਦਾ, ਉਹ ਹੁਣ ਉੱਚਾ ਚੁੱਕ ਹੋਣ ਲੱਗ ਪਿਆ, ਕਿਉਂਕਿ ਜਿਹੜੀ ਨਵੀਂ ਜਨਰੇਸ਼ਨ ਆ ਨਾ ਇਹ ਥੋੜੇ ਖੁੱਲੇ ਮਕਾਨਾਂ ਵਿਚ ਰਹਿਣ ਦੇ ਆਦਿ ਹੋਣ ਜਾ ਰਹੀ ਹੈ, ਤੇ ਕਾਫੀ ਡਿਵੈਲਪਮੈਂਟ ਉੱਥੇ ਵੀ ਹੋ ਰਹੀ ਹੈ, ਤੇ ਇਹਦੇ ਨਾਲ ਕੀ ਹੋਊਗਾ ਜਿਹੜੀ ਬ੍ਰਿਟਿਸ਼ ਇਕਾਨਮੀ ਆ ਨਾ ਉਹ ਪਿਕ ਅਪ ਹੋਊਗੀ, ਕਿ ਜਿਸ ਵੇਲੇ ਘਰ ਨਵੇਂ ਬਣਦੇ ਆ, ਇੰਪਲੋਇਮੈਂਟ ਜਨਰੇਸ਼ਨ ਹੁੰਦੀ ਆ, ਪ੍ਰੋਡਕਟ ਸਾਨੂੰ ਨਵੇਂ ਨਵੇਂ ਚਾਹੀਦੇ ਆ, ਫਿਰ ਇਕਾਨਮੀ ਨੂੰ ਬੂਸਟ ਮਿਲਦਾ। ਹੁਣ ਤੁਸੀਂ ਦੇਖੋਗੇ ਅਗਲੇ 10 ਸਾਲ ਦੇ ਵਿਚ ਜਿਹੜੀ ਬ੍ਰਿਟਿਸ਼ ਇਕਾਨਮੀ ਆ ਨਾ ਅਗਰ ਬ੍ਰੈਟ ਐਗਜਿਟ ਹੋ ਜਾਂਦਾ ਤਾਂ ਕਾਫੀ ਬੂਸਟ ਕਰੂਗੀ।
ਅਮਰੀਕਾ ਜੀ, ਇਹ ਜਿਹੜੀ ਤੁਸੀਂ ਡੋਨਟ ਇਫੈਕਟ ਦੱਸਿਆ ਵੀ ਡੋਨਟ ਵਾਂਗਰ ਉਹ ਅੰਦਰੋਂ ਖਾਲੀ ਹੁੰਦਾ, ਉਹ ਬਾਹਰ ਨੂੰ ਫੈਲਦਾ ਆ, ਅੰਦਰੋਂ ਖਾਲੀ ਹੋ ਜਾਂਦਾ, ਇਹਨੂੰ ਪੰਜਾਬੀ ਦੇ ਵਿਚ ਖੋਲੇ ਕਹਿੰਦੇ ਆ, ਖੋਲਾ ਖੋਲਾ
ਸਾਡੇ ਪਿੰਡਾਂ ਵਿਚ ਵੀ ਹੈਗਾ।
ਹਾਂ, ਮੈਂ ਉਹੀ ਕਹਿੰਦਾ ਵੀ ਉਹ ਸਾਡੇ ਪਿੰਡਾਂ ਵਿਚ ਵੀ ਕਹਿੰਦੇ ਨੇ, ਪਿੰਡ ਅੰਦਰੋਂ ਖਾਲੀ ਹੁੰਦਾ ਬਾਹਰ ਨੂੰ ਚਲੇ ਜਾਂਦਾ, ਠੀਕ ਹੈ, ਅੰਦਰ ਜਿਹੜੇ ਅੰਦਰ ਖੋਲੇ ਕਹਿੰਦੇ ਵੀ ਅੰਦਰਲੇ ਖੋਲੇ ਆ, ਪੁਰਾਣੇ ਆ,
ਖੋਲੇ 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 ਪੈ ਗਏ,
ਥੋੜੇ ਥੋੜੇ ਥਾਂ ਹੁੰਦੇ ਆ, ਉਹ ਨਾ ਤਾਂ ਕੋਈ ਵੇਚਦਾ ਤੇ ਨਾ ਕੋਈ ਖਰੀਦਦਾ ਆ, ਜਾਂ ਤਾਂ 3-4 ਜਣੇ, ਉਹ ਮਹਿੰਗੇ ਬਹੁਤ ਹੁੰਦੇ ਆ, ਉਹ ਖਰੀਦ ਕੇ ਇੱਕ ਘਰ ਬਣ ਸਕਦਾ ਮਾਡਰਨ, ਹਨਾ। ਹੁੰਦਾ ਕੀ ਆ ਕਿ ਉਹਨੂੰ ਛੱਡ ਕੇ ਬਾਹਰ, ਜਿਹੜੇ ਬਾਹਰ ਬਾੜੇ ਸੀ ਉੱਥੇ ਕੋਠੀਆਂ ਪਾ ਲੈਂਦੇ, ਉਹ ਤੋਂ ਬਾਅਦ ਬਾਹਰ, ਹੁਣ ਸਾਡੇ ਪਿੰਡ ਕੀ ਆ, ਮੈਨੂੰ ਲੱਗਦਾ ਕਿ ਸਾਡੇ ਪਿੰਡ ਹੁਣ ਇਸ ਵੇਲੇ 4th ਜਗ੍ਹਾ ਬੈਠੇ ਆ ਜਾ ਕੇ, ਸਾਡੇ ਪਿੰਡ ਦੀ ਜਿਹੜੀ ਨਾ ਡੋਨਟ ਇਫੈਕਟ ਇਹ ਹੋ ਰਿਹਾ ਕਿ ਜਿਹੜੇ ਪਹਿਲਾਂ ਪਿੰਡ ਦੇ ਸੈਂਟਰ ਚ ਹੁੰਦੇ ਦਰਵਾਜ਼ੇ ਦੇ ਅੰਦਰ ਉਹ ਘਰ ਹੁੰਦੇ ਸੀ, ਤੇ ਉਹ ਤੋਂ ਦਰਵਾਜ਼ੇ ਤੋਂ ਬਾਹਰ ਹੁੰਦੇ ਸੀ ਬਾੜੇ, ਜਾਂ ਕਹਿ ਲਓ ਕਿ ਪਸ਼ੂਆਂ ਦਾ, ਠੀਕ ਹੈ ਨਾ। ਹੁਣ ਉਹ ਤੋਂ ਬਾਅਦ ਕੀ, ਪਹਿਲੀ ਸਟੇਜ ਦੇ ਵਿਚ ਅੱਜ ਤੋਂ 40-50 ਸਾਲ ਪਹਿਲਾਂ ਜਾਂ ਉਦੋਂ ਵੀ ਪਹਿਲਾਂ ਜਿਹੜੇ ਉਹ ਬਾੜਿਆਂ ਦੇ ਵਿਚ ਫਿਰ ਘਰ ਬਣੇ, ਪਿੰਡ ਛੱਡ ਦਿੱਤੇ ਉਹ, ਕਿਉਂਕਿ ਟੱਬਰ ਵੱਧ ਗਿਆ ਹਨਾ, ਵੱਡਾ ਹੋ ਗਿਆ, ਉਹ ਫਿਰ ਕੀ ਹੋਇਆ ਉਸ ਬਾੜੇ ਤੋਂ ਬਾਅਦ ਫਿਰ ਹੋਰ ਇੱਕ ਬਾੜਾ ਬਣਾਇਆ ਬਾਹਰਲੇ ਪਾਸੇ ਜਾ ਕੇ, ਹਨਾ, 5-7 ਕੇ ਛੱਡ ਕੇ,
ਹਨਾ।
ਹੁਣ ਉਹ ਵੀ ਅੰਦਰ ਆ ਗਿਆ ਤੇ ਉਹ ਹੁਣ 3-4 ਥਾਂ ਜਾ ਕੇ ਬੈਠੇ, ਹੁਣ ਮਤਲਬ 4th ਥਾਂ ਹੁਣ ਬੈਠਣ ਵਾਲੇ ਆ, ਬਣਦਾ ਆ। ਸੋ ਕੀ ਉਹ ਡੋਨਟ ਇਫੈਕਟ ਹੈ ਕਿ ਬਾਹਰ ਨੂੰ ਜਾਈ ਜਾ ਰਿਹਾ ਪਿੰਡ, ਤੇ ਅੰਦਰੋਂ ਕੀ ਆ, ਅੰਦਰੋਂ ਪਿੰਡ ਜਿਹੜਾ ਸਾਡਾ ਕਾਫੀ ਖਾਲੀ ਪਿਆ,
ਖੋਖਲਾ ਹੋ ਰਿਹਾ,
ਹਾਂ ਕਾਫੀ ਖੋਖਲਾ, ਉਹਨੂੰ ਖੋਲਾ ਕਹਿੰਦੇ ਆ, ਖੋਲਾ ਹੋ ਗਿਆ। ਮਤਲਬ ਇਹ ਜਿਹੜਾ ਡੋਨਟ ਦਾ ਮਤਲਬ ਕੋਨਸੈਪਟ ਹੈ, ਇਹ ਤਾਂ ਬਹੁਤ ਪੁਰਾਣਾ ਕੋਨਸੈਪਟ ਹੈ ਜੀ, ਮਤਲਬ ਮਾਡਰਨ ਲੈਂਗੁਏਜ ਦੇ, ਇਕਾਨਮੀ ਲੈਂਗੁਏਜ, ਤੁਹਾਡੀ ਲੈਂਗੁਏਜ ਦਾ ਜਿਹਨੂੰ ਡੋਨਟ ਕਹਿੰਦੇ, ਮੈਂ ਸਾਡੇ ਪੰਜਾਬੀ ਦੇਸੀ ਇਹ ਆਲਰੇਡੀ ਕੋਨਸੈਪਟ ਹੈਗੇ,
ਖੋਲਾ ਇਫੈਕਟ ਕਹਿੰਦੇ, ਪੱਲਾ ਇਫੈਕਟ ਵੀ ਕਹਿ ਸਕਦੇ ਆ,
ਪੱਲਾ ਤਾਂ ਨੀ ਕਹਿ ਸਕਦੇ, ਪਰ ਪੱਲਾ ਹੋਰ ਤਰ੍ਹਾਂ ਹੁੰਦਾ,
ਪਹਿਲਾਂ ਪੱਲੇ ਇੱਦਾਂ ਦੇ ਹੁੰਦੇ ਸੀ ਅਮਰੀ, ਤੁਸੀਂ ਹੁਣ ਨਵੇਂ ਮੁੰਡੇ ਆ,
ਅੱਛਾ,
ਤੁਹਾਡੀ ਉਮਰ ਮੇਰੇ ਤੋਂ 20 ਸਾਲ ਘੱਟ ਆ, ਤੁਸੀਂ ਨਵੇਂ ਮੁੰਡੇ ਆ, ਜਿਹੜੇ ਪਹਿਲਾਂ ਪੱਲੇ ਹੁੰਦੇ ਨਾ 60 ਅਰਲੀ ਦੇ ਵਿਚ, ਉਹ ਡੋਨਟ ਵਰਗੇ ਹੁੰਦੇ ਸੀ।
ਅੱਛਾ ਅੱਛਾ, ਚਲੋ ਫੇਰ ਠੀਕ ਆ, ਫੇਰ ਠੀਕ ਆ ਬਈ, ਸਾਤੇ ਤਾਂ ਮਿਸ ਹੋ ਗਏ ਫਿਰ ਉਹ। ਚਲੋ ਅਮਰੀਕ ਜੀ,
ਤੁਹਾਡੇ
ਕਈ ਚੀਜ਼ਾਂ ਮਿਸ ਹੋ ਗਏ, ਤੇ ਚਾਲ ਸਾਹਿਬ ਉਹ ਜਿਹੜਾ ਗੀਤ ਹੈ ਨਾ ਤੁਹਾਡਾ, ਮੈਨੂੰ ਲੱਭ ਨਹੀਂ ਲਿਆ, ਉਹ ਅਗਲੀ ਵਾਰੀ ਜ਼ਰੂਰ ਸੁਣਾਵਾਂਗੇ। ਤੇ ਸਿਡਨੀ ਦੀ ਪਾਪੂਲੇਸ਼ਨ ਦੇ ਬਾਰੇ ਗੱਲ ਕਰ ਰਹੇ ਹਾਂ, ਤੇ ਜਿਹੜਾ ਗਰੋਥ ਰੇਟ ਹੈ ਨਾ ਸਿਡਨੀ ਦੀ ਪਾਪੂਲੇਸ਼ਨ ਦਾ, ਉਹ ਕਾਫੀ ਕਹਿੰਦੇ ਉਹਦਾ ਵੈਸੇ ਵਧਿਆ ਆ, 2018 ਦੇ ਵਿਚ, 2011 ਦੇ ਵਿਚ ਜੀ ਤਕਰੀਬਨ 4 ਮਿਲੀਅਨ ਪਾਪੂਲੇਸ਼ਨ ਸੀ ਸਿਡਨੀ ਦੀ, ਤੇ 2018 ਦੇ ਵਿਚ ਤਕਰੀਬਨ 5.5 ਮਿਲੀਅਨ ਹੈ, ਯਾਨੀ ਕਿ 1.5 ਮਿਲੀਅਨ ਲੋਕ ਅਮਰੀਕ ਭਾਜੀ 7 ਸਾਲਾਂ ਦੇ ਵਿਚ ਸਿਡਨੀ ਦੇ ਵਿਚ ਵੱਧ ਗਿਆ ਆ, ਇਹ ਹੁਣ ਗਰੋਥ ਹੋ ਰਹੀ ਆ। ਪਰ ਜਿਸ ਤਰ੍ਹਾਂ ਇੱਕ ਨਾ ਪ੍ਰੋਬਲਮ ਹੈ ਅਰਬਨ ਡਿਜ਼ਾਇਨਿੰਗ ਦੀ, ਮੈਲਬਨ ਦੇ ਵਿਚ ਵੀ ਜਾਂ ਜਿਹੜੇ ਅਮਰੀਕਾ ਦੇ ਜਾਂ ਹੋਰ ਵੱਡੇ ਜਿਹੜੇ ਮਹਾਨਗਰ ਹੈ ਨਾ, ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਪਹਿਲਾਂ ਤਾਂ ਜਿੰਨੇ ਵੀ ਟ੍ਰੇਡ ਸੈਂਟਰ ਹੁੰਦੇ ਆ, ਆਫਿਸ ਹੁੰਦੇ, ਉਹ ਸਿਟੀ ਦੇ ਵਿਚ ਹੁੰਦੇ ਆ, ਮੈਟਰੋਪੋਲੀਟਨ ਦੇ ਵਿਚ। ਪਰ ਹੌਲੀ ਹੌਲੀ ਕੀ ਆ ਕਿ ਉਹ ਮਹਿੰਗਾ ਹੁੰਦਾ ਜਾਂਦਾ ਹੈ ਨਾ ਸਾਰਾ ਕੁਛ ਕਿਰਾਏ, ਤੇ ਜਿਹੜੀਆਂ ਕੰਪਨੀਆਂ ਆ ਉਹ ਬਾਹਰ ਜਾ ਕੇ ਆਪਣਾ ਥਾਂ ਲੈ ਲੈਂਦੀਆਂ ਜਿੱਥੇ ਵਸੋਂ ਜ਼ਿਆਦਾ ਵਸਦੀ ਹੁੰਦੀ, ਤਾਂ ਕਿ ਲੋਕਾਂ ਨੂੰ ਸਿਟੀ ਚ ਨਾ ਆਉਣਾ ਪਵੇ, ਤੇ ਵਰਕਫੋਰਸ ਦੇ ਲਾਗੇ ਚਲੇ ਜਾਂਦੇ ਆ ਉਹ ਸਬਰਬਸ ਦੇ। ਤਾਂ ਸਿਟੀ ਦੇ ਵਿਚ, ਸਿਡਨੀ ਚ ਵੀ ਇਹੀ ਪ੍ਰੋਬਲਮ, ਮੈਲਬਨ ਚ ਵੀ ਇਹੀ ਪ੍ਰੋਬਲਮ ਆਈ ਹੈ। ਤੇ ਹੁਣ ਕੀ ਹੋ ਰਿਹਾ ਕਿ ਜਿਹੜੇ ਸਿਡਨੀ ਦੇ ਸੈਂਟਰ ਦੇ ਵਿਚ ਜਾਂ ਮੈਲਬਨ ਦੇ ਸੈਂਟਰ ਦੇ ਵਿਚ ਵੱਡੇ ਵੱਡੇ ਆਫਿਸਿਸ ਸੀ ਨਾ, ਉਹਨਾਂ ਨੂੰ ਹੁਣ ਉਹ ਰੈਜ਼ੀਡੈਂਸ਼ੀਅਲ ਦੇ ਵਿਚ ਕਨਵਰਟ ਹੋ ਰਹੇ ਨੇ, ਘਰਾਂ ਦੇ ਵਿਚ ਹੋ ਰਹੇ ਨੇ, ਫਲੈਟਾਂ ਦੇ ਵਿਚ, ਤੇ ਪਾਪੂਲੇਸ਼ਨ ਅੰਦਰ ਨੂੰ ਲਿਆਂਦੀ ਜਾ ਰਹੀ ਆ, ਤੇ ਉਹ ਇੱਕ ਨਵਾਂ ਯਾਨੀ ਕਿ ਅਰਬਨ ਡਿਜ਼ਾਇਨਿੰਗ ਦੇ ਵਿਚ ਆ ਰਿਹਾ ਕਿ ਫੈਕਟਰੀਆਂ ਵਗੈਰਾ ਆਫਿਸਿਸ ਬਾਹਰ ਜਾ ਰਹੇ ਨੇ ਜਿੱਥੇ ਲੋਕ ਰਹੇ ਨੇ, ਪਰ ਹੁਣ ਮੁੜ ਕੇ ਦੁਬਾਰਾ ਫੇਰ ਲੋਕਾਂ ਨੂੰ ਅਪਾਰਟਮੈਂਟਸ ਦੇ ਵਿਚ ਉਹਨਾਂ ਨੂੰ ਬਦਲਿਆ ਜਾ ਰਿਹਾ, ਉਹਨਾਂ ਬਿਲਡਿੰਗਸ ਨੂੰ, ਲੋਕਾਂ ਨੂੰ ਅੰਦਰ ਲਿਆਇਆ ਜਾ ਰਿਹਾ। ਖੈਰ ਇਹ ਤਾਂ ਸੀ ਸਾਡੀ ਥੋੜੀ ਇਕਨੋਮੀ ਦੀ ਗੱਲ। ਤੇ ਅਮਰੀਕ ਜੀ, ਜਾਣ ਤੋਂ ਪਹਿਲਾਂ ਨਾ ਲਾਡੀ ਹੁਣਾਂ ਨੇ ਮੈਸੇਜ ਭੇਜਿਆ ਪਰਥ ਤੋਂ, ਕਹਿੰਦੇ ਵੈਰੀ ਨਾਈਸ ਜੀ ਪ੍ਰੋਗਰਾਮ ਚੱਲ ਰਿਹਾ ਤੇ ਨੌਲੇਜੇਬਲ ਲੇਟੈਸਟ ਇਨਫੋਰਮੇਸ਼ਨ ਹੈ। ਇੰਗਲੈਂਡ ਤੋਂ ਬਾਈ ਜੀ, ਮੈਨੂੰ ਫਿਰ ਤੋਚੀ ਤੇ ਰਿੱਕੀ ਯਾਦ ਆ ਗਏ, ਪਲੀਜ਼ ਅਮਰੀਕ ਜੀ ਨੂੰ ਇੰਗਲੈਂਡ ਭੇਜ ਕੇ ਉਹਨਾਂ ਨਾਲ
ਮੈਂ ਅਮਨਦੀਪ ਅਗਲੇ ਪ੍ਰੋਗਰਾਮ ਦੇ ਵਿਚ ਨਾ ਮੈਂ ਫੋਨ ਕਰੂੰਗਾ ਆਪਣੇ ਦੋਸਤ ਨੂੰ
ਭੇਜ ਬੈਠਾ ਤੇ ਉਹਨਾਂ ਨੇ ਕਰ ਲਿਆ ਗੁੱਸਾ ਤੇ ਮੈਂ ਹਜੇ ਦੱਸਣਾ ਆ ਹੁਣ ਤੁਸੀਂ ਭਾਜੀ ਨੂੰ ਪਹਿਲਾਂ ਫੋਨ ਕਰਕੇ ਪੁੱਛ ਲਿਓ ਉਹ ਕੀ ਕਹਿੰਦਾ ਸੀ ਟੋਚੀ ਹੈਨਾ ਟੋਨੀ ਉਹ ਕਹਿੰਦੇ ਸੀਗੇ ਵੀ ਮੈਂ ਮੇਰਾ ਮਿੱਤਰ ਹੋ ਕੇ ਮੇਰੀ ਮਤਲਬ ਬਹੁਤ ਉਹਨੇ ਮਿੱਟੀ ਪੱਟੀ ਰੇਡੀਓ ਤੇ ਇਹ ਕੋਈ ਚੰਗੀ ਗੱਲ ਨਹੀਂ ਤੇ ਹੁਣ ਤੁਸੀਂ ਏਦਾਂ ਕਰਿਓ ਉਹਨੂੰ ਫੋਨ ਲਾਇਓ ਅੱਜ ਜਾਂ ਕੱਲ ਨੂੰ ਜਦੋਂ ਵੀ ਤੁਹਾਡਾ ਟਾਈਮ ਲੱਗਿਆ ਤੇ ਮਾੜੀ ਜਿਹੀ ਸੁਲਾ ਮਾਰ ਕੇ ਪੁੱਛਿਓ ਵੀ ਮਤਲਬ ਏਦਾਂ ਤਾਂ ਫੇਰ ਚਲੋ ਹੁਣ ਕੋਈ ਗੱਲ ਨਹੀਂ ਆਪਾਂ ਚੰਗੀਆਂ ਹੀ ਗੱਲਾਂ ਕੀਤੀਆਂ ਕੋਈ ਮਾੜੀ ਗੱਲ ਥੋੜੋ ਕੀਤੀ ਉਹਦੇ ਬਾਰੇ ਕੋਈ ਮਤਲਬ
ਗੁੱਡੇ ਕਿਹਾ ਗੁੱਡੇ ਕਿਹਾ
ਤੁਸੀਂ ਮੈਨੂੰ ਲੱਗਦਾ ਹਜੇ ਟਲਦੇ ਨੀ ਹੈਗੇ ਤੁਸੀਂ ਨੂੰ ਤੁਸੀਂ ਹੁਣ ਗੁੱਸੇ ਕਰਕੇ ਛੱਡੋਗੇ ਖੈਰ ਮਾੜੇ ਰਿੱਕੀ ਨਾਲ ਜਰੂਰ ਗੱਲ ਕਰਿਓ ਉਹਦੀ ਗੱਲਬਾਤ ਬਹੁਤ ਵਧੀਆ ਹੁੰਦੀ ਆ ਰਿੱਕੀ ਕੀ ਕਰਨਾ
ਰਿੱਕੀ ਨਾਲ ਗੱਲ ਕਰੂਗਾ 6 ਸਾਲ ਦਾ ਹੋ ਗਿਆ ਰਿੱਕੀ ਉਹਦਾ ਕਾਫੀ ਵਧੀਆ ਵਧੀਆ ਗੱਲਾਂ ਕਰਦਾ ਹੁਣ ਮੈਂ ਇਹਨੂੰ ਫੋਨ ਕਰੂੰਗਾ ਨਾਲੇ ਉਹਨੂੰ ਕਹੂੰਗਾ ਭਾਈ ਸਾਡਾ ਮਕਸਦ ਤੈਨੂੰ ਤੇਰੇ ਤੈਨੂੰ ਇਮੀਟੇਟ ਕਰਨਾ ਨੀ ਸੀ ਤੈਨੂੰ ਤਾਂ ਅਸੀਂ ਉਦਾਂ ਹੀ ਸ਼ੁਕਰ ਕਰਦੇ ਸੀ ਤੇਰਾ ਐਕਸੈਂਟ ਏਦਾਂ ਦਾ ਹੁਣ ਅਸੀਂ ਕੀ ਕਰੀਏ ਉਹਨੂੰ ਮਾਣ ਹੋਣਾ ਚਾਹੀਦਾ ਮੈਂ ਇਦਾਂ ਦੇ ਐਕਸੈਂਟ ਫਿਲਮਾਂ ਚ ਆਉਂਦੇ
ਤੁਸੀਂ ਉਹਨੂੰ ਇਹ ਕਹੋ ਨਾਲੇ ਦੇਖਣਾ ਵੀ ਜਦ ਤੁਹਾਡੇ ਦੇਸ਼ ਦਾ ਤੁਸੀਂ ਪ੍ਰਾਈਮ ਮਿਨਿਸਟਰ ਬੋਰਿਸ ਜੋਨਸਨ ਬਣਾ ਲਿਆ ਵੀ ਤੈਨੂੰ ਕਾਹਦਾ ਫਿਕਰ ਤੂੰ ਕੱਲੇ ਗੁੱਸਾ ਕਰੀ
ਜਾ
ਤੇਰੀ ਤਾਂ ਬੋਰਿਸ ਜੋਨਸਨ ਨਾਲ ਵੀ ਚੜਾਈ ਆ ਜਿਆਦਾ ਨੈਣਾ ਦੇਵੀ ਨਾਲ ਵੀ ਜਿਆਦਾ ਚੜਾਈ ਸੋ ਇਸ ਕਰਕੇ ਤੁਸੀਂ ਕੋਈ ਨੀ ਅਗਲੇ ਹਫਤੇ ਉਹਨੂੰ ਅੱਜ ਹੀ ਫੋਨ ਕਰਿਓ ਤੇ ਅਗਲੇ ਹਫਤੇ ਫਿਰ ਆਪਾਂ ਤੁਸੀਂ ਸਾਨੂੰ ਦੱਸਿਓ ਕੀ ਕਿੱਦਾਂ ਗੱਲਬਾਤ
ਜਿਹੜੀ ਗੱਲਬਾਤ ਹੋਊਗੀ ਫੋਨ ਤੇ ਅੱਜ ਮੈਂ ਨੋਟ ਕਰ ਲੂੰਗਾ ਉਹ ਵੀ ਤੁਹਾਨੂੰ ਸੁਣਾਤਮਕ ਜਿੱਦਾਂ ਕਹੂਗਾ
ਹਾਂ ਜਿੱਦਾਂ ਉਹ ਕਹੂਗਾ ਉਦਾਂ ਕਰ ਲੇ ਪਰ ਉਹ ਥੋੜਾ ਗੁੱਸੇ ਆ ਤੁਹਾਡਾ ਲਾਂਭਾ ਆਇਆ ਹੋਇਆ ਉਦਾਂ ਭਾਜੀ ਨੂੰ
ਕੋਈ ਨੀ ਮੇਰਾ ਫਰੈਂਡ ਹੀ ਆ ਮੈਨੂੰ ਪਤਾ ਕਿੰਨੇ ਗੁੱਸੇ ਆ ਉਹ ਮੈਂ ਉਹਦੇ ਨਾਲ ਬਚਪਨ ਉਹਦੇ ਨਾਲ ਖੇਡਦਾ ਨੀ ਬੋਲ ਬਣ ਜ ਰਹੇ ਇੱਕ ਪਾਸੇ ਉਹ ਹੁੰਦਾ ਇੱਕ ਪਾਸੇ ਝੁੰਗਾ ਬੋਲ ਇੱਕ ਪਾਸੇ ਚੱਪਾ ਬੋਲ ਮੈਨੂੰ ਪਤਾ ਉਹਦੇ ਗੁੱਸੇ ਦਾ ਡੋਂਟ ਵਰੀ ਬੋਲ
ਠੀਕ ਹੈ ਠੀਕ ਹੈ ਨਹੀਂ ਫਿਰ ਮੈਨੂੰ ਤਾਂ ਬਹੁਤ ਫਿਕਰ ਆ ਤੁਹਾਡੀ ਦੋਸਤੀ ਦਾ ਤੇ ਚਲੋ ਅਮਰੀਕ ਭਾਜੀ ਅਜਮੇਰ ਸਿੰਘ ਵੀ ਸਾਡੇ ਨਾਲ ਜੁੜੇ ਨੇ ਸਾਡੇ ਸਤਿਕਾਰਤ ਕੈਨਬਰਾ ਤੋਂ ਕਹਿੰਦੇ ਨੇ ਖੋਲਾ ਬਿਨਾਂ ਛੱਤ ਢਹਿੰਦੀਆਂ ਕੰਧਾਂ ਵਾਲਾ ਉਜੜਿਆ ਕੋਠਾ ਹੁੰਦਾ ਜੀ ਬਿਲਕੁਲ ਹਾਂਜੀ ਉਹ ਖੋਲੇ ਹੋ ਜਾਂਦੇ ਨੇ ਜੀ ਅੰਦਰੋਂ ਮਤਲਬ ਤੇ ਡੋਨਟ ਜਿੱਦਾਂ ਕਹਿੰਦੇ ਫਿਰ ਡੋਨਟ ਬਣ ਜਾਂਦਾ ਤੇ ਅਮਰੀਕ ਜੀ ਚਲੋ ਫਿਰ ਆਪਾਂ ਲਈਏ ਇਜਾਜ਼ਤ ਤੇ ਇੱਕ ਨਾ ਇੰਡੀਆ ਦੇ ਵਿੱਚ ਮੌਸਮ ਇਹੋ ਜਿਹਾ ਕਿ ਬਰਸਾਤਾਂ ਚੱਲ ਰਹੀਆਂ ਮੱਛਰ ਹੋਏ ਹਿਊਮਿਡਿਟੀ ਹੋਏ ਹਨਾ ਮੈਂ ਸਰ ਵੀ ਜੀ ਨਾਲ ਗੱਲ ਕਰਦਾ ਰਹਿੰਦਾ ਕਹਿੰਦਾ ਯਾਰ ਬਹੁਤ ਔਖਾ ਆ ਇੱਥੇ ਹਨਾ ਤੇ ਇੱਕ ਨਾ ਗੀਤ ਆਇਆ ਹੈਪੀ ਮਨੀਲੇ ਦਾ ਸ਼ੁਕਲੀ ਗੀਤ
ਹਾਂਜੀ
ਉਹ ਆਪਾਂ ਸੁਣਾਉਣਾ ਆ
ਠੀਕ ਹੈ
ਤੇ ਪਰ ਪਹਿਲਾਂ ਆਪਾਂ ਇਜਾਜ਼ਤ ਲੈ ਜਾਈਏ ਪਰ ਅੱਜ ਦਾ ਆਪਣਾ ਜਿਹੜਾ ਕਾਮਯਾਬ ਰਿਹਾ ਜੀ ਸਿਸਟਮ ਤੁਹਾਡਾ ਬਿਲਕੁਲ ਨਵਾਂ ਬਹੁਤ ਵਧੀਆ ਰਿਹਾ ਤੇ ਹੁਣ ਇਹਨੂੰ ਮੇਨਟੇਨ ਆਪਾਂ ਵਧੀਆ ਰੱਖਣਾ ਤੇ ਹੋਰ ਪ੍ਰੋਗਰਾਮ ਵੀ ਆਪਾਂ ਸ਼ੁਰੂ ਕਰਨੇ ਨੇ ਛੇਤੀ ਹਨਾ ਅਮਰੀਕ ਭਾਜੀ
ਠੀਕ ਹੈ ਠੀਕ ਹੈ
ਚਲੋ ਠੀਕ ਹੈ ਭਾਜੀ ਮਿਲਦੇ
ਚਲੋ ਫਿਰ ਲੈਂਦੇ ਹਾਂ ਸਰੋਤਿਆਂ ਤੋਂ ਇਜਾਜ਼ਤ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਤੇ ਆਪਣਾ ਰੱਖੋ ਖਿਆਲ ਅਗਲੇ ਸ਼ਨਿਚਰਵਾਰ ਮੈਂ ਤੇ ਅਮਨਦੀਪ ਇੱਕ ਵਾਰੀ ਫਿਰ ਤੁਹਾਡੇ ਰੂਬਰੂ ਹੋਵਾਂਗੇ ਕੱਲੂ ਅਮਨਦੀਪ ਤੇ ਮਿੰਟੂ ਬਰਾੜ ਜੀ ਨੂੰ ਸੁਣਨਾ ਨਾ ਭੁੱਲਿਓ
ਹਾਂਜੀ ਮੈਂ ਆਪਣੇ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਓਕੇ ਮਿਲਦੇ ਹਾਂ ਫਿਰ
ਸਤਿ ਸ੍ਰੀ ਅਕਾਲ
ਤੇ ਦੋਸਤੋ ਕੱਲ ਨੂੰ ਪ੍ਰੋਗਰਾਮ ਰਿਮੋਟ ਤੋਂ ਕੀਤਾ ਜਾਊਗਾ ਕਿਉਂਕਿ ਮੈਂ ਕੱਲ ਨੂੰ ਜਾ ਰਿਹਾ ਬ੍ਰਿਸਬੇਨ ਅੱਜ ਹੀ ਜਾ ਰਿਹਾ ਤੇ ਬ੍ਰਿਸਬੇਨ ਤੋਂ ਪ੍ਰੋਗਰਾਮ ਚੱਲੇਗਾ ਤੇ ਗੱਲਾਂ ਬਾਤਾਂ ਕਰਾਂਗੇ ਸਰਬੀਤ ਮੇਰੀ ਹੈਲਪ ਕਰੇਗਾ ਤੇ ਆਪਾਂ ਗੀਤ ਵੀ ਸੁਣਾਵਾਂਗੇ ਕੁਛ ਗੀਤ ਜਿਹੜੇ ਨੇ ਉਹ ਹਜੇ ਅਪਡੇਟ ਕਰਨ ਵਾਲੇ ਮੇਰੇ ਸਿਸਟਮ ਦੇ ਵਿੱਚ ਜੀ ਐਸ ਚਾਲ ਤੋਂ ਮਾਫ਼ੀ ਮੰਗਦੇ ਹਾਂ ਕਿ ਉਹ ਗੀਤ ਨਹੀਂ ਚੱਲ ਸਕੇ ਤਾਂ ਸਾਰੇ ਸਰੋਤਿਆਂ ਦਾ ਧੰਨਵਾਦ ਸਵਾਗਤ ਜਿਹੜੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਅੱਛਾ ਗੀਤ ਕੱਲ ਨੂੰ ਸੁਣਾਵਾਂਗੇ ਜੀ ਇੱਕ ਫਰਮਾਇਸ਼ ਆਈ ਸੀ ਚੂੜੀ ਨਹੀਂ ਜੇ ਮੇਰਾ ਦਿਲ ਹੈ ਇਹ ਕੱਲ ਨੂੰ ਸੁਣਾਵਾਂਗੇ ਪਰ ਅੱਜ ਤੁਹਾਨੂੰ ਇੱਕ ਟੋਮੀ 2 ਸੁਣਾ ਦਿੰਦੇ ਨੇ ਹੈਪੀ ਦਾ ਹੈਪੀ ਮਨੀਲੇ ਦਾ ਗੀਤ ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਤੁਸੀਂ ਪੋਡਕਾਸਟ ਤੇ ਸੁਣ ਸਕਦੇ ਹੋ ਜੀ ਤੇ ਕੱਲ ਨੂੰ ਮਿਲਦੇ ਹਾਂ ਫਿਰ ਰੱਬ ਰਾਖਾ
ਬੱਚੇ ਰੋਂਦੇ ਗਰਮੀ ਬੜੀ ਲੱਗਦੀ ਜਾਨ ਤੇ ਬਣੀ ਪਈ ਬੰਦੇ ਧੁੱਪ ਨਾਲ ਸੜਦੇ ਜਾਂਦੇ ਨਮੀ ਦੀ ਕਣੀ ਪਈ ਔਖਾ ਹੋ ਗਿਆ ਬਿੱਲੋ ਸਹਿਣਾ ਜੂਨ ਮਹੀਨਾ ਨੀ ਉਹ ਸਾਨੂੰ
ਮੱਛਰ ਕਮੀ